ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਅਤੇ ਆਓ ਫਿਰ ਆਪਾਂ ਸਾਰੇ ਸਰਬੱਤ ਦਾ ਭਲਾ ਮੰਗੀਏ ਔਰ ਦਿਲ ਦੀਆਂ ਗਹਿਰਾਈਆਂ ਤੋਂ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਜੋ ਵੀ ਜਿੱਥੇ ਵੀ ਜਿਸ ਵੀ ਹਾਲਾਤ ਦੇ ਵਿੱਚ ਨੇ, ਉਹ ਪਰਮਾਤਮਾ ਆਪਣੇ ਸੇਵਕਾਂ ਨੂੰ, ਆਪਣੇ ਭਗਤਾਂ ਨੂੰ, ਆਪਣੇ ਸਿੱਖਾਂ ਨੂੰ, ਆਪਣੇ ਜੀਵਾਂ ਨੂੰ ਆਪਣੇ ਭਾਣੇ ਦੇ ਵਿੱਚ ਰੱਖੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ, 7 ਦਸੰਬਰ ਤਰੀਕ ਹੋ ਚੁੱਕੀ ਹੈ 2024 ਸੰਨ ਦੀ, ਅਤੇ ਨਾਨਕਸ਼ਾਹੀ 24 ਮੱਘਰ ਸੰਮਤ 556 ਚੜ੍ਹ ਚੁੱਕਾ ਹੈ। ਅਤੇ ਅੱਜ ਦਿਨ ਸ਼ਨਿਚਰਵਾਰ ਕੌਫ ਸਾਰਵਰ ਬੁਲਗੁਲਗੇ ਦੇ ਵਿੱਚ ਗਰਮ ਹੋਏਗਾ, ਧੁੱਪ ਖਿੜੀ ਹੋਈ ਆ ਪੂਰੀ ਤਰ੍ਹਾਂ, ਗਰਮੀਆਂ ਦਾ ਦਿਨ ਟਿਪੀਕਲ। ਅਤੇ ਇਸ ਵੇਲੇ 25 ਡਿਗਰੀ ਤਾਪਮਾਨ ਹੈ। ਰਾਤੀ ਹਵਾ 'ਚ ਥੋੜ੍ਹੀ ਜਿਹੀ ਰਾਹਤ ਸੀ, ਪੱਖਾ ਨਹੀਂ ਲਾਉਣਾ ਪਿਆ, ਪਰ ਫਿਲਹਾਲ ਹੁਣ ਪੱਖੇ ਲੱਗ ਰਹੇ ਨੇ, ਗਰਮੀਆਂ ਪੂਰੀ ਜੋਬਨ 'ਤੇ ਆ। ਅਤੇ ਉੱਧਰ ਉੱਤਰੀ ਮਹਾਂਦੀਪਾਂ ਦੇ ਵਿੱਚ ਇਕੁਏਟਰ ਤੋਂ ਨੌਰਥ ਵੱਲ ਨੂੰ ਠੰਡ ਵਧੀ ਜਾ ਰਹੀ ਆ। ਅਤੇ ਉੱਧਰ ਵੀ ਪਿੰਡ ਦਾ ਮੈਂ ਸਵੇਰੇ ਤਾਪਮਾਨ ਦੇਖ ਰਿਹਾ ਸੀ ਆਪਣੇ ਘਰ ਦਾ, ਤਕਰੀਬਨ 11 ਕੁ ਡਿਗਰੀ ਹੋਣ ਲੱਗ ਗਿਆ। ਸੋ ਠੰਡ ਹੋਣ ਲੱਗ ਗਈ, ਪਰ ਇੰਨੀ ਠੰਡ ਨਹੀਂ ਪੈ ਰਹੀ, ਕਾਫੀ ਲੇਟ ਹੈ। ਦਸੰਬਰ ਮਹੀਨੇ 'ਚ ਠੰਡ ਪੈਂਦੀ ਹੁੰਦੀ ਸੀ, ਪਰ ਨਹੀਂ ਪੈ ਰਹੀ ਐਤਕੀ। ਖੈਰ ਇੱਧਰ ਸਮਰ ਵੀ ਲੇਟ ਸਟਾਰਟ ਹੋਈ ਹੈ। ਸੋ ਇਹ ਫੇਰ ਬਦਲ ਜਿਹੜੇ ਆ, ਦੁਨੀਆ ਦੇ ਸਾਈਕਲ ਹੈ, ਇਹ ਚੱਲਦੇ ਰਹਿੰਦੇ ਨੇ, ਅੱਗੇ ਪਿੱਛੇ ਹੁੰਦੇ ਰਹਿੰਦੇ ਨੇ, ਪਰਮਾਤਮਾ ਦੇ ਰੰਗ ਨੇ। ਅਤੇ ਸਾਨੂੰ ਉਸ ਭਾਣੇ ਦੇ ਵਿੱਚ ਰਹਿਣਾ ਅਤੇ ਸਹਿਣਾ ਜ਼ਰੂਰੀ ਹੈ। ਸੋ ਪਿਆਰਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਥੋੜ੍ਹੀ ਦੇਰ ਤੱਕ ਸਾਡੇ ਨਾਲ ਸ਼ਾਮਿਲ ਹੋਣਗੇ। ਉਸ ਤੋਂ ਉਪਰੰਤ ਸਾਡੇ ਨਾਲ ਗੁਰਪ੍ਰੀਤ ਗਿੱਲ ਸ਼ਾਮਿਲ ਹੋਣਗੇ। ਅਤੇ ਮੈਂ ਕੋਸ਼ਿਸ਼ ਕਰਦਾ ਕਿ ਅੱਜ ਸਾਡੇ ਸਤਿਕਾਰਤ ਸੁਖਦੇਵ ਸਿੰਘ ਪੌਰ, ਜੋ ਕਿ ਪਰਥ ਆਏ ਹੋਏ ਨੇ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਔਰ ਜੋ ਮੌਜੂਦਾ ਘਟਨਾਕ੍ਰਮ ਵਾਪਰ ਰਿਹਾ ਹੈ ਅਕਾਲ ਤਖਤ ਸਾਹਿਬ ਵਿਖੇ ਜਾਂ ਹੋਰ ਗੁਰੂ ਘਰਾਂ ਵਿੱਚ, ਜਿੱਥੇ ਵੱਡੇ ਪੱਧਰ 'ਤੇ ਖਬਰਾਂ ਬਣ ਰਹੀਆਂ ਨੇ ਤਨਖਾਹ ਦੇ ਸੰਬੰਧ ਦੇ ਵਿੱਚ ਅਤੇ ਅਕਾਲੀ ਦਲ ਦੇ ਫਿਊਚਰ ਦੇ ਸੰਬੰਧ ਦੇ ਵਿੱਚ, ਇਸ ਦੇ ਬਾਰੇ ਅਸੀਂ ਫਸਟ ਹੈਂਡ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੀਏ। ਆਪਣੇ ਵਿਚਾਰ, ਤੁਹਾਡੇ ਵਿਚਾਰ, ਇਹ ਸਾਰੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਨੇ ਨੇ। ਅਤੇ ਤੁਹਾਨੂੰ ਪਤਾ ਹੀ ਹੈ ਆਪ ਸਭ ਨੂੰ ਕਿ ਸਾਡੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ ਜੀਮੇਲ ਦੀ, ਸਾਡੀ ਜਿਹੜੀ ਈਮੇਲ ਹੈ, ਮਾਫ਼ ਕਰਨਾ, request@harmanradio.com, ਉਸਦੇ ਰਾਹੀਂ ਸੰਪਰਕ ਕਰ ਸਕਦੇ ਹੋ, ਟੈਲੀਗ੍ਰਾਮ ਰਾਹੀਂ ਕਰ ਸਕਦੇ ਹੋ, ਵਟਸਐਪ ਦੇ ਮੇਰੇ ਦੋਨੋਂ ਅਕਾਊਂਟ ਚੱਲਦੇ ਨੇ, ਰੇਡੀਓ ਦਾ ਵੀ, ਮੇਰਾ ਆਪਣਾ ਵੀ, ਅਤੇ ਮੈਸੰਜਰ 'ਤੇ ਵੀ ਤੁਸੀਂ ਮੈਸੇਜ ਭੇਜ ਸਕਦੇ ਹੋ। ਅਤੇ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਸਾਡੇ ਨਾਲ ਆਪਣੀ ਕੋਈ ਟੀਕਾ ਟਿੱਪਣੀ, ਮਜ਼ਾਕ, ਫੋਟੋ, ਐਨੀਥਿੰਗ, ਜਾਣਕਾਰੀ ਸਾਂਝੀ ਜ਼ਰੂਰ ਕਰੋ। ਹਾਜ਼ਰੀ ਜ਼ਰੂਰ ਲਗਵਾਓ ਕਿ ਤੁਸੀਂ ਸੁਣ ਰਹੇ ਹੋ, ਜਿਹੜੇ ਲਗਵਾ ਸਕਦੇ ਨੇ। ਅਗਰ ਤੁਸੀਂ ਕੰਮਾਂ ਕਾਰਾਂ 'ਤੇ ਹੋ, ਡਰਾਈਵ ਕਰਦੇ ਹੋ, ਤਾਂ ਰਿਸਕ ਨਾ ਲਓ ਪਲੀਜ਼, ਕੋਈ ਗੱਲ ਨਹੀਂ। ਪੋਡਕਾਸਟ 'ਤੇ ਹੋ ਤਾਂ ਅੰਡਰਸਟੂਡ ਹੈ, ਤੁਸੀਂ ਅੱਗੇ ਪਿੱਛੇ ਮੈਸੇਜ ਭੇਜ ਸਕਦੇ ਹੋ। ਔਰ ਪ੍ਰੋਗਰਾਮ ਤੋਂ ਬਾਅਦ ਵੀ ਕਈ ਵਾਰੀ ਮੈਸੇਜ, ਫੋਨ ਆ ਜਾਂਦੇ ਨੇ ਕੋਈ ਜਾਣਕਾਰੀ ਲੈਣ ਦੇ ਲਈ, ਅਤੇ ਅਸੀਂ ਦਿੰਦੇ ਹਾਂ। ਵੀ ਆਰ ਹੈਪੀ, ਅਸੀਂ ਖੁਸ਼ ਹੁੰਦੇ ਹਾਂ ਕਿ ਇਹ ਜਾਣਕਾਰੀਆਂ ਅੱਗੇ ਤੋਂ ਅੱਗੇ ਜਾਣ। ਅਤੇ ਕੋਸ਼ਿਸ਼ ਕਰੀਦੀ ਹੈ ਪ੍ਰੋਗਰਾਮਾਂ ਦੇ ਵਿੱਚ ਵੀ ਕਿ ਅਸੀਂ ਵੱਧ ਤੋਂ ਵੱਧ ਅਤੇ ਲਾਹੇਵੰਦ ਜਾਣਕਾਰੀਆਂ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰੀਏ। ਸੋ 2 ਘੰਟੇ ਦਾ ਸਾਡਾ ਇਹ ਸਫ਼ਰ ਹੈ ਜਿਹੜਾ ਕਿ 10 ਵਜੇ ਤੱਕ ਅੱਜ ਚੱਲੇਗਾ। ਅਤੇ ਇਸ ਦੌਰਾਨ ਅਸੀਂ ਫ੍ਰੀ ਸਟਾਈਲ ਦੇ ਲੜੀਆਂ ਗੱਲਾਂ ਕਰਾਂਗੇ, ਮੋਦੀ ਸਾਹਿਬ ਵਾਂਗਰ ਮਨ ਕੀ ਬਾਤ। ਉਹ ਵੀ ਸਕ੍ਰਿਪਟਡ ਹੁੰਦੀ ਹੈ, ਪਰ ਸਾਡਾ ਪ੍ਰੋਗਰਾਮ ਦਿਲ ਵਾਲੀ ਗੱਲ ਕਦੇ ਵੀ ਸਕ੍ਰਿਪਟਡ ਨਹੀਂ ਹੁੰਦਾ। ਸੋ ਜਿੱਦਾਂ ਦਿਲ ਦੀਆਂ ਗੱਲਾਂ ਚੱਲਦੀਆਂ ਨੇ, ਵਹਾਅ ਚੱਲਦਾ, ਉੱਦਾਂ ਹੀ ਪ੍ਰੋਗਰਾਮ ਚੱਲਦਾ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਲੈ ਲੈਂਦੇ ਹਾਂ ਅਤੇ ਜਿਵੇਂ ਦੱਸਿਆ ਕਿ ਕੋਫਸ ਹਾਰਬਰ ਦੇ ਵਿੱਚ ਇਸ ਵੇਲੇ 25 ਡਿਗਰੀ ਤਾਪਮਾਨ ਹੈ ਔਰ ਅੱਜ ਦਿਨ ਕਾਫੀ ਗਰਮ ਹੋਣ ਵਾਲਾ ਹੈ। ਵੈਸੇ ਓਵਰਆਲ ਆਸਟ੍ਰੇਲੀਆ ਦੇ ਵਿੱਚ ਜੋ ਮੌਸਮ ਹੈ ਉਹ ਗਰਮ ਰਹੇਗਾ ਆਉਣ ਵਾਲੇ ਕੁਛ ਦਿਨਾਂ 'ਚ, ਹੀਟ ਵੇਵ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਪਰਥ ਅਤੇ ਹੋਰ ਇਲਾਕਿਆਂ ਦੇ ਵਿੱਚ ਅੱਗਾਂ ਜਿਹੜੀਆਂ ਕਾਫੀ ਭੜਕ ਰਹੀਆਂ ਨੇ, ਆਸਟ੍ਰੇਲੀਆ ਦੇ ਵਿੱਚ ਫਾਇਰ ਬੈਨ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੈ। ਸੋ ਬ੍ਰਿਸਬਨ ਦੇ ਵਿੱਚ 25.7 ਡਿਗਰੀ ਹੈ ਅਤੇ 22.3 ਡਿਗਰੀ ਸਿਡਨੀ 'ਚ, 21.3 ਕੈਨਬਰਾ 'ਚ ਹੈ ਔਰ ਮੈਲਬਨ ਦੇ ਵਿੱਚ 21.5, ਹੋਬਰਟ 14.3, ਐਡਰੇਡ 23.8, 16.6 ਡਿਗਰੀ ਪਰਥ ਦੇ ਵਿੱਚ ਅਤੇ ਡਾਰਵਿਨ ਦੇ ਵਿੱਚ 25.7 ਡਿਗਰੀ। ਇੱਕ ਵਾਰੀ ਫਿਰ ਦੱਸ ਦਈਏ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਬਹੁਤ ਭਿਅੰਕਰ ਭਿਆਨਕ ਹੀਟ ਵੇਵ ਅਤੇ ਫਾਇਰ ਡੇਂਜਰ ਦਾ ਐਲਾਨ ਇਹ ਕੀਤਾ ਗਿਆ ਅਤੇ ਇੱਧਰ ਆਸਟ੍ਰੇਲੀਆ 'ਚ ਤੁਸੀਂ ਨੋਟ ਕੀਤਾ ਹੋਣਾ ਕੱਲ੍ਹ ਅਤੇ ਅੱਜ ਸਵੇਰੇ ਕਿ ਸਮੁੰਦਰੀ ਧੁੰਦ ਪਈ ਆ ਅਤੇ ਇਸ ਦੇ ਨਾਲ ਇਹ ਥੋੜ੍ਹੇ ਮਤਲਬ ਗਰਮੀਆਂ 'ਚ ਧੁੰਦ, ਕਿਉਂਕਿ ਸਮੁੰਦਰ 'ਚ ਉਹ ਠੰਡਾ ਹੁੰਦਾ ਅਤੇ ਉਹ ਜਦੋਂ ਹੀਟ ਬਣਦੀ ਹੈ ਤਾਂ ਉਹ ਭਾਫ਼ ਬਣ ਕੇ ਧਰਤੀ ਵੱਲੋਂ ਆਉਂਦੀ ਅਤੇ ਸਮੁੰਦਰੀ ਤੱਟਾਂ ਦੇ ਉੱਤੇ ਫਿਰ ਇਹ ਧੁੰਦ ਦਾ ਮਾਹੌਲ ਬਣ ਜਾਂਦਾ ਹੈ। ਅਤੇ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 10 ਡਿਗਰੀ ਤਾਪਮਾਨ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਖਬਰਾਂ ਵਗੈਰਾ ਵੀ ਅਸੀਂ ਕਾਫੀ ਸਾਂਝੀਆਂ ਕਰਨੀਆਂ ਤੁਹਾਡੇ ਨਾਲ, ਜਾਣਕਾਰੀਆਂ ਚਿੰਤਨ ਵੀ ਕਰਨਾ। ਸੋ ਅੱਜ ਦਾ ਅਤੇ ਕੱਲ੍ਹ ਦਾ ਪ੍ਰੋਗਰਾਮ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਹਫ਼ਤੇ ਦੀ ਸਮੀਖਿਆ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਿਆ ਕਰੀਏ। ਅਤੇ ਅੱਜ ਦਾ ਵਿਚਾਰ ਹੈਗਾ ਜੀ ਸੇਵਾ, ਸੇਵਾ ਕਰਤ ਹੋਏ ਨਹਿਕਾਮੀ। ਸੇਵਾ ਕੀ ਹੈ ਸਾਨੂੰ ਬਹੁਤਿਆਂ ਨੂੰ ਇਹ ਪਤਾ ਹੀ ਨਹੀਂ, ਸੇਵਾ ਹੁੰਦੀ ਕੀ ਆ ਔਰ ਕਿਉਂ ਕਰਨੀ ਆ, ਇਹਦੇ ਰਿਜ਼ਲਟ ਕੀ ਆ, ਅੱਜ ਅਸੀਂ ਇੱਥੇ ਵਿਸਤਾਰ ਨਾਲ ਗੱਲ ਕਰਾਂਗੇ 20 ਮਿੰਟ। ਸੋ ਠਰੰਮੇ ਦੇ ਨਾਲ ਆਪਾਂ ਇੱਕ ਸਾਰੀ ਗੱਲਬਾਤ ਕਰਨੀ ਹੈ ਅਤੇ ਵਾਚਣੀ ਹੈ, ਸੋਚਣੀ ਹੈ। ਸੇਵਾ ਬਹੁਤ ਅਹਿਮ ਅੰਗ ਹੈ ਜੀ ਅਧਿਆਤਮ ਦੇ ਵਿੱਚ। ਬਿਨਾਂ ਕਿਸੇ ਲਾਲਚ ਜਾਂ ਕਾਮਨਾ ਤੋਂ ਕੀਤਾ ਹੋਇਆ ਕਰਮ ਸੇਵਾ ਹੁੰਦੀ ਹੈ। ਜਿਸ ਕਾਰਜ ਦੇ ਬਦਲੇ ਕੋਈ ਵੀ ਵਸਤੂ, ਪਦਾਰਥ, ਧਨ, ਤਨਖਾਹ ਜਾਂ ਬਖਸ਼ਿਸ਼ ਦੀ ਆਸ ਨਹੀਂ ਕੀਤੀ ਜਾਂਦੀ, ਉਸ ਨੂੰ ਸੇਵਾ ਕਹਿੰਦੇ ਨੇ। ਸੇਵਾ ਅਤੇ ਦਾਨ ਦੇ ਵਿੱਚ ਥੋੜ੍ਹਾ ਫਰਕ ਹੁੰਦਾ। ਦਾਨ ਹੁੰਦਾ ਕਿ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਔਰ ਤੁਸੀਂ ਗਰੀਬ ਬੰਦੇ ਨੂੰ ਦਿੰਦੇ ਹੋ ਆਪਣੇ ਤੋਂ ਹੇਠਾਂ ਨੂੰ, ਸੋ ਉਹ ਦਾਨ ਹੁੰਦਾ ਆ, ਉਹ ਸੇਵਾ ਨਹੀਂ ਹੁੰਦੀ। ਸੋ ਉਹਨੂੰ ਉਹਦੀ ਲੋੜ ਦੀ ਚੀਜ਼ ਦੇ ਦੇਣੀ ਆ, ਉਹ ਕਰ ਦੇਣਾ। ਭੇਟਾ ਹੁੰਦੀ ਆ ਆਪਣੇ ਵੱਡੇ ਤੋਂ, ਜਿੱਦਾਂ ਆਪਾਂ ਗੁਰੂ ਘਰ ਜਾਂਦੇ ਹਾਂ, ਗੋਲਕ 'ਚ ਪੈਸੇ ਪਾਉਂਦੇ ਹਾਂ ਜਾਂ ਗੁਰੂ ਘਰ ਦੇ ਚਲਾਉਣ ਦੇ ਲਈ ਗੁਰੂ ਦੇ ਸਾਹਮਣੇ ਅਰਪਣ ਕਰਦੇ ਹਾਂ ਭੇਟਾ, ਕੋਈ ਵੀ ਪੈਸੇ ਕਰਦੇ ਹਾਂ, ਆਟਾ ਕਰਦੇ ਹਾਂ, ਰਸ਼ਤ ਕਰਦੇ ਹਾਂ, ਕੁਛ ਵੀ ਰੁਮਾਲਾ ਸਭ, ਉਹ ਭੇਟਾ ਹੁੰਦੀ ਆ। ਸੋ ਦਾਨ, ਭੇਟਾ। ਹੁਣ ਸੇਵਾ ਕੀ ਹੁੰਦੀ ਆ? ਸੇਵਾ ਹੁੰਦੀ ਹੈ ਕਿ ਗੁਰੂ ਘਰ ਜਾ ਕੇ ਅਸੀਂ ਉੱਥੇ ਭਾਂਡੇ ਬਰਤਨ ਸਾਫ਼ ਕਰਨੇ, ਜੋੜੇ ਸਾਫ਼ ਕਰਨੇ, ਝਾੜੂ ਲਗਾਉਣਾ, ਜਿਹੜੀ ਵੀ ਚੀਜ਼ ਉੱਥੇ ਲੋੜ ਹੈ, ਸਾਨੂੰ ਲੱਗਦਾ ਹੈ ਵੀ ਇੱਥੇ ਲੋੜ ਹੈ ਇਸ ਕੰਮ ਕਰਨ ਦੀ, ਉਹ ਕਰਨਾ, ਉਸ ਨੂੰ ਸੇਵਾ ਕਹਿੰਦੇ ਨੇ। ਪੁਰਾਣੇ ਜ਼ਮਾਨੇ ਦੇ ਵਿੱਚ ਗੁਰੂ ਸਾਹਿਬ ਦੀ ਸੇਵਾ ਕਰਦੇ ਸੀ, ਵਸਤਰ ਵੀ ਧੋਂਦੇ ਸੀ ਲੋਕ। ਵੈਸੇ ਤਾਂ ਗੁਰੂ ਸਾਹਿਬ ਆਪਣੇ ਕਾਰਜ ਆਪ ਹੀ ਕਰਦੇ ਹੋਣਗੇ, ਪਰ ਗੁਰੂ ਸਿੱਖ, ਗੁਰੂ ਚੇਲੇ ਦੀ ਪਰੰਪਰਾ ਦੇ ਵਿੱਚ ਜਿਹੜਾ ਚੇਲਾ ਆ ਜਾਂ ਸਿੱਖ ਹੈ, ਉਹ ਗੁਰੂ ਦੀ ਸੇਵਾ ਕਰਦਾ ਹੈ, ਜਿਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾ ਕੀਤੀ। ਕਿਤਨੇ ਸਾਲ ਉਹਨਾਂ ਨੇ ਗਾਗਰ ਦੇ ਨਾਲ ਪਾਣੀ ਢੋਇਆ ਆਪਣੇ ਗੁਰੂ ਅੰਗਦ ਪਾਤਸ਼ਾਹ ਜੀ ਦੇ ਇਸ਼ਨਾਨਾਂ ਵਾਸਤੇ, ਇਹਨੂੰ ਸੇਵਾ ਕਹਿੰਦੇ ਨੇ। ਹੁਣ ਇਹ ਬਿਗਨਿੰਗ ਹੈ, ਸ਼ੁਰੂਆਤ ਹੈ ਸੇਵਾ। ਸੇਵਾ ਪਹਿਲਾਂ ਵੀ ਹੁੰਦੀ ਆ, ਸੇਵਾ ਨਾਮ ਧਨ ਪ੍ਰਾਪਤੀ ਤੋਂ ਬਾਅਦ ਵੀ ਹੁੰਦੀ ਆ, ਪਰ ਪਹਿਲੀ ਸੇਵਾ ਬਹੁਤ ਜ਼ਰੂਰੀ ਹੈ, ਤਾਂ ਹੀ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। ਔਰ ਉਹ ਸੇਵਾ ਦੇ ਬਦਲੇ ਅਸੀਂ ਕੋਈ ਫਲ ਨਹੀਂ ਲੈਸ ਮਤਲਬ ਮੰਗ ਨਹੀਂ ਸਕਦੇ ਕਿ ਸਾਨੂੰ, ਅਸੀਂ ਤਾਂ ਸੇਵਾ ਕਰਨੀ ਆ ਜੇ ਸਾਨੂੰ ਜੀ ਚਲੋ ਕਾਰ ਮਿਲ ਜਾਵੇ ਜਾਂ ਧੀ ਪੁੱਤਰ ਦੀ ਦਾਤ ਬਖਸ਼ ਹੋ ਜਾਵੇ ਜਾਂ ਮੇਰਾ ਮੁੰਡਾ ਵਿਆਹ ਹੋ ਜਾਵੇ ਜਾਂ ਲੜਕੀ ਵਿਆਹ ਹੋ ਜਾਵੇ, ਉਹਨੂੰ ਸੇਵਾ ਨਹੀਂ ਕਹਿੰਦੇ। ਇਹ ਪਰਸਨਲ ਹੁੰਦੀ ਆ ਆਪਣੀ, ਆਪਣੇ ਵਾਸਤੇ। ਔਰ ਇਹਦੇ ਵਿੱਚ ਫਲ ਜਿਹੜਾ ਆ ਉਹ ਨਹੀਂ ਮੁੱਖ ਰੱਖਿਆ ਜਾਂਦਾ। ਮੈਂ ਬਾਰ ਬਾਰ ਇਹ ਚੀਜ਼ ਕਹਿ ਰਿਹਾ। ਹੁਣ ਇਹਦੇ ਇਹ ਸੇਵਾ ਦੇ ਲਈ ਤੁਸੀਂ ਪ੍ਰੇਰਣਾ ਲੈ ਸਕਦੇ ਹੋ ਕਿ ਕਿਹਨਾਂ ਕਿਹੜੇ ਕਿਹੜੇ ਐਗਜ਼ਾਮਪਲ। ਮੈਂ ਆਪਣੀ ਕਿਤਾਬ ਦੇ ਵਿੱਚ ਵੀ 7ਵੇਂ ਚੈਪਟਰ ਦੇ ਵਿੱਚ ਲਿਖਿਆ ਕਿ ਜਿਹੜੇ ਪ੍ਰੇਰਣਾ ਸਰੋਤ ਨੇ, ਪਹਿਲਾਂ ਤਾਂ ਭਾਈ ਲਹਿਣਾ ਜੀ ਆ। ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਪਾਤਸ਼ਾਹ ਬਣੇ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ, ਪਹਿਲੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਅਤੇ ਅਖੀਰ ਨੂੰ ਉਹ ਗੁਰਗੱਦੀ ਦੇ ਲਈ ਨਹੀਂ ਸੀ ਸੇਵਾ ਕਰਦੇ ਪਰ ਉਹਨਾਂ ਨੂੰ ਬਖਸ਼ਿਸ਼ ਮਿਲੀ। ਬਾਬਾ ਅਮਰਦਾਸ ਜੀ 12 ਸਾਲ ਗੁਰੂ ਅੰਗਦ ਪਾਤਸ਼ਾਹ ਜੀ ਦੀ ਉਹਨਾਂ ਨੇ ਸੇਵਾ ਕੀਤੀ ਅਤੇ ਫਿਰ ਬਾਬਾ ਜੀ ਤੋਂ ਫਿਰ ਉਹ ਗੁਰੂ ਅਮਰਦਾਸ ਜੀ ਬਣੇ। ਭਾਈ ਮੰਝ ਦੀ ਸੇਵਾ ਤੁਸੀਂ, ਅਸੀਂ ਸਾਰੇ ਪ੍ਰੇਰਣਾ ਸਰੋਤ ਬਣਾ ਸਕਦੇ ਹਾਂ ਉਹਨਾਂ ਨੂੰ ਕਿ ਉਹਨਾਂ ਨੇ ਸੇਵਾ ਕੀਤੀ 5ਵੇਂ ਪਾਤਸ਼ਾਹ ਜੀ। ਭਾਈ ਘਨੱਈਆ ਜੀ ਨੇ ਨਿਰਵੈਰ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਜ਼ਖਮੀਆਂ ਨੂੰ, ਚਾਹੇ ਉਹਦੇ ਵਿੱਚ ਦੁਸ਼ਮਣ ਵੀ ਸੀ, ਉਹਨਾਂ ਨੂੰ ਜਲਦੀ ਸੇਵਾ ਦਿੱਤੀ ਔਰ 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਹੋਰ ਵੀ ਅਣਗਿਣਤ ਸਿੱਖ ਨੇ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਪਾਈਆਂ ਨੇ, ਅੱਜ ਵੀ ਕਰ ਰਹੇ ਨੇ, ਗਾਂਹ ਵੀ ਕਰਦੇ ਰਹਿਣਗੇ, ਪਰ ਨਿਸ਼ਕਾਮ ਇਹ ਮੁੱਖ ਆਪਾਂ ਵਿਸ਼ਾ ਰੱਖਣਾ ਹੈ। ਦੇਖਣ ਦੇ ਵਿੱਚ ਕੀ ਆਉਂਦਾ ਹੈ ਕਿ ਸੇਵਾ ਕਰਦੇ ਹਾਂ ਜੀ ਅਸੀਂ ਅਤੇ ਆਪਾਂ ਸੈਲਫੀ ਲੈ ਗਿਆ, ਦੇਖੋ ਜੀ ਫੋਟੋ ਖਿੱਚ ਕੇ ਜੀ ਅਸੀਂ ਸੇਵਾ ਕਰ ਰਹੇ ਹਾਂ। ਜਾਂ ਮੈਂ ਹੁਣ ਪਿੱਛੇ ਜੇ ਦੇਖਿਆ ਕਿ ਕਈ ਮਤਲਬ ਸਾਡੇ ਵਰਗੇ ਮਨਮੁੱਖ, ਆਹ ਦੇਖੋ ਜੀ ਇੱਥੇ ਆਹ ਚੀਜ਼ ਹੈ ਨਹੀਂ, ਇੱਥੇ ਉਹ ਚੀਜ਼ ਹੈ ਨਹੀਂ, ਇੱਥੇ ਆਹ ਚੀਜ਼ ਹੈ ਨਹੀਂ। ਸਿਡਨੀ ਦੇ ਵਿੱਚ ਮੈਂ ਬਹੁਤ ਪਹਿਲਾਂ ਇੱਕ ਫੰਕਸ਼ਨ ਦੇਖਣ ਗਿਆ ਤਾਂ ਉਸ ਫੰਕਸ਼ਨ ਦੇ ਵਿੱਚ ਹਾਲ ਬੁੱਕ ਕਰਾਇਆ ਹੋਇਆ ਸੀ ਸਾਡੀ ਕਮਿਊਨਿਟੀ ਨੇ, ਅਤੇ ਪਰ ਉਹ ਚਰਚ ਦੀ ਸੀਗੀ, ਆਈ ਥਿੰਕ ਕਾਸਲ ਹਿਲਸ ਇਲਾਕੇ ਦੇ ਵਿੱਚ ਸੀਗੀ, ਅਤੇ ਜਿਹੜਾ ਉਹ ਚਰਚ ਹੈ ਉਹਨਾਂ ਦਾ। ਉੱਥੇ ਮੈਂ ਵਾਸ਼ਰੂਮ ਗਿਆ ਅਤੇ ਮੈਂ ਪਹਿਲੀ ਵਾਰੀ ਉਹ ਸਾਈਨ ਦੇਖਿਆ ਕਿ ਜੇ ਤੁਹਾਨੂੰ ਲੱਗਦਾ ਆ ਕਿ ਇਹ ਟੋਇਲਟ ਗੰਦੀ ਹੈ ਜਾਂ ਇੱਥੇ ਕੋਈ ਚੀਜ਼ ਮੁੱਕੀ ਹੋਈ ਹੈ ਤਾਂ ਤੁਸੀਂ ਪ੍ਰਬੰਧਕਾਂ ਨੂੰ ਸੰਪਰਕ ਕਰੋ, ਸਾਨੂੰ ਦੱਸੋ, ਦੱਸੋਗੇ ਤਾਂ ਪਤਾ ਲੱਗੇਗਾ ਨਾ। ਇਹ ਤਾਂ ਸੀ ਜਿਹੜੇ ਕਮਰਸ਼ੀਅਲ ਪਲੇਸਿਸ ਆ, ਏਅਰਪੋਰਟ ਹੋ ਗਏ ਜਾਂ, ਪਰ ਇੱਕ ਗੁਰੂ ਘਰ ਮੈਂ ਗਿਆ, ਸ਼ਾਇਦ ਉਹ ਇੰਗਲੈਂਡ ਸੀਗਾ, ਮੈਨੂੰ ਹੁਣ ਯਾਦ ਨਹੀਂ। ਉੱਥੇ ਬਿਲਕੁਲ ਇਹੋ ਜਿਹਾ ਸਾਈਨ ਟੋਇਲਟ ਦੇ ਅੰਦਰਲੇ ਪਾਸੇ ਲੱਗਾ ਹੋਇਆ ਸੀ ਕਿ ਤੁਹਾਨੂੰ ਲੱਗਦਾ ਆ ਕਿ ਇਹ ਟੋਇਲਟ ਗੰਦੀ ਆ ਜਾਂ ਕੋਈ ਇੱਥੇ ਕੰਮ ਕਰਨ ਵਾਲਾ ਆ ਤਾਂ ਇਹ ਸੇਵਾ ਤੁਸੀਂ ਆਪ ਵੀ ਨਿਭਾ ਸਕਦੇ ਹੋ। ਜੇ ਤੁਸੀਂ ਆਪ ਨਿਭਾਉਣ ਦੇ ਵਿੱਚ ਅਸਮਰਥ ਹੋ ਤਾਂ ਤੁਸੀਂ ਪ੍ਰਬੰਧਕਾਂ ਨੂੰ ਦੱਸ ਸਕਦੇ ਹੋ। ਸੋ ਪਹਿਲੀ ਪ੍ਰਾਇਓਰਿਟੀ ਸਾਡੀ ਹੈ, ਜਿਹੜਾ ਬੰਦਾ ਦੇਖ ਲਵੇ ਵੀ ਆਹ ਚੀਜ਼ ਕਰਨ ਵਾਲੀ ਆ, ਇਹ ਉਹਦੀ ਹੀ ਡਿਊਟੀ ਬਣਦੀ ਆ ਪਹਿਲਾਂ ਵੀ ਉਹੀ ਕਰੇ। ਜੇ ਉਹ ਅਸਮਰਥ ਹੈ, ਉਹਦੇ ਕੋਲ ਸਮਾਨ ਹੈ ਨਹੀਂ ਉਸ ਵੇਲੇ ਜਾਂ ਹੈ ਨਹੀਂ, ਜਾਂ ਉਹ ਲਿਆ ਕੇ ਵੀ ਕਰ ਸਕਦਾ ਆ ਚੁੱਪ ਚੁਪੀਤੇ। ਮੈਂ ਇਹੋ ਜਿਹਾ ਇੱਥੇ ਫੈਮਿਲੀਆਂ ਨੂੰ ਜਾਣਦਾ ਹਾਂ ਜਿਹੜੇ ਤੜਕੇ ਆ ਕੇ ਗੁਰੂ ਘਰ ਦੀਆਂ ਟੋਇਲਟਾਂ ਸਾਫ਼ ਕਰਕੇ, ਸਫਾਈ ਕਰਕੇ, ਵੱਡੇ ਵੱਡੇ ਲੋਕ ਨੇ ਉਹ, ਮਤਲਬ ਉਹਨਾਂ ਦੀ ਮਹਾਰਾਜ ਦੀ ਕਿਰਪਾ ਹੈ ਉਹਨਾਂ 'ਤੇ, ਸਾਰੇ ਮਤਲਬ ਪਦਾਰਥ ਨੇ ਉਹਨਾਂ ਕੋਲ, ਪਰ ਉਹ ਤੜਕੇ ਆ ਕੇ 3:30 ਵਜੇ ਸਾਰੀਆਂ ਟੋਇਲਟ ਸਾਫ਼ ਕਰਕੇ ਐਨ ਆਪਣੇ ਘਰੋਂ ਹੀ ਉਹ ਲਿਆਉਂਦੇ ਨੇ, ਟੋਇਲਟ ਪੇਪਰ ਲਿਆਉਂਦੇ ਨੇ, ਜੋ ਚੀਜ਼ ਮੁੱਕਣ ਵਾਲੀ ਹੁੰਦੀ ਆ ਉਹ ਲਿਆ ਕੇ ਉੱਥੇ, ਪਤਾ ਨਹੀਂ ਲੱਗਦਾ ਉਹ ਕੌਣ ਕਰ ਜਾਂਦਾ ਹੈ, ਪਤਾ ਹੈ ਵੈਸੇ ਥੋੜ੍ਹਿਆਂ ਨੂੰ ਪਤਾ ਹੈ। ਇਹ ਹੁੰਦੀ ਹੈ ਸੇਵਾ, ਇਹ ਨਹੀਂ ਕਿ ਵੀਡੀਓ ਬਣਾ ਕੇ ਜਾਂ ਫੋਨ 'ਤੇ ਫੋਟੋ ਖਿੱਚ ਕੇ ਪਾ ਦੇਣੀ ਆ, ਅਤੇ ਉਹ ਤਾਂ ਉਹ ਸੇਵਾ ਤਾਂ ਨਹੀਂ ਹੈਗੀ, ਉਹ ਤਾਂ ਕਿਸੇ ਵੀ ਚੀਜ਼ 'ਚ ਨਹੀਂ ਆਉਂਦੀ। ਸੋ ਜਦੋਂ ਅਸੀਂ ਸੇਵਾ ਕਰਦੇ ਹਾਂ ਤਾਂ ਸਾਡੇ ਮਨ ਦੇ ਅੰਦਰ ਦਇਆ ਆਉਂਦੀ ਆ। ਹੁਣ ਸੇਵਾ ਦਾ ਮਕਸਦ ਕੀ ਹੈ, ਸੇਵਾ ਦਾ ਮਕਸਦ ਇਹ ਹੈ ਕਿ ਗੁਰੂ ਸਾਹਿਬ ਦੀ ਨਜ਼ਰੀ ਚੜ੍ਹਨਾ, ਗੁਰੂ ਸਾਹਿਬ ਦੀ ਹਾਜ਼ਰੀ 'ਚ ਰਹਿਣਾ ਸੇਵਾ ਕਰਦੇ 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 ਕਰਦੇ। ਔਰ ਗੁਰੂ ਤਾਂ ਦੇਖਦਾ ਹੈ, ਹਰ ਵੇਲੇ ਦੇਖਦਾ ਕਿ ਕੌਣ ਕੀ ਕਰ ਰਿਹਾ, ਕਿਸ ਨੀਅਤ ਨਾਲ ਕਰ ਰਿਹਾ। ਅਤੇ ਨਾਲ ਨਾਲ ਸੇਵਾ ਕਰਦੇ ਕਰਦੇ ਗੁਰੂ ਦੀ ਗੱਲ ਵੀ ਸੁਣਨੀ ਆ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਆਪਣੇ, ਚਲੋ ਆਪਾਂ ਗੁਰੂ ਘਰਾਂ ਦੀ ਇਗਜ਼ਾਮਪਲ ਲੈਣੀ ਕਿਉਂਕਿ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਲੰਗਰ ਬਣ ਰਿਹਾ ਹੁੰਦਾ ਆ ਜਾਂ ਕੋਈ ਹੋਰ ਸੇਵਾ ਚੱਲ ਰਹੀ ਹੁੰਦੀ ਆ, ਅਤੇ ਉੱਥੇ ਅਸੀਂ ਚੁਗਲੀਆਂ ਕਰ ਰਹੇ ਹੁੰਦੇ ਹਾਂ, ਬਦਖੋਈਆਂ ਕਰ ਰਹੇ ਹੁੰਦੇ ਹਾਂ, ਨਿੰਦਿਆ ਕਰ ਰਹੇ ਹੁੰਦੇ ਹਾਂ, ਉਹ ਗਲਤ ਗੱਲ ਹੈ। ਮੈਂ ਬਹੁਤ ਗੁਰੂ ਘਰਾਂ 'ਚ ਦੇਖਿਆ ਕਿ ਜਦੋਂ ਲੰਗਰ ਬਣਦਾ ਤਾਂ ਉੱਥੇ ਜਾਪ ਚੱਲਦਾ ਹੁੰਦਾ, ਪਾਠ ਚੱਲਦਾ ਹੁੰਦਾ, ਅਤੇ ਕਈ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਲੰਗਰ ਦੀਆਂ ਇੰਚਾਰਜ ਨੇ ਉਹ ਕਿਸੇ ਨੂੰ ਚੁਗਲੀ ਕਰਨ ਵੀ ਨਹੀਂ ਦਿੰਦੀਆਂ, ਉਹ ਚੁੱਪ ਕਰਾ ਦਿੰਦੀਆਂ ਵੀ ਇਹ ਕੰਮ ਨਾ ਕਰੋ ਇੱਥੇ। ਪਰ ਕਈ ਆ ਉਹ ਢਾਣੀਆਂ ਬਣਾ ਕੇ ਟੇਬਲਾਂ 'ਤੇ ਬੈਠੀਆਂ ਜਿਹੜੀਆਂ ਸੇਵਾ ਕਰਦੀਆਂ ਉਹਨਾਂ ਦੀਆਂ ਚੁਗਲੀਆਂ ਕਰਨ ਲੱਗੀਆਂ ਹੁੰਦੀਆਂ। ਇੱਦਾਂ ਹੀ ਬੰਦੇ ਆ ਜਿਹੜੇ ਸੇਵਾਦਾਰ ਹੁੰਦੇ, ਉਹਨਾਂ ਨੂੰ ਇੱਦਾਂ ਦੇਖੀ ਜਾਊਗੇ ਵੀ ਪਤਾ ਨਹੀਂ ਇਹ ਕੀ ਕਰ ਰਹੇ, ਅਤੇ ਫਿਰ ਉਹਨਾਂ ਦੀ ਹੀ ਨਿੰਦਿਆ ਕਰੀ ਜਾਊਗੇ ਆਪ ਬੈਠੇ ਹੁੰਦੇ ਆ। ਸੋ ਇਹ ਵਰਤਾਰਾ ਕਾਫੀ ਚੱਲਦਾ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸੇਵਾ ਕਰਦੇ ਹੋਏ ਜਿੱਥੇ ਅਸੀਂ ਉਸ ਥਾਂ 'ਤੇ ਹਾਂ ਉੱਥੇ ਜਾਪ ਕਰਨਾ ਚਾਹੀਦਾ, ਪਾਠ ਕਰਨਾ ਚਾਹੀਦਾ, ਗੁਰੂ ਦੀ ਗੱਲ ਸੁਣਨੀ ਚਾਹੀਦੀ ਆ। ਅਗਰ ਪਾਠ ਚੱਲ ਰਿਹਾ ਤਾਂ ਉਹਦੇ 'ਚ ਧਿਆਨ ਧਰਨਾ ਚਾਹੀਦਾ, ਅਗਰ ਕੀਰਤਨ ਚੱਲ ਰਿਹਾ ਤਾਂ ਕੀਰਤਨ 'ਚ ਧਿਆਨ ਧਰਨਾ ਚਾਹੀਦਾ, ਤਾਂ ਸੇਵਾ ਪੂਰੀ ਹੋਣੀ। ਅਤੇ ਸੇਵਾ ਦੇ ਵਿੱਚ ਮੈਂ ਇੱਕ ਚਾਰਟ ਬਣਾਇਆ ਸੀ ਚੈਪਟਰ 7 ਦੇ ਵਿੱਚ ਕਿ ਗੁਰੂ ਸਾਹਿਬ ਨੇ ਸਾਨੂੰ 3 ਸਟੇਜਾਂ ਦਿੱਤੀਆਂ, ਸ਼ੁਰੂ ਸੇਵਾ ਤੋਂ ਹੋਣੀ ਆ। ਸੇਵਾ ਦੇ ਨਾਲ ਕੀ ਆਉਣਾ ਆ, ਸੇਵਾ ਦੇ ਨਾਲ ਮਨ ਦੇ ਵਿੱਚ ਦਇਆ ਆਉਣੀ ਆ। ਦਇਆ ਦੇ ਨਾਲ ਕੀ ਆਉਣਾ ਆ, ਅਗਰ ਮਨ ਦੇ ਵਿੱਚ ਦਇਆ ਹੋਊਗੀ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀ ਹੈ। ਸੱਚ ਬੰਦਾ ਤਾਂ ਜਾਣਦਾ ਆ ਜੇ ਦਇਆ ਜਾਣੇ ਜੀ ਕੀ, ਮਤਲਬ ਜੀਆਂ ਦੇ ਪ੍ਰਤੀ ਦਇਆ ਜਾਂ ਜੀਵ ਦੇ ਵਿੱਚ ਦਇਆ ਦਾ ਜਿਹੜਾ ਐਟਰੀਬੂਟ ਹੈ ਉਹਦੇ ਬਾਰੇ ਜਾਣਦਾ ਹੋਵੇ ਤਾਂ ਸੱਚ ਨੂੰ ਜਾਣ ਸਕਦਾ ਹੈ। ਸੋ ਇਹ ਬੇਸਿਕ ਰਿਕੁਆਇਰਮੈਂਟ ਹੈ, ਜਿਹਨੂੰ ਕਹਿੰਦੇ ਹਾਂ ਨਾ ਅਸੀਂ ਕਿ ਚੰਗੇ ਇਨਸਾਨ ਬਣੋ। ਚੰਗੇ ਕੀ ਹੈ, ਦਇਆ ਕਰੋ ਆਪਣੇ ਜੀਵਾਂ 'ਤੇ, ਕਰੋ ਆਪਣੇ ਪੀਅਰਸ 'ਤੇ, ਕਰੋ ਆਪਣੇ ਜੋ ਕੁੱਤੇ ਬਿੱਲੇ ਆ ਰੱਖੇ ਹੋਏ ਆ, ਪੰਛੀ ਆ, ਕੁਦਰਤ ਆਲੇ ਦੁਆਲੇ ਬੂਟਿਆਂ ਨੂੰ ਪਾਣੀ ਪਾਓ, ਇਹ ਦਇਆ ਆ, ਦਇਆ 'ਚ ਆ ਜਾਂਦਾ ਸਾਰਾ। ਸੋ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਇਸ ਕਰਕੇ ਇਸ ਤਰ੍ਹਾਂ ਸੱਚ ਜਾਣਿਆ ਜਾਂਦਾ। ਅਤੇ ਉਹ ਸੇਵਾ ਆ, ਜਦੋਂ ਅਸੀਂ ਬੂਟੇ ਨੂੰ ਪਾਣੀ ਪਾਉਂਦੇ ਹਾਂ ਤਾਂ ਬੂਟੇ ਦੀ ਸੇਵਾ ਆ, ਅਤੇ ਉਹਦੇ ਨਾਲ ਦਇਆ ਆਉਂਦੀ ਆ। ਦਇਆ ਇੱਕ ਬੇਸ ਹੈ ਜਿਹਦੇ 'ਤੇ ਧਰਮ ਟਿਕਦਾ ਆ। ਧੌਲ ਧਰਮ ਦਇਆ ਕਾ ਪੂਤ, ਧਰਮ ਜਿਹੜਾ ਆ ਉਹ ਦਇਆ ਦਾ ਮੁੰਡਾ ਆ, ਪੁੱਤਰ। ਜੇ ਦਇਆ ਹੋਏਗੀ, ਮਾਂ ਹੋਏਗੀ ਤਾਂ ਪੁੱਤਰ ਜਨਮੇਗਾ, ਅਗਰ ਮਾਂ ਹੀ ਨਹੀਂ ਤਾਂ ਪੁੱਤਰ ਕਿਵੇਂ ਜਨਮੇਗਾ। ਸੋ ਇਹ ਰਿਕੁਆਇਰਮੈਂਟ ਹੈ, ਹੇਠਾਂ ਵਾਲੀ ਲਾਈਨ ਤੁਸੀਂ ਦੇਖ ਸਕਦੇ ਹੋ। ਅਤੇ ਉਸ ਤੋਂ ਬਾਅਦ ਦਇਆ ਦਾ ਪੋਤਾ ਕੌਣ ਹੈ, ਇਹ ਬਹੁਤ ਸੁੰਦਰ ਸ਼ਬਦ 5ਵੇਂ ਪਾਤਸ਼ਾਹ ਰਾਮਕਲੀ ਰਾਗ ਅੰਗ 893 ਉੱਤੇ ਦਰਜ ਕੀਤਾ, ਤੁਸੀਂ ਸਕਰੀਨ 'ਤੇ ਵੀ ਦੇਖ ਰਹੇ ਹੋ। ਰਤਨ ਜਵੇਹਰ ਨਾਮ ਸੱਤ ਸੰਤੋਖ ਗਿਆਨ, ਜੋ ਅਲਟੀਮੇਟ ਰਤਨ ਹੈ, ਜਵਾਹਰ ਹੈ, ਜਿਹਦੀ ਅਸੀਂ ਅਚੀਵਮੈਂਟ ਕਰਨੀ ਹੈ, ਉਹ ਹੈਗਾ ਨਾਮ। ਅਕਾਲ ਪੁਰਖ ਦਾ ਨਾਮ, ਅਕਾਲ ਪੁਰਖ ਦੀ ਫ੍ਰੀਕੁਐਂਸੀ ਜਿੱਤੇ ਸਾਰੀ ਦੁਨੀਆ ਚੱਲਦੀ ਆ, ਅਸੀਂ ਉਸ ਫ੍ਰੀਕੁਐਂਸੀ ਨੂੰ ਪਾਉਣਾ ਆ, ਉਹਦੇ ਨਾਲ ਇੱਕਮਿੱਕ ਹੋਣਾ ਆ। ਫਿਰ ਕੀ ਆਉਂਦਾ ਹੈ, ਸੱਤ ਦਾ ਪਤਾ ਲੱਗਦਾ, ਅਲਟੀਮੇਟ ਟਰੁੱਥ ਕੀ ਹੈ, ਸੰਤੋਖ ਆ ਜਾਂਦਾ ਹੈ ਮਨ ਦੇ ਵਿੱਚ, ਗਿਆਨ ਆ ਜਾਂਦਾ ਹੈ, ਪਤਾ ਲੱਗ ਜਾਂਦਾ ਕੀ ਹੈ ਸਾਰਾ ਕੁਛ। ਹੁਣ ਕਹਿੰਦੇ ਜਿਹੜਾ ਇਹ ਸਾਰਾ ਕੁਛ ਪ੍ਰਾਪਤ ਹੋਣ 'ਤੇ ਕੀ ਮਿਲਦਾ ਹੈ, ਸੁੱਖ ਅਤੇ ਸਹਿਜ। ਇਹ ਦਇਆ ਦਾ ਪੋਤਾ ਆ, ਦਇਆ ਕਾ ਸੁੱਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੁੰਦਾ, ਇਹ ਹਰ ਭਗਤਾਂ ਦੇ ਕੋਲ ਹੁੰਦਾ ਆ, ਦਇਆ ਦਾ ਪੋਤਾ ਹੁੰਦਾ ਆ। ਸੋ ਇਹਤੋਂ ਸ਼ਬਦ ਤੋਂ ਇੱਕ ਲਾਈਨੇਜ ਬਣਦੀ ਆ, ਫੈਮਿਲੀ ਟ੍ਰੀ ਬਣਦਾ, ਮਾਂ ਦਇਆ ਆ, ਧਰਮ ਪੁੱਤਰ ਹੈ, ਅਤੇ ਪੋਤਾ ਕੀ ਹੈ, ਨਾਮ ਜਾਂ ਸੁੱਖ ਅਤੇ ਸਹਿਜ। ਇਹ 3 ਚੀਜ਼ਾਂ ਇਕੱਠੀਆਂ ਚੱਲਦੀਆਂ ਨੇ, ਇਹ ਸੀਕੁਐਂਸ 'ਚ ਚੱਲਦੀਆਂ ਨੇ, ਇਸੇ ਤਰ੍ਹਾਂ ਹੀ ਹੋਣੀਆਂ ਨੇ। ਇਹ ਤਾਂ ਸੀ ਨਾਮ ਪ੍ਰਾਪਤ ਕਰਨ ਤੋਂ ਪਹਿਲਾਂ ਦੀ ਸੇਵਾ। ਹੁਣ ਜਦੋਂ ਨਾਮ ਪ੍ਰਾਪਤ ਕਰ ਲਿਆ ਤਾਂ ਕਈ ਰਿਸ਼ੀ ਮੁਨੀ ਜਾਂ ਲੋਕ ਜਿਹੜੇ ਨੇ ਥੋੜ੍ਹੇ ਹੰਕਾਰੀ ਹੋ ਜਾਂਦੇ ਨੇ ਕਿ ਉਹਨਾਂ ਪਤਾ ਨਹੀਂ ਲੱਗਦਾ ਹੁਣ ਅਸੀਂ ਕਰੀਏ ਕੀ। ਅਤੇ ਗੁਰੂ ਸਾਹਿਬ ਨੇ ਇੱਕ ਵਾਰੀ ਫਿਰ ਕਿਹਾ ਕਿ ਇਸੇ ਸਾਈਕਲ ਨੂੰ ਫਿਰ ਰਿਪੀਟ ਕਰ ਲਓ। ਸੁਖਮਣੀ ਸਾਹਿਬ ਦੀ ਬਾਣੀ ਜਿਹੜੀ ਆ ਉਹ ਪੋਸਟ ਗ੍ਰੈਜੂਏਟ ਡਿਪਲੋਮਾ ਆ ਕਿ ਗ੍ਰੈਜੂਏਟ ਹੋਣ ਤੋਂ ਬਾਅਦ ਤੁਸੀਂ ਕਿਸੇ ਵੀ ਪਰੰਪਰਾ 'ਚੋਂ ਆਏ ਹੋ ਜਿੱਥੋਂ ਤੁਸੀਂ ਨਾਮ ਪ੍ਰਾਪਤ ਕੀਤਾ, ਚਾਹੇ ਤੁਸੀਂ ਭਗਤ ਤੋਂ, ਸੰਤ ਹੋ, ਸਾਧ ਹੋ, ਬ੍ਰਹਮ ਗਿਆਨੀ ਹੋ, ਦਾਸ ਹੋ, ਪੰਡਿਤ ਹੋ, ਬ੍ਰਾਹਮਣ ਹੋ, ਕਿਸੇ ਵੀ ਪਰੰਪਰਾ 'ਚੋਂ ਆਏ ਹੋ, ਭਗਵਤੀ ਹੋ, ਤਾਂ ਤੁਸੀਂ ਹੁਣ ਇਸ ਤਰ੍ਹਾਂ ਜੀਵਨ ਜੀਣਾ ਆਪਣਾ। ਇਹ ਸੇਵਾ ਲੋਕਾਂ ਦੀ ਕਰਨੀ ਆ। ਜੋਗੀਆਂ ਸਿੱਧਾ ਮੰਗਰ ਜੰਗਲਾਂ 'ਚ ਨਹੀਂ ਜਾ ਕੇ ਬਹਿ ਜਾਣਾ, ਦੁਨੀਆਂ ਦੇ ਵਿੱਚ ਸੇਵਾ ਕਰਨੀ ਹੈ, ਦੁਨੀਆਂ ਨੂੰ ਇਹ ਵੰਡਣਾ ਹੁਣ ਜੋ ਤੁਸੀਂ ਪ੍ਰਾਪਤ ਕੀਤਾ। ਸੋ ਉਹ ਫਿਰ ਭਗਤ ਜਿਹੜੇ ਨੇ ਅਲਟੀਮੇਟ ਟਰੁੱਥ ਤੱਕ ਪਹੁੰਚ ਕੇ ਫਿਰ ਦੁਨੀਆਂ ਨੂੰ ਜੋ ਚੀਜ਼ ਵੰਡਦੇ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਮਨੁੱਖਤਾ ਦੀ ਸੇਵਾ ਕੀਤੀ, ਸਾਡੀ ਸੇਵਾ ਕੀਤੀ, ਅਸਲ 'ਚ ਸਾਡੇ ਲਈ ਜੋ ਛੱਡ ਕੇ ਗਏ ਉਹ ਉਹਨਾਂ ਦੀ ਉਪਲਬਧੀ ਤੋਂ ਬਾਅਦ ਦੀ ਸੇਵਾ ਹੈ। ਜਿਹਦੇ ਬੇਸ ਦੇ ਉੱਤੇ ਆਹ ਮੈਂ ਸ਼ਬਦ ਬੋਲ ਰਿਹਾ, ਮੇਰੇ ਮੂੰਹੋਂ ਅੱਖਰ ਨਿਕਲ ਰਹੇ ਨੇ, ਇਹ ਗੁਰੂ ਸਾਹਿਬ ਦੀ ਦੇਣ ਹੈ। ਉਹਨਾਂ ਨੇ ਸੇਵਾ ਕੀਤੀ ਹੈ ਬਾਣੀ ਦੇ ਰੂਪ ਦੇ ਵਿੱਚ, ਆਪਣੇ ਜੀਵਨ ਦੇ ਬਿਰਤਾਂਤਾਂ ਦੇ ਰੂਪ ਦੇ ਵਿੱਚ, ਅਤੇ ਤਾਂ ਮੈਂ ਇਹ ਬੋਲ ਰਿਹਾ ਹਾਂ। ਉਹਨਾਂ ਦੀ ਸੇਵਾ ਕੀਤੀ ਉਹ ਹੀ ਬੋਲ ਰਹੀ ਹੈ ਮੇਰੇ ਥਰੂ, ਸਾਰਿਆਂ ਦੇ ਥਰੂ, ਆਪ ਦੇ ਥਰੂ, ਤੁਸੀਂ ਬਾਣੀ ਪੜ੍ਹਦੇ ਹੋ, ਕਰਦੇ ਹੋ। ਸੋ ਇਹਦੇ ਬੜੇ ਵੱਡੇ ਵੱਡੇ ਰਿਜ਼ਲਟ ਨਿਕਲਦੇ ਨੇ ਸੇਵਾ ਦੇ। ਪਰ ਅੱਜ ਦਾ ਜਿਹੜਾ ਮੁੱਖ ਟੌਪਿਕ ਸੀ ਸੇਵਾ ਕਿਸ ਤਰ੍ਹਾਂ ਕਰਨੀ ਆ, ਇਸ ਦਾ ਸਿਧਾਂਤ ਕੀ ਆ, ਤਾਂ ਇਹਦਾ ਨਿਚੋੜ ਇਹ ਨਿਕਲਦਾ ਹੈ ਕਿ ਸੇਵਾ ਪਹਿਲੀ ਆ। ਸੇਵਾ ਦੇ ਨਾਲ ਮਨ ਦੇ ਵਿੱਚ ਦਇਆ ਆਉਂਦੀ ਹੈ, ਦਇਆ ਦੇ ਨਾਲ ਧਰਮ ਨੂੰ ਥਾਂ ਮਿਲਦਾ ਹੈ, ਮਨ ਦੇ ਵਿੱਚ ਧਰਮ ਆਉਂਦਾ ਹੈ। ਧਰਮ ਨੂੰ ਜਦ ਆਪਾਂ ਹੰਡਾਉਂਦੇ ਹਾਂ ਫਿਰ ਦਇਆ ਦੇ ਨਾਲ, ਤਾਂ ਫਿਰ ਇਹ ਕੰਪਲੀਟ ਪਰਿਵਾਰ ਹੋ ਜਾਂਦਾ ਆ। ਫਿਰ ਨਾਮ ਜਿਹੜਾ ਕਿ ਪੁੱਤ ਆ ਉਹਦਾ ਰਿਜ਼ਲਟੈਂਟ ਇਨ ਦਾ ਐਂਡ ਨਾਮ ਨਿਕਲਦਾ ਆ, ਅਕਾਲ ਪੁਰਖ ਦੀ ਪ੍ਰਾਪਤੀ ਨਿਕਲਦੀ ਆ, ਮਹਾਰਾਜ ਦੀ ਕਿਰਪਾ ਨਿਕਲਦੀ ਆ, ਅਕਾਲ ਪੁਰਖ ਦੀ ਦਇਆ ਸਾਡੇ 'ਤੇ ਬਣਦੀ ਆ। ਸੋ ਇਹ ਸੀ ਅੱਜ ਦਾ ਵਿਚਾਰ। ਸੋ ਪਿਆਰਿਓ, ਮੈਨੂੰ ਲੱਗਦਾ ਕਿ ਤੁਹਾਨੂੰ ਚੰਗਾ ਲੱਗੇਗਾ, ਚੰਗਾ ਲੱਗਿਆ ਹੋਏਗਾ ਜੋ ਮੈਂ ਅੱਜ ਆਪ ਦੇ ਲਈ ਲੈ ਕੇ ਆਇਆ ਸੀ। ਅਤੇ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਜਾਣਕਾਰੀਆਂ, ਕੁਛ ਕੰਮ ਦੀਆਂ ਗੱਲਾਂ, ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ। ਤੁਸੀਂ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜਦੇ ਹੋ, ਸਵੇਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਹੋ। ਦਲਜੀਤ ਸਿੰਘ ਮਹਿਤਾ ਚੌਂਕ ਆਸਟ੍ਰੇਲੀਆ 'ਚ ਆਏ ਹੋਏ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਅਤੇ ਹੋਰ ਵੀ ਸਾਡੇ ਜਿਹੜੇ ਪ੍ਰਜੈਂਟਰ ਨੇ ਕੋਸ਼ਿਸ਼ ਕਰਦੇ ਨੇ ਕਿ ਵੱਧ ਤੋਂ ਵੱਧ ਜਾਣਕਾਰੀਆਂ, ਐਂਟਰਟੇਨਮੈਂਟ ਆਪ ਦੇ ਲਈ ਪੇਸ਼ ਕੀਤੀ ਜਾਵੇ। ਸੋ ਅੱਜ ਗਿਆਨੀ ਸੰਤੋਖ ਸਿੰਘ ਜੀ ਆਉਣਗੇ ਅਤੇ ਆਪਾਂ ਹੁਣ ਸੁਨੇਹੇ ਵੀ ਲੈ ਲਈਏ ਪ੍ਰੋਗਰਾਮ। ਜਸਵੰਤ ਸਿੰਘ ਧਾਲੀਵਾਲ ਜੀ ਸਾਡੇ ਨਾਲ ਜੁੜੇ ਨੇ ਬਲਗੁਲਗੇ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਸਾਰਿਆਂ ਨੂੰ। ਅਤੇ ਉਹਨਾਂ ਨੇ ਕ੍ਰਿਸਮਿਸ ਫੈਸਟਿਵ ਸੀਜ਼ਨ ਦੀਆਂ ਪੋਸਟ ਪਾਈ ਹੈ, ਬਹੁਤ ਬਹੁਤ ਧੰਨਵਾਦ ਜੀ। ਸਾਡੇ ਗੁਰਸੇਵਕ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਅਤੇ ਅੱਜ ਪ੍ਰੋਗਰਾਮ ਵਿੱਚ ਕਹਿੰਦਾ ਥੋੜ੍ਹਾ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੇਵਾ ਦਾ ਦੱਸਿਓ। ਸੋਸ਼ਲ ਮੀਡੀਆ 'ਤੇ ਲੋਕ ਹੋਰ ਹੀ ਗੱਲਾਂ, ਇਹ ਕਿੱਦਾਂ ਦੀ ਸਜ਼ਾ, ਪਹਿਲਾਂ ਤੁਸੀਂ ਕਈ ਵਾਰ ਦੱਸਿਆ, ਅੱਜ ਵੀ ਥੋੜ੍ਹਾ ਚਾਨਣਾ ਪਾ ਦਿਓ। ਹਾਂਜੀ ਗਿਆਨੀ ਜੀ ਮੇਰੇ ਨਾਲ ਆਉਣਗੇ ਅੱਜ ਪ੍ਰੋਗਰਾਮ ਦੇ ਵਿੱਚ, ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਅਤੇ ਇਸ ਤੋਂ ਇਲਾਵਾ ਗੁਰਪ੍ਰੀਤ ਗਿੱਲ ਵੀ ਹੋਣਗੇ, ਉਹ ਵੀ ਆਪਾਂ ਗੱਲਾਂ ਕਰਾਂਗੇ। ਭੌਰ ਸਾਹਿਬ ਵੀ ਸਾਡੇ ਨਾਲ ਆਉਣਗੇ। ਸੋ ਅੱਜ ਪ੍ਰੋਗਰਾਮ ਕਾਫੀ ਟਾਈਟ ਹੈ, ਵਧੀਆ ਆ, ਅਤੇ ਮੈਨੂੰ ਵੀ ਬੜੀ ਕਹਿ ਲਓ ਕਿ ਖੁਸ਼ੀ ਹੋ ਰਹੀ ਹੈ ਕਿ ਆਪਾਂ ਬਹੁਤ ਸਾਰਾ ਕੁਛ ਸਿੱਖਾਂਗੇ ਉਸ ਸਾਰੇ ਗੱਲਬਾਤ ਦੇ ਵਿੱਚੋਂ। ਅਤੇ ਅਗਲਾ ਮੈਸੇਜ ਜਿਹੜਾ ਵਟਸਐਪ 'ਤੇ ਸਾਡੇ ਨਾਲ ਸਾਂਝਾ ਹੋਇਆ ਜੀ, ਵਰਿੰਦਰ ਸਿੰਘ ਕੈਨਬਰਾ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰੇ, ਠੀਕ ਹੋ? ਭਾਰਤ ਨਿਊਜ਼ੀਲੈਂਡ ਤੋਂ ਸ਼ਾਮਿਲ ਹੋ ਗਏ ਨੇ। ਅੰਮ੍ਰਿਤਪਾਲ ਸਿੰਘ ਮਨਿਹਾਸ ਜੀ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਵਿਚਾਰ ਚੱਲ ਰਿਹਾ ਅਤੇ ਇੱਕ ਟੈਕਨੀਕਲ ਪਰੇਸ਼ਾਨੀ ਵੱਲ ਉਹਨਾਂ ਨੇ ਧਿਆਨ ਦਵਾਇਆ, ਧੰਨਵਾਦ ਜੀ। ਸੁਰਜੀਤ ਸਿੰਘ ਬ੍ਰਿਸਬਨ ਤੋਂ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨੇ ਵੀ ਸੁਨੇਹਾ ਭੇਜਤਾ, ਕਹਿੰਦੇ ਵਧੀਆ ਵਿਚਾਰ ਸੀ ਜੀ, ਧੰਨਵਾਦ ਜੀ। ਦਰਸ਼ਨ ਸਿੰਘ ਬਿੱਟੂ ਜੀ ਸਾਡੇ ਨਾਲ ਜੁੜੇ ਨੇ ਗ੍ਰਿਫਤ ਵਾਲੇ। ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਜੋਗਿੰਦਰ ਸਿੰਘ ਜੀ ਭਾਅ ਜੀ ਸੋਹੀ ਸਾਹਿਬ, ਕੀ ਹਾਲ ਚਾਲ ਹੈ ਜੀ? ਅਤੇ ਉਹਨਾਂ ਨੇ ਸੁਨੇਹਾ ਭੇਜਿਆ, ਕਹਿੰਦੇ ਇੰਡੀਆ ਅਤੇ ਮਲੇਸ਼ੀਆ ਵਿੱਚ 2 ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ ਵਾਪਸ ਆ ਗਏ ਹਾਂ। ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਕਾਫੀ ਆਓ ਭਗਤ ਹੁੰਦੀ ਹੈ ਅਤੇ ਮਲੇਸ਼ੀਆ ਵਿੱਚ ਵੀ ਵਿਆਹ ਸ਼ਾਦੀਆਂ ਬਹੁਤ ਧੂਮਧਾਮ ਨਾਲ ਕਰਦੇ ਹਨ। ਰੀਤੀ ਰਿਵਾਜ਼ਾਂ ਨੂੰ ਬਰਕਰਾਰ ਰੱਖਿਆ ਹੋਇਆ ਹੈ। ਹਰਿਆਵਲ ਬਹੁਤ ਹੈ, ਸਿਡਨੀ ਵਿੱਚ ਮਿੰਨਾ ਮਿੰਨਾ ਮੀਂਹ ਪੈ ਰਿਹਾ। ਅੱਛਾ, ਕਿਆ ਬਾਤ ਹੈ! ਅਤੇ ਮੇਰੇ ਵੱਲੋਂ ਆਪ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗਿਆਨੀ ਜੀ ਆਉਂਦੇ ਹੀ ਹੋਣਗੇ ਅਤੇ ਆਪਾਂ ਜ਼ਰੂਰ ਸ਼ੇਅਰ ਕਰਦੇ ਹਾਂ। ਸਾਡੇ ਰੂਪਰਾ ਸਾਹਿਬ ਜੁੜ ਚੁੱਕੇ ਨੇ, ਉਹ ਵੀ ਸਾਰਿਆਂ ਨੂੰ ਗੁਰਫਤਿਹ ਬੁਲਾ ਰਹੇ ਨੇ ਜੀ ਆਇਆਂ ਨੂੰ ਸਭ ਦਾ ਪ੍ਰੋਗਰਾਮ ਦੇ ਵਿੱਚ। ਅਤੇ ਟੈਲੀਗ੍ਰਾਮਾਂ ਕੀ ਕਹਿੰਦੀਆਂ ਨੇ ਜੀ? ਟੈਲੀਗ੍ਰਾਮਾਂ ਕਹਿੰਦੀਆਂ ਨੇ ਜਸਵੰਤ ਰਾਏ ਜੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਅਤੇ ਉਹਨਾਂ ਨੇ ਵਿਚਾਰ ਨੂੰ ਸਲਾਹਿਆ ਹੈ। ਧੰਨਵਾਦ ਜੀ ਜੀ ਆਇਆਂ ਨੂੰ। ਪਾਲਾ ਬੈਂਸ ਵੀ ਛੁੱਟੀਆਂ ਕੱਟ ਕੇ ਇੰਡੀਆ ਤੋਂ ਆਏ ਨੇ ਘੁੰਮ ਫਿਰ ਕੇ। ਸਤਿ ਸ਼੍ਰੀ ਅਕਾਲ ਪਾਲਾ ਜੀ, ਕੀ ਹਾਲ ਚਾਲ ਹੈ? ਰਾਜਨਦੀਪ ਕੈਨਬਰਾ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕੈਨਬਰਾ ਵਾਲਿਓ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਨਾਲ ਹਾਂਜੀ ਅੰਮ੍ਰਿਤਪਾਲ ਸਿੰਘ ਮਨਿਹਾਸ ਯੂਟਿਊਬ ਦੇ ਰਾਹੀਂ ਵੀ ਸਾਂਝ ਪਾ ਰਹੇ ਨੇ, ਤੁਸੀਂ ਸਕਰੀਨ 'ਤੇ ਵੀ ਦੇਖ ਰਹੇ ਹੋ। ਸੁਰਜੀਤ ਸਿੰਘ ਬਾਜਾ ਖਾਨਾ ਆਸਟ੍ਰੇਲੀਆ ਵਾਲੇ, ਜਿਹੜੇ ਕਿ ਟੇਗਮ ਦੇ ਵਿੱਚ ਸਕੂਲ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਸੇਵਾ ਸੰਭਾਲ ਰਹੇ ਨੇ, ਉਹਨਾਂ ਦਾ ਵੀ ਪ੍ਰੋਗਰਾਮ 'ਚ ਸਵਾਗਤ ਹੈ। ਜੋਗਿੰਦਰ ਸੋਹੀ ਜੀ, ਗੁੱਡ ਟੂ ਸੀ ਯੂ ਲਾਈਵ ਆਫਟਰ ਲੋਂਗ ਟਾਈਮ। ਠੀਕ ਹੈ ਜੀ। ਜਸਪਾਲ ਸਿੰਘ ਜੀ ਵੀ ਫਤਿਹ ਬੁਲਾ ਰਹੇ ਨੇ ਫਰੋਮ ਰਾਜਧਾਨੀ, ਹਾਂਜੀ ਕੈਨਬਰਾ ਤੋਂ। ਕਿਆ ਹਾਲ ਚਾਲ ਹੈ, ਕਿਆ ਬਾਤ ਹੈ! ਸੰਧੂ ਮਜਾਇਲ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਇਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੀ ਸਾਂਝ ਪਾ ਰਹੇ ਨੇ। ਰਾਜਵਿੰਦਰ ਪੱਡਾ ਜੀ, ਕੀ ਹਾਲ ਚਾਲ ਹੈ ਜੀ ਪਿਆਰਿਓ, ਠੀਕ ਹੋ? ਸਾਡੇ ਸਤਿਕਾਰਿਤ ਨਿਸ਼ਾਨ ਸਿੰਘ ਜੀ ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਲਜੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਮਨਜੀਤ ਸਿੰਘ ਸੰਘਾ ਬਲਗੁਲਗੇ ਤੋਂ ਸਾਡੇ ਨਾਲ ਜੁੜੇ ਨੇ ਅਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ, ਰੀਅਲੀ ਇੰਸਪੀਰੇਸ਼ਨਲ ਥੋਟਸ। ਹਾਂਜੀ ਧੰਨਵਾਦ ਮਨਜੀਤ ਜੀ, ਇਹ ਵੀ ਗੁਰਮੁਖ ਪਿਆਰੇ ਨੇ, ਇਹ ਵੀ ਗੁਰਬਾਣੀ ਅਤੇ ਸਿਧਾਂਤਾਂ ਦੇ ਗਿਆਤਾ ਨੇ ਜੀ ਆਇਆਂ ਨੂੰ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਜੀ ਆਇਆਂ ਨੂੰ। ਦਲਵੀਰ ਸਿੱਧੂ ਜੀ ਸਾਡੇ ਨਾਲ ਜੁੜੇ ਨੇ ਆਸਟਰੀਆ ਤੋਂ, ਆਸਟਰੀਆ ਵਾਲੇ, ਕੀ ਹਾਲ ਚਾਲ ਹੈ ਪਿਆਰੇ, ਠੀਕ ਠਾਕ ਹੋ? ਸੁਖਜਿੰਦਰ ਕੰਗ ਜੀ ਸਿਡਨੀ ਤੋਂ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰੇ, ਵਧੀਆ ਹੋ? ਅਤੇ ਸੰਧੂ ਮਜਾਲ ਕਹਿੰਦੇ ਜੀ ਬਹੁਤ ਵਧੀਆ ਵਿਚਾਰ ਸੀ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਦਲਜੀਤ ਸਿੰਘ ਜੀ ਨੂੰ ਵੀ ਫਤਿਹ ਬੁਲਾ ਰਹੇ ਨੇ ਜੋਗਿੰਦਰ ਸੋਹੀ ਸਾਹਿਬ, ਔਰ ਸਾਡੇ ਸਤਿਕਾਰਤ ਡਾਕਟਰ ਸੰਤੋਖ ਸਿੰਘ ਜੀ ਔਜਲਾ ਮੈਲਬਨ ਤੋਂ। ਸੇਵਾ ਅਤੇ ਪ੍ਰਤੀ ਪ੍ਰਸੰਗ ਦੀ ਵਿਆਖਿਆ ਬਹੁਤ ਵਧੀਆ ਸੀ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਥੈਂਕ ਯੂ। ਅਤੇ ਰਘਵੀਰ ਸਿੰਘ ਬਲ, ਵੈਰੀ ਨਾਈਸ ਐਕਸਪਲੇਨੇਸ਼ਨ ਔਫ ਸੇਵਾ, ਥੈਂਕ ਯੂ ਜੀ ਬਹੁਤ ਬਹੁਤ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਡੇ ਭਾਅ ਜੀ ਆ ਚੁੱਕੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਅੰਮ੍ਰਿਤਪਾਲ ਸਿੰਘ ਛੱਪਟਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਅਤੇ ਸਾਡੇ ਨਾਲ ਢਾਡੀ ਲਖਵਿੰਦਰ ਸਿੰਘ ਜੀ ਬੁਲਗੁਲਗੇ ਵਾਲੇ, ਉਹ ਵੀ ਸ਼ਾਮਿਲ ਹੋ ਚੁੱਕੇ ਨੇ, ਔਰ ਬੜੇ ਸਾਡੇ ਗੁਰਮੁਖ ਪਿਆਰੇ ਨੇ ਇਹ ਵੀ, ਅਤੇ ਬੜੀ ਸੇਵਾ ਕਰ ਰਹੇ ਨੇ ਕੌਮ ਦੀ ਵੀ, ਬਹੁਤ ਬਹੁਤ ਧੰਨਵਾਦ। ਸੋ ਗਿਆਨੀ ਸੰਤੋਖ ਸਿੰਘ ਜੀ ਵੀ ਸਾਡੇ ਨਾਲ ਸ਼ਾਮਿਲ ਹੋਣ ਵਾਲੇ ਨੇ ਅਤੇ ਉਹ ਵੀ ਰੈਡੀ ਬੈਠੇ ਨੇ, ਅਤੇ ਆਪਾਂ ਉਹਨਾਂ ਨੂੰ ਬਸ ਕੁਛ ਪਲਾਂ ਦੇ ਵਿੱਚ ਸ਼ਾਮਿਲ ਕਰਨਾ। ਅਤੇ ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਸਾਂਝ ਪਾ ਦਾਂ ਕਿ ਸਾਡੇ ਪ੍ਰੋਗਰਾਮ ਨੂੰ ਇੰਸਟਾਰਮਿਟ ਜੋ ਇੱਕ ਫੈਸਿਲਿਟੀ ਆ ਪੈਸੇ ਭੇਜਣ ਦੀ ਇੰਡੀਆ ਨੂੰ, ਉਹ ਸਪੋਂਸਰ ਕਰਦੇ ਨੇ। ਬਹੁਤ ਵਧੀਆ ਐਪ ਹੈ ਇਹਨਾਂ ਦੀ, ਸਿਸਟਮ ਬਹੁਤ ਵਧੀਆ ਆ, ਅਤੇ ਤਕਰੀਬਨ ਅੱਜ ਦਾ ਰੇਟ ਜਿਹੜਾ 55 ਰੁਪਏ ਆ ਡੋਲਰ ਦਾ, ਅਤੇ ਗੂਗਲ ਨਾਲੋਂ ਤਕਰੀਬਨ 50 ਪੈਸੇ ਜਾਂ 1 ਰੁਪਈਆ ਵੱਧ ਹੀ ਹੁੰਦਾ ਇਹਨਾਂ ਦਾ, ਮੈਂ ਖੁਦ ਨੋਟ ਕੀਤਾ। ਸੋ ਜ਼ਰੂਰ ਇਹਨਾਂ ਦੀਆਂ ਤੁਸੀਂ ਸੇਵਾਵਾਂ ਲੈ ਸਕਦੇ ਹੋ। ਅਤੇ ਗਰੇਵਾਲ ਬ੍ਰਦਰਸ ਜਿਹੜਾ ਕਿ ਬਹੁਤ ਵਧੀਆ ਆਟਾ ਦਾਲਾਂ ਘੇ ਬਣਾਉਂਦੇ ਨੇ, ਇਹਨਾਂ ਦੇ ਪ੍ਰੋਡਕਟ ਤੁਸੀਂ ਹਰ ਇੰਡੀਅਨ ਗਰੋਸਰੀ ਸ਼ੋਪ ਤੋਂ ਲੈ ਸਕਦੇ ਹੋ, ਇਹ ਵੀ ਸਾਡੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਨੇ। परमजीत सिंह धालीवाल ब्रिजबेन वाले ये साढ़े प्रोग्राम नू अक्सर स्पोंसर करते हैं, इन्हों का भी बहुत बहुत धन्यवाद। तो साढ़े मिनहास एंड को अमृतपाल सिंह मिनहास साढ़े अकाउंटेंट बड़े गुरमुख प्यारे ने, बहुत वधिया सेवावान देंदे ने, ते तुसी जरूर इन्हां दी सेवावान कंसिडर करो। तो ये भी साढ़े प्रोग्राम नू स्पोंसर करते हैं। तो हुण मैं बेनती करा ताया जी नू कि आ के संगतां नू करतार्थ करन। ताया जी वाहेगुरू जी का खालसा वाहेगुरू जी की फतेह। जी आन नहीं नहीं प्याल नहीं होंगी,
निहाल होंगी है,
निहाल।
चलो मैं हौसला हो गया है जी। अच्छा करो गलबात शुरू, तो मैं तो थोड़े मगर मगर ही तुरदा हूं।
नहीं नहीं ताया जी,
जवान जवान पुत हो जाए तो फिर उन्हें मोरले हाल च पाउंदे आ ना, बुढ़े ठेरे जेड़े ओ पिछे पिछे लग जांदे।
ताया जी इदां हुंदी है, कदे दादे दीआं कहिंदे कदे पोते दीआं, ते इह इदां ही जे वैसे सृष्टि चलदी इदां ही आ। तुसीं तां आप जाणी जाणो कि इह ज्ञान अगे तों अगे इदां ही तुरदा है ना, ते तोरना भी चाहीदा, तोरना भी चाहीदा है ते अगली। हाँ सो ताया जी पहला ये सेहत दसो, थोड़ी सेहत ठीक है?
वही चार्ट बेटंगी जो पहले थी अब भी है, जैसे थे स्टेट्स को। हाँ जी बड़े कृपा है महाराज दी, फिर देखो ना भी रब क्या तो किन अरबों खरबों जीव जंत है, उन्होंने सब कुछ सब नू वंडना है। तो जे मैं सवेरे उठ के पिंडा गिला कर लेना हाँ, चाह का फेका कप बना के पी लेना हाँ, ਤੁਹਾਡੇ ਨਾਲ ਗੱਲਾਂ ਬਾਤਾਂ ਲਈ ਆ ਜਾਣਾ ਹੈ, ਅਤੇ ਹੋਰ ਕੀ ਚਾਹੀਦਾ, ਰੱਬ ਸਾਰਾ ਕੁਝ ਮੈਨੂੰ ਹੀ ਦੇ ਦੇਵੇ, ਬਾਕੀ ਲੁਕਾਈ ਉਹਨੂੰ ਦੇਣਾ ਹੀ ਹੈ ਨਾ ਉਹਨੇ।
ਕਿਆ ਬਾਤ ਹੈ, ਬਿਲਕੁਲ ਸਹੀ ਗੱਲ, ਇਹਨੂੰ ਕਹਿੰਦੇ ਵੰਡ ਕੇ ਛਕਣਾ। ਤਾਂ ਜੀ ਇੱਥੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਹੈ ਨਾ, ਕਿ ਵੰਡ ਕੇ ਛਕਣ ਦਾ ਜਿਹੜਾ ਸਿਧਾਂਤ, ਅੱਜ ਆਪਾਂ ਸੇਵਾ ਦੀ ਗੱਲ ਕੀਤੀ ਸੀ, ਵੰਡ ਕੇ ਛਕਣ ਦਾ ਸਿਧਾਂਤ ਇਹ ਹੈ, ਮਤਲਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆਪਾਂ ਇੱਕ ਮਤਲਬ ਕਹਿ ਲਓ ਕਿ ਆਪਾਂ ਲੰਗਰ ਤਿਆਰ ਕੀਤਾ, ਠੀਕ ਹੈ, ਲੰਗਰ ਤਿਆਰ ਕਰਕੇ ਅਤੇ ਅਸੀਂ ਉਹ ਛਕਣਾ ਆ, ਅਤੇ ਮੈਂ ਨੋਟ ਕੀਤਾ ਕਿ ਕਈ ਲੋਕ ਇਹ ਚੀਜ਼ ਨਹੀਂ ਦੇਖਦੇ ਕਿ ਮੈਂ ਚੀਜ਼ ਪਾਉਣ ਲੱਗਾ ਹਾਂ ਔਰ ਉਹ ਉੱਥੇ ਬਰਤਨ ਦੇ ਵਿੱਚ ਕਿੰਨੀ ਪਈ ਆ, ਕਿੰਨੀ ਲੈਣੀ ਆ। ਇੱਕ ਤਾਂ ਹੁੰਦਾ ਕਿ ਸੰਗਤ ਨੂੰ ਵਰਤਾਇਆ ਜਾਂਦਾ ਆ, ਇੱਕ ਹੁੰਦਾ ਆ ਕਿ ਉੱਥੇ ਰੱਖਿਆ ਵੀ ਹੁੰਦਾ, ਸੰਗਤ ਆਪਣੀ ਮਰਜ਼ੀ ਨਾਲ ਵੀ ਪਾ ਲਵੇ। ਉਹਦੇ ਵਿੱਚ ਮੈਂ ਦੇਖਿਆ ਕਿ ਕਈ ਇੱਦਾਂ ਹੁੰਦੇ ਕਿ ਸਾਰਾ ਕੁਛ ਮੈਂ ਹੀ ਪਾ ਲਵਾਂ, ਮੈਂ ਪਿਛਲੇ ਵਾਲੇ ਨਾਂ ਵੀ ਛੱਡਾਂ, ਇਹ ਕਈ ਵਾਰੀ ਅਸੀਂ ਵਰਤਾਰਾ ਦੇਖਿਆ ਆ। ਅਤੇ ਇਸੇ ਤਰ੍ਹਾਂ
ਹਾਂਜੀ ਅਮਨਦੀਪ ਜੀ ਇਸ ਤੋਂ ਵੀ ਗਾਂ
ਹਾਂਜੀ
ਥਾਲੀ ਪਲੇਟ ਭਰ ਲੈਣੀ ਆ
ਹਾਂਜੀ,
ਅਤੇ ਮੁੜ ਕੇ ਪਰਾਂ ਹੋ ਕੇ ਇੱਕ ਚਿਮਚਾ ਨੂੰ ਬਣਾ ਮਿਰਚਾਂ, ਉਹ ਬਿਨ 'ਚ ਸੁੱਟ ਦੇਣੀਆਂ ਸਾਰੀ ਭਰੀ ਹੋਈ। ਇਹੋ ਜਿਹਾ ਵੀ ਕੁਝ ਵੇਖਿਆ, ਇਉਂ ਵੀ ਵੇਖਿਆ ਪੰਜਾਬ ਤੋਂ ਬਾਹਰ ਆਣ ਕੇ ਕਿ ਪਈ ਸੰਗਤ ਨੂੰ ਅਜੇ ਲੰਗਰ ਵਰਤਿਆ ਨਹੀਂ ਹੁੰਦਾ, ਇਹ ਘਰਾਂ ਨੂੰ ਲਿਜਾਣ ਲਈ ਭਾਂਡਿਆਂ 'ਚ ਪਾ ਕੇ ਪਹਿਲਾਂ ਆਪਣੇ ਕਾਰਾਂ ਦੇ ਬੂਟਾਂ 'ਚ ਰੱਖ ਲੈਂਦੇ ਨੇ। ਦੇਖੋ ਵਧਿਆ ਹੋਇਆ ਲੰਗਰ, ਸਾਰੀ ਸੰਗਤ ਨੇ ਛਕ ਲਿਆ ਵਾ, ਅਤੇ ਸੇਵਾਦਾਰ ਤੁਹਾਨੂੰ ਕਹਿੰਦੇ ਨੇ ਜੀ ਵੀ ਬਚਿਆ ਲੰਗਰ ਆ ਅਤੇ ਲੈ ਜਾਓ, ਉਸ ਵੇਲੇ ਲੰਗਰ ਲਿਜਾਣਾ ਇਹ ਸੇਵਾ ਆ, ਬਜਾਏ ਕਿ ਉਹ ਬਣਿਆ ਹੋਇਆ ਅਨਾਜ ਗੁਰੂ ਕਾ ਲੰਗਰ ਬਿੰਨਾਂ ਵਿੱਚ ਸੁੱਟਿਆ ਜਾਵੇ ਅਤੇ ਉਹ ਕਿਸੇ ਜੀਵ ਦੇ ਮੂੰਹ 'ਚ ਪੈ ਗਏ। ਘਰ ਜਾ ਕੇ ਭਾਵੇਂ ਤੁਸੀਂ ਚਿੜੀਆਂ ਨੂੰ ਪਾ ਦਿਓ, ਭਾਵੇਂ ਗੁਆਂਢੀਆਂ ਨੂੰ ਵੰਡ ਦਿਓ, ਭਾਵੇਂ ਆਪ ਫਿਰੇ 'ਚ ਰੱਖ ਕੇ ਸਾਰਾ ਹਫ਼ਤਾ ਛਕੀ ਜਾਓ, ਉਹ ਕਿ ਸੇਵਾ ਆ, ਉਹ ਗਲਤ ਕੰਮ ਨਹੀਂ। ਪਰ ਸੰਗਤ ਨੂੰ ਅਜੇ ਵਰਤਿਆ ਨਹੀਂ। ਹੁਣ ਜਿਹਨੇ ਜਿਸ ਪਰਿਵਾਰ ਨੇ ਸੱਜਣ ਨੇ ਲੰਗਰ ਦੀ ਸੇਵਾ ਲਈ ਹੁੰਦੀ ਹੈ, ਉਹਨੂੰ ਇਹ ਫਿਕਰ ਹੁੰਦਾ ਆ ਵੀ ਕੋਈ ਚੀਜ਼ ਮੁੱਕ ਨਾ ਜਾਵੇ, ਕੋਈ ਚੀਜ਼ ਥੁੜ ਨਾ ਜਾਵੇ, ਅਤੇ ਉਹਨੇ ਆਪਣੇ ਵੱਲੋਂ ਬਹੁਤ ਸਾਰਾ ਕੁਝ ਕੀਤਾ ਹੁੰਦਾ ਆ, ਪ੍ਰਬੰਧ ਯਤਨ ਹੁੰਦਾ, ਅਤੇ ਫਿਰ ਵੀ ਅਖੀਰ ਤੱਕ ਫਿਕਰ ਵਿੱਚ ਰਹਿੰਦਾ ਵੀ ਆਹ ਚੀਜ਼ ਨਾ ਮੁੱਕ ਜਾਵੇ, ਉਹ ਨਾ ਮੁੱਕ ਜਾਵੇ। ਅਤੇ ਪਰ ਲਿਜਾਣ ਵਾਲੇ ਘਰਾਂ ਨੂੰ ਇੰਨੇ ਅਸੀਂ ਬੇਦਰਦੀ ਹਾਂ ਕਿ ਅਸੀਂ ਪਹਿਲਾਂ ਹੀ ਭਾਂਡੇ ਭਰ ਕੇ ਕਾਰਾਂ ਦੇ ਵਿੱਚ ਰੱਖ ਲੈਂਦੇ ਹਾਂ, ਇਹ 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 ਨਹੀਂ ਹੈਗੀ ਵੰਡ ਕੇ ਛਕਣ ਵਾਲੀ ਗੱਲ। ਪਰ ਸ਼ਾਇਦ ਉਹ ਇਹ ਸਮਝਦੇ ਹੋਣ ਕਿ ਇਹਨਾਂ ਦੇ ਵਿੱਚੋਂ ਵਡਾ ਕੇ ਲੰਗਰ ਲੈ ਜਾਣਾ, ਅਸੀਂ ਵੀ ਸੇਵਾ ਕਰ ਰਹੇ ਹਾਂ, ਅਸੀਂ ਵੰਡਣ ਵਾਲੇ, ਅਸੀਂ ਵੰਡ ਦੀ ਰਸੀਵ ਕਰਨ ਵਾਸਤੇ
ਹਾਂ। ਤਾਇਆ ਜੀ ਇੱਕ ਬਹੁਤ ਵੱਡੀ ਗਲਤ ਫਹਿਮੀ ਪਾਲ ਲਈ ਹੈ ਸਿੱਖਾਂ ਨੇ ਕਿ ਲੰਗਰ ਛਕਣਾ एक मतलब ये भी एक सेवा ही है, लंगर छकन नू भी सेवा समझन लग पे ने कि
हाँ
मतलब असि इतों छक के जाने घरों है परौंठे वगैरह, तो असी कह गुरु घर जाके छकना ही छकना है, जरूरी नहीं है ना, पर असी गुरु घर लंगर छकन थोड़ो जाने, असि गुरु घर गुरु की गल सुनने जाने, गुरु की कंपनी करने जाने हैं। तो यह है, मैं ना एक इतने उदाहरण देना चाहना, मेरे सम मेरे नाल वापरी है, तो करके मैं थोड़ा जहा ये तो कई बार परेशान भी हो जाता भी आप किधर नूं तुर पए हैं। सिख परिवार मतलब नॉट फॉलोइंग मतलब स्वरूप च नहीं सीगा, पर सिख परिवार से हसबेंड वाइफ ट्रैवल कर रहे थे, तो एतवार वाला दिन सीगा, तो एक परिवार ने लंगर गुरु घर सेवा करा रहे थे, तो उन्हें चलो असी चले गए पहला, तो मैं मदद कराने लग गया समान रखाण के लिए, तो वो बीबी कहिंदे भी ये ना गजरेला बनाया है, हुण गजरेला देखो किन्नियां गाजरां खोआ करके वो जो बनता तो थोड़ा बनता है, थोड़ा बनता मतलब छोट, वह की हुंदा कि इन्ना इन्ना लैना हुंदा, थोड़ा थोड़ा लैना हुंदा कौली च पा के छोटे चमचे ना खाना हुंदा भी चलो बाद दे विचों मूँह मिठा कर लो। गजरेला बनाउण दे लई बड़ी जद्दोजहद करनी पैंदी है, सानू सारयां नूं पता है। तो उन्हें एक पैन भर के उत्थे रखता, तो वह जोड़ा जी लंगर छक रहा सी, तो उन्होंने पहला तो अपने थाल दे बड़े बड़े भरे है ना दोनों, फिर वह सातो मेरे तो कप मंगण, मैं सानू कप दे दिओ जी प्लास्टिक, मैं क्या की करना गिलास है तो नहीं नहीं असी ना थोड़ा जहा गजरेला बच गया ये पाना है, मैं क्या मैं क्या भैन जी फिर तुम उन्ना क पाना सी ना तो जिन्ना खाना सी, पा के तो फिर उन्होंने फिर भरन आए दोबारा, तो मैं क्या भैन जी ये नहीं असी जाना है ब्रिजबेन, तो असी सोचा राह खाते जावे, मैं क्या भैन जी तुम सिख, मैं क्या भैन जी भाजी तुम सिख परिवार च पैदा, हाँ मैं क्या वंड के छकन का कॉन्सैप्ट का पता थोनू, फिर चुप करके मैं क्या ये परिवार ने देखो कि मेहनत ना बनाया, हजे संघ उपर हजे पाठ चल रहा, हजे अरदास होनी है सारी, मैं क्या तुम बाकी संगत की छड़ के जा रहे हो, वंड के छकन का कॉन्सैप्ट इतने कित अद्धा तो सॉसपैन तुम लै गए हो, दो जने ही लै गए, बाकी संगत लिए की छड़ के जा रहे हो, मतलब मेरे मन में बड़ा ठेस पहुंचा कि सिख परिवार के जम्मे पले हाँ, सानू वंड के छकन की बिरती सुरत अजे तक नहीं आई, असी कहां कित्थे जावांगे, किड्डे किड्डे वड्डे सिद्धांत है उन्होंने कदों समझांगे असी ताया जी।
नहीं बहुत माड़ी गल है, मैं ना दो गलों का तीन गलों की मैनू पंजाबों हिंदुस्तान तो बहर आ के हैरानी हुई, एक तो खुशी हुई एक गल की, मकिंडो गुरद्वारा अपना समझ लो भी कीनिया के ईस्ट अफ्रीका दे ये मेन रोड दे उत्ते है ना, उत्थे कोई पिंड ना कोई शहर ना कोई कस्बा, उजाड़ बियाबान दे विच सड़क जिहड़ी जांदी है ना मोबासा पोर्ट तो नरोबी राजधानी नूं उहदे उपर, ते उत्थे मैं वेख्या भी बिना वितकरे, वैसे उस वेले टेबल कुर्सियां उन्हें लाईआं होईआं सी, कोई अफरीकन आवे कोई सिख आवे कोई मुसलमान आवे गुजराती पंजाबी अफरीकन बिना वितकरे सब नू जे लस्सी है सब नू लस्सी, मिठाई है सब नू मिठाई, दुध है सब नू दुध, बिना वितकरे दे मैं लंगर पहला वरतदा उत्थे वेख्या। दूजा इधर नू जदों तुरे आ पड़ा बार जदों मलेशिया च दाखिल होए तो गुरद्वारे दे लिखिया होया दो एक थां ते गुरद्वारे विच पाटड़ा सिख नहीं रह सकदा, मतलब कि वह रात नहीं कट सकता, मैंने बड़ी हैरानी हुई भी इन्हें वितकरा। चलो बाद फिर पता लग गया भी उन्होंने खाण पीन दी आदत योजना सगिया, तो उन्होंने उन्होंने पाबंदी लानी पी कि आन मत्था टेकन लंगर छकन तो तुरदे हो ठहर नहीं सकते। दूजे अगले गुरद्वारे गए तो उत्थे बोर्ड से लिख के लाया कि 3 बजे तो पहला घर न लंगर लजाना मना है।
अच्छा
ये भी मतलब मेरे वास्ते हैरानी वाली गल भी लिख के बोर्ड लाना पिया। चलो विचार देखो वंड के छकन का यार प्रथाए साखी महापुरख बोलते सांझी सगल जहान है, गुरु नानक साहब की पदा उपदेश है कि किरत करो नाम जपो वंड के छको, ये तीन मुखी उपदेश है, मारिया सिक्का जगत विच नानक निर्मल पंथ चलाया है जी, नाम दान इशनान दृढ़ाया, नाम जपना है मन की शुद्धि लई, इशनान करना है शरीर की शुद्धि लई, हाँ जी दान करना है धन की कमाई की शुद्धि लई, ये परख करने वास्ते योगियों ने गुरु नानक साहब नू एक तिल भेटा किया,
ਤਿਲ ਤਿਲ
ਤਿਲ ਤਿਲ ਜੇ
ਅੱਛਾ
ਤਿਲ ਦਾ ਇੱਕ ਦਾਣਾ ਭੇਟਾ ਕੀਤਾ ਏ ਨਾਨਕ ਪ੍ਰਕਾਸ਼ ਦੇ ਵਿੱਚ ਸਾਖੀ ਆਉਂਦੀ ਹੈ।
ਹਾਂਜੀ
ਕਿੱਥੇ ਵਾਪਰਿਆ? ਸ਼ਾਇਦ ਨਾਨਕ ਪਤੇ ਵਾਪਰਿਆ ਹੋਊਗਾ ਇੱਥੇ, ਇੱਥੇ ਥਾਵਾਂ ਤੇ
ਗੁਰੂ
ਸੁਮੇਰ ਪਰਬਤ, ਨਾਨਕ ਮਤਾ, ਅਚਲ ਬਟਾਲਾ, ਅਖੀਰ ਚ ਗੋਸ਼ਟੀ ਅਚਲ ਬਟਾਲੇ ਹੋਈ ਹੈ। ਤੇ ਚਲੋ ਉਹ ਆਪਾਂ ਗੱਲ ਦੀ ਜਿਹੜੀ ਆ ਭਾਵ ਲੈਣਾ ਆ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਣੈ, ਵੀ ਵੇਖੀਏ ਇਸ ਤਿਲ ਨੂੰ ਕਿਵੇਂ ਗੁਰੂ ਵੰਡਦਾ।
ਅੱਛਾ
ਇਹਨਾਂ ਨੇ ਵੰਡਦਾ ਛਕਣਾ, ਵੰਡ ਕੇ ਛਕਣਾ, ਵੀ ਤਿਲ ਨੂੰ ਵੇਖੀਏ ਕਿਵੇਂ ਵੰਡਦਾ। ਤੇ ਉਹ ਇਤਿਹਾਸ ਵਿੱਚ ਲਿਖਿਆ ਵੀ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਨੂੰ ਆਗਿਆ ਕੀਤੀ ਤੇ ਵਿੱਚ ਬਦਾਮ ਲਿਆਂਦੇ, ਖਸਖਸ ਪਾਈ ਤੇ ਪਾਣੀ ਦੁੱਧ, ਪਾਣੀ ਦੁੱਧ ਮਿਲਾਇਆ ਤੇ ਚੂਲੀ ਚੂਲੀ ਸਾਰਿਆਂ ਨੂੰ ਵਰਤਾ ਦਿੱਤੀ। ਸੋ ਇੰਨੀ ਥੋੜ੍ਹੀ ਤੋਂ ਥੋੜ੍ਹੀ ਚੀਜ਼ ਨੂੰ ਵੀ ਵੰਡ ਕੇ ਛਕਿਆ ਜਾ ਸਕਦਾ ਹੈ ਲੋੜ ਵਾਲਾ ਸਮਾਂ ਆਉਣ 'ਤੇ। ਅਤੇ ਫਿਰ ਜਦੋਂ ਕਿਤੇ ਕਦੀ ਕਤਾਈ ਜੰਗਲ 18ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜੋ ਸਿੱਖਾਂ ਦਾ ਹੀ ਨਾ, ਪਿੰਡਾਂ 'ਚ ਘਰਾਂ 'ਚ ਰਹਿ ਨਹੀਂ ਸਕਦੇ, ਜੰਗਲਾਂ ਬੀਆਬਾਨਾਂ 'ਚ, ਰੇਗਿਸਤਾਨ, ਰਾਜਸਥਾਨ, ਪਹਾੜੀਆਂ, ਹਿਮਾਚਲ ਦੀਆਂ ਅਤੇ ਪੰਜਾਬ ਦੇ ਦਰਿਆਈਆਂ, ਦਰਿਆਵਾਂ ਦੇ ਝੱਲਾਂ ਦੇ ਵਿੱਚ ਰਹਿੰਦੇ ਸੀ, ਜਦੋਂ ਕਿਤੇ ਅਨਾਜ ਆ ਜਾਣਾ ਆ ਕਿ ਲੰਗਰ ਤਿਆਰ ਕਰਨਾ ਅਤੇ ਅਰਦਾਸ ਕਰਕੇ ਨਗਾਰਾ ਵਜਾਉਣਾ ਅਤੇ ਆਵਾਜ਼ ਦੇਣੀ ਆ ਵੀ ਕੋਈ ਪਿਆਰਾ ਲੰਗਰ ਛਕਣ ਵਾਲਾ ਜਿਹੜਾ ਆਓ, ਤੇ ਉਸ ਵੇਲੇ ਜਿਹਨਾਂ ਫੌਜੀਆਂ ਨੇ ਘੇਰਾ ਵੀ ਪਾਇਆ ਹੁੰਦਾ ਸੀਗਾ ਉਹਨਾਂ ਵਿੱਚੋਂ ਵੀ ਕੋਈ ਪੰਗਤ ਵਿੱਚ ਆਣ ਕੇ ਬਹਿ ਜਾਵੇ ਤੇ ਉਹਨੂੰ ਵੀ ਲੰਗਰ ਤੋਂ ਨਾਂਹ ਨਹੀਂ ਸੀ ਕੀਤੀ ਜਾਂਦੀ। ਲੰਗਰ ਓਨੇ ਹੀ ਪ੍ਰੇਮ ਨਾਲ ਛਕਾਇਆ ਜਾਂਦਾ ਹੈ ਜਿੰਨਾ ਆਪ ਉਹਨਾਂ ਨੇ ਛਕਣਾ ਹੈ। ਤੇ ਇਹਦਾ ਅੱਜ ਮਿਸਾਲ ਦਿੱਲੀ ਨੂੰ ਜਦੋਂ ਆ ਪਿਛਲੇ ਦੇ ਸਾਲ ਘੇਰਿਆ ਹੋਇਆ ਸੀ ਬਾਰਡਰ ਤੇ, ਉਹ ਪੁਲਿਸ ਜਿਹੜੀ ਉਹਨਾਂ ਦੇ ਉੱਪਰ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਡਾਂਗਾਂ ਤੇ ਗਗਟੀਅਰ ਗੈਸ ਤੇ ਗੋਲੀਆਂ ਭਰਾਉਂਦੀ ਸੀ, ਉਹ ਕਿਸਾਨਾਂ ਦੇ ਲੰਗਰਾਂ ਦੇ ਵਿੱਚ ਉਹੀ ਲੰਗਰ ਛਕਦੀ ਸੀ, ਉਹੀ ਮਠਿਆਈਆਂ ਛਕਦੀ, ਉਹੀ ਬਦਾਮ ਛਕਦੇ।
ਉਹ ਪਹਿਲਾਂ ਛਕੀ ਗਏ 3-4 ਦਿਨ, ਫਿਰ ਉਹੀ ਦੇਖ ਦੁੱਖ ਕੇ ਸਾਰਾ ਕੁਛ, ਨਾਲੇ ਸੂਹਾਂ ਲੈ ਗਏ ਮੁੜ ਕੇ ਉਹਨਾਂ 'ਤੇ ਹੀ, ਫਿਰ ਉਹ ਡਾਂਗਾ, ਪੱਥਰ, ਗੋਲੀ ਬੰਦੇ, ਮਤਲਬ ਇਹ ਵੀ ਕਮਾਲ ਹੈ। ਪਰ ਚਲੋ ਇਹ
ਪੁਰਾਣੇ ਸਮੇਂ ਦੀ, ਇਹ ਪੁਰਾਣੇ ਸਮੇਂ ਦੀ ਗੱਲ ਨਹੀਂ ਹੈ, ਅੱਜ ਦੀਆਂ ਗੱਲਾਂ ਸਾਡੇ ਸਾਹਮਣੇ ਹੈ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ਜਿਹੜੀ ਅੱਜ ਵੀ, ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਹੈ, ਕੇਵਲ ਕਾਵਕ ਸ਼ਾਕੀ ਨਹੀਂ, ਇਹ ਯਥਾਰਥਕ, ਮਤਲਬ ਕਾਵਕ ਕਲਪਨਾ ਹੀ ਨਹੀਂ, ਇਹ ਯਥਾਰਥਕ ਹੈਗੀ ਆ ਗੱਲ ਵੀ ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜਿਉਂਦਾ ਗੁਰਾਂ ਦੇ ਨਾਮ 'ਤੇ, ਗੁਰੂ ਦੀ ਸਿੱਖਿਆ ਨੂੰ ਪੰਜਾਬ ਦੇ ਲੋਕਾਂ ਦੇ ਵਿੱਚ ਪ੍ਰਚਲਿਤ ਆ, ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲਾ। ਹਾਂ ਤੁਸੀਂ ਕੋਈ ਗੱਲ ਕਰਨ ਲੱਗੇ ਸੀ?
ਤਾਇਆ ਜੀ, ਸਾਡਾ ਇਹ ਗੱਲਾਂ ਕਰਨ ਦਾ ਮਕਸਦ ਅਤੇ ਮਤਲਬ ਇਹ ਹੈ ਕਿ ਕਾਫੀ ਲੋਕ ਸਾਨੂੰ ਸੁਣਦੇ ਨੇ ਅਤੇ ਦੇਖਦੇ ਵੀ ਨੇ, ਅਤੇ ਇਹ ਜਿਹੜੇ ਕਿਸੇ ਵੀ ਧਰਮ ਦੇ ਵਿੱਚ ਰੱਖ ਲਓ, ਜਾਂ ਸਮਾਜਿਕ ਤੌਰ 'ਤੇ ਕੋਈ ਊਣਤਾਈਆਂ ਆਉਂਦੀਆਂ ਨੇ, ਕੋਈ ਅਵਗੁਣ ਅਸੀਂ ਪਾਲਣੇ ਸ਼ੁਰੂ ਕਰ ਦੇਈਦਾ ਅਤੇ ਉਹਦੇ ਬਾਰੇ ਗਲਤ ਕੋਨਸੈਪਟ ਕਰਨੇ, ਤਾਂ ਸਾਡਾ ਫਰਜ਼ ਬਣਦਾ ਹੈ ਉਹਦੇ ਪ੍ਰਤੀ ਸਹੀ ਜਾਣਕਾਰੀ ਕੱਢ ਕੇ ਲਿਆਉਣੀ, ਮਾਹਰਾਂ ਨੂੰ ਸੱਦਣਾ। ਅਤੇ ਆਪਾਂ ਅੱਗੇ ਤੁਰਨ ਤੋਂ ਪਹਿਲਾਂ ਸਾਡੇ ਕਈ ਸਤਿਕਾਰਤ ਸਰੋਤੇ ਸਾਡੇ ਨਾਲ ਜੁੜੇ ਨੇ ਅਤੇ ਉਹਨਾਂ ਦੇ ਆਪਾਂ ਸੁਨੇਹੇ ਲੈਣੇ ਆ। ਤਾਇਆ ਜੀ, ਯੋਗੀ ਸ਼ਰਮਾ ਜੀ ਐਡਰੇਟ ਤੋਂ ਜੁੜੇ ਨੇ, ਉਹ ਸਾਨੂੰ, ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਫਤਿਹ ਬੁਲਾ ਰਹੇ ਨੇ ਅਤੇ ਉਹਨਾਂ ਦਾ ਸਵਾਗਤ ਹੈ। ਸੁਰਜੀਤ ਸਿੰਘ ਬ੍ਰਿਸਬਨ ਵਾਲੇ ਵੀ ਸਿੰਗਰ ਅਤੇ ਲੇਖਕ ਨੇ, ਇਹ ਵੀ ਫਤਿਹ ਬੁਲਾਉਂਦੇ ਨੇ ਅਤੇ ਆਪ ਸਭ ਨੂੰ ਇਹਨਾਂ ਦਾ ਹਾਂਜੀ ਸੁਨੇਹਾ ਤੁਹਾਡਾ ਮਿਲ ਗਿਆ ਜੀ। ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਜਾਣਕਾਰੀਆਂ ਭੇਜਣ ਦੀਆਂ। ਅਤੇ ਇਸ ਤੋਂ ਬਾਅਦ ਸਾਡੇ ਨਾਲ ਜੁੜਦੇ ਨੇ ਜੀ ਪਾਕਿਸਤਾਨ ਤੋਂ ਗੁਰਮੁਖ ਵਕਾਰ ਵਕਾਰ, ਹਾਂਜੀ ਇਹਨਾਂ ਦਾ, ਇਹਨਾਂ ਨੇ ਨਾਮ ਰੱਖਿਆ, ਫੋਟੋ ਵੀ ਹੈ ਅਤੇ ਇਹ ਵੀ ਕਹਿੰਦੇ ਨੇ ਕਿ ਸਿੰਘ ਸਾਹਿਬ ਜੀ ਯੂ ਬੋਰਨ ਇਨ ਪਾਕਿਸਤਾਨ। ਨਹੀਂ ਜੀ, ਮੈਂ ਪਾਕਿਸਤਾਨ ਨਹੀਂ, ਮੈਂ ਹਿੰਦੁਸਤਾਨ 'ਚ ਹੀ, ਪੰਜਾਬ 'ਚ ਹੀ ਬੋਰਨ ਹੋਇਆ। ਅਤੇ ਇਹ ਇਸਲਾਮਾਬਾਦ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਇਹਨਾਂ ਨੇ, ਇਹਨਾਂ ਦਾ ਕਹਿੰਦੇ ਕਿ ਮੇਰਾ ਜਿਹੜਾ ਪਿਛੋਕੜ ਹੈ ਜਾਂ ਮੇਰਾ ਪਿੰਡ ਹੈ ਉਹ ਸੱਚਾ ਸੌਦਾ ਫਰੂਕਾਬਾਦ ਪਾਕਿਸਤਾਨ ਹੈ ਜੀ। ਗੁਰਮੁਖ ਵਕਾਰ, ਗੁਰਮੁਖ ਵਕਾਰ,
ਅੱਛਾ ਚਲੋ,
ਹਾਂਜੀ ਫੇਸਬੁੱਕ ਦਾ ਨਾਮ ਹੈ ਜੀ। ਤੇ ਕਈ ਵਾਰੀ ਅੰਗਰੇਜ਼ੀ ਵਿੱਚ ਪੜ੍ਹਨ ਦੇ ਲਈ ਸਮੱਸਿਆ ਆਉਂਦੀ ਹੈ, ਮਾਫੀ ਕਰਨਾ ਅਗਰ ਅਸੀਂ ਗਲਤ ਪ੍ਰੋਨਾਊਂਸ ਕਰ ਰਹੇ ਹਾਂ। ਹਰਕੀਰਤ ਸਿੰਘ ਸਾਡੇ ਨਾਲ ਜੁੜੇ ਨੇ, ਮੈਂ ਬ੍ਰਿਸਬਨ ਤੋਂ ਵੀ ਫਤਿਹ ਬੁਲਾ ਰਹੇ ਨੇ ਤੇ ਕਰਨੈਲ ਸਿੰਘ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਸੇਵਾ ਬਾਰੇ ਵਧੀਆ ਵਿਖਿਆਨ ਕੀਤਾ ਜੀ, ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਤੇ ਹਰਪਾਲ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਤਾਂ ਜੀ ਤੁਹਾਨੂੰ ਵੀ ਫਤਿਹ ਬੁਲਾ ਰਹੇ ਨੇ। ਇਹ ਇਹ ਜੁੜੇ ਨੇ ਜੀ ਗ੍ਰਿਫਿਥ ਤੋਂ, ਤਾਂ
ਗ੍ਰਿਫਿਥ ਤੋਂ।
ਹਾਂਜੀ, ਤਾਂ ਜੀ ਹੁਣ ਆਉਣੀ ਹੈ ਗੱਲ, ਜਿਹੜੇ ਤੁਸੀਂ ਕਹਿੰਦੇ ਰਹਿੰਦੇ ਹੋ ਨਾ ਮੈਨੂੰ ਤਿੱਖੇ ਸਵਾਲ ਕਰੋ, ਤਿੱਖੇ ਸਵਾਲ ਕਰੋ, ਤਿੱਖੇ ਨਹੀਂ ਆਪਾਂ ਮਤਲਬ ਥੋੜ੍ਹੇ ਚੁੱਭਵੇਂ ਕਰ ਲੈਂਦੇ ਹਾਂ।
ਉਹ ਇਹ ਹੈ ਵੀ ਤਿੱਖੇ ਸਵਾਲ ਨਾ ਹੁੰਦਾ ਵੀ, ਜਾਂ ਤਾਂ ਫਿਰ ਗੁੱਸਾ ਚੜ੍ਹ ਜਾਂਦਾ ਬੰਦੇ ਨੂੰ, ਗੁੱਸੇ 'ਚ ਸੱਚ ਬੋਲਦਾ ਅਤੇ ਜਾਂ ਨਸ਼ੇ 'ਚ ਸੱਚ ਬੋਲਦਾ, ਅਤੇ ਉਹ ਗੁੱਸਾ ਵੀ ਨਸ਼ਾ ਹੀ ਹੁੰਦਾ ਨਾ, ਪਰ ਉਹ ਭਿਆਨਕ ਭਿਆਨਕ ਨਸ਼ਾ ਹੁੰਦਾ। ਅਤੇ ਉਹ ਫਿਰ ਨਾ ਮੇਰੀ ਨੀਲੀ ਪੱਗ ਚਿੱਟੀ ਦਾੜੀ ਵੇਖ ਕੇ ਨਾ ਸਹਿੰਦੇ ਸਹਿੰਦੇ ਜੇ ਪੋਲੇ ਪੋਲੇ ਜੇ ਐਂਕਰ ਸਵਾਲ ਕਰਦੇ ਆ, ਅਤੇ ਉਹ ਫਿਰ ਗੁੱਸਾ ਆਉਂਦਾ ਨਹੀਂ ਗਾ ਤਾਂ ਸੱਚਾਈ ਅੰਦਰੋਂ ਨਿਕਲਦੀ ਨਹੀਂ।
ਤਾਂ ਜੀ ਚਲੋ ਆਪਾਂ ਨਾ ਵੈਸੇ ਇਹ ਸਿਧਾਂਤਕ ਗੱਲ ਕਰਨੀ ਹੈ, ਸੇਵਾ ਦੀ ਗੱਲ ਕੀਤੀ ਅੱਜ ਆਪਾਂ, ਪ੍ਰੋਗਰਾਮ ਸ਼ੁਰੂ ਹੀ ਸੇਵਾ ਤੋਂ ਕੀਤਾ, ਹੁਣ ਵੀ ਆਪਾਂ ਸੇਵਾ ਦੀ ਕਰ ਰਹੇ, ਵੰਡ ਛਕਣ ਦੀ ਕਰ ਰਹੇ ਹਾਂ। ਅਤੇ ਜਿਹੜੀ ਹੁਣ ਆਪਾਂ ਗੱਲ ਕਰਨੀ ਹੈ ਕਿ ਸੇਵਾ ਹੋਰ ਵੀ ਪਾਸੇ ਚੱਲ ਰਹੀ ਹੈ, ਬੜੀ ਮਸ਼ਹੂਰ ਚੱਲ ਰਹੀ, ਉਸਦੇ ਵੀਡੀਓ ਵੀ ਆ ਰਹੇ ਨੇ, ਉਹ ਸੇਵਾ ਚੱਲ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ, ਜਿਹੜੇ ਕਿ ਅਕਾਲ ਤਖ਼ਤ ਸਾਹਿਬ 'ਤੇ ਮੇਰੇ ਖਿਆਲ ਸੇਵਾ ਕਰ ਚੁੱਕੇ ਨੇ, ਅਤੇ ਕੱਲ੍ਹ ਉਹ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਆਪਣੀ ਤਨਖਾਹ ਦੀ ਜਿਹੜੀ ਸੇਵਾ ਕਰ ਰਹੇ ਸੀ। ਹੁਣ ਤਨਖਾਹ ਅਤੇ ਸੇਵਾ, ਇਸ ਸਿਧਾਂਤ ਬਾਰੇ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਓਗੇ?
ਦੇਖੋ ਜੀ, ਉਹ ਵਾਲ ਦੀ ਖੱਲ ਲਾਉਣ ਵਾਂਗ ਤਾਂ ਬਹੁਤ ਵਿਦਵਾਨ ਸੱਜਣ ਕਰ ਸਕਦੇ ਆ,
ਨਹੀਂ ਨਹੀਂ ਜਿਹੜੀ ਸਾਨੂੰ ਜਿਹੜੀ ਸਾਨੂੰ ਸਮਝ ਆ ਜਾਵੇ ਤਾਇਆ ਜੀ, ਜਿਹੜੀ ਸਾਨੂੰ ਸਮਝ ਆ ਜਾਵੇ ਉਸ ਭਾਸ਼ਾ 'ਚ।
ਤੇ ਨਹੀਂ ਉਹ ਵਾਲਾਂ ਦੇ ਵਾਲ ਦੀ ਖੱਲ ਲਾਉਣ ਵੱਲ ਮੇਰੇ ਵੀ ਨਹੀਂ ਜਾਣ ਦੀ ਨਾ ਯੋਗਤਾ ਨਾ ਰੋੜਿਆ ਅਤੇ ਨਾ ਹੀ ਇੱਛਾ ਆ। ਉਹ ਮੇਰਾ ਮਤਲਬ ਹੈ ਵੀ ਜਦੋਂ ਹੁਣ ਕਿਸੇ ਸਿੱਖ ਕੋਲੋਂ ਕੋਈ ਗਲਤੀ ਹੋਈ ਆ, ਜਾਣ ਬੁੱਝ ਕੇ ਲਾਲਚ ਅਧੀਨ ਕੀਤੀ ਆ, ਕਿਸੇ ਕਾਮਨਾ ਦੇ ਅਧੀਨ ਕੀਤੀ ਆ, ਅਤੇ ਉਹ ਆਪ ਖੁਦ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਜਿਵੇਂ ਈਸਾਈਆਂ ਦੇ ਵਿੱਚ ਵੀ ਹੈਗਾ ਨਾ ਰਵਾਇਤ ਵੀ ਕੋਈ ਤੁਹਾਡੇ ਕੋਲ ਭਾਵੇਂ ਕਤਲ ਵੀ ਹੋ ਗਿਆ ਅਤੇ ਉਹ ਆਤਮਾ 'ਤੇ ਤੁਹਾਡੇ ਬੋਝ ਆ, ਤੁਸੀਂ ਚੋਰੀ ਕੀਤੀ ਆ ਕਿਸੇ ਨਾਲ ਮਾੜਾ ਕੀਤਾ ਆ, ਅਤੇ ਉਹ ਪ੍ਰੀਸਟ ਕੋਲ ਜਾਂਦੇ ਆ ਅਤੇ ਉਹਨਾਂ ਦੇ ਉਹ ਥਾਂ ਵਾਲਾ ਜਿਹਾ ਬਣਿਆ ਹੁੰਦਾ ਜਿਹੜਾ ਪ੍ਰੀਸਟ ਵੀ ਨਹੀਂ ਵੇਖ ਸਕਦਾ ਵੀ ਕੌਣ ਆਇਆ,
ਕਨਫੈਸ਼ਨ
ਕੋਲ ਜਾ ਕੇ ਕਨਫੈਸ ਕਰ ਦਿਓ, ਅਤੇ ਉਹ ਉਹਨੂੰ ਸਜ਼ਾ ਲਾ ਦਿੰਦਾ ਆ ਵੀ ਚੱਲ ਸੇਵਾ ਕਹਿ ਲਓ ਸਜ਼ਾ ਕਹਿ ਲਓ ਵੀ ਚੱਲ ਤੂੰ ਇੰਨੇ ਪੈਸੇ ਗੋਲਕ ਵਿੱਚ ਪਾ ਜਾਂ ਆਹ ਕੰਮ ਕਰ, ਅਤੇ ਉਹਦੀ ਆਤਮਾ ਕਲੀਅਰ ਹੋ ਜਾਂਦੀ ਹੈ ਅਤੇ ਅੰਦਰੋਂ ਉਹ ਸਾਫ਼ ਹੋ ਜਾਂਦਾ, ਅਤੇ ਭਾਵੇਂ ਕਿ ਸਰਕਾਰ ਅਤੇ ਪੁਲਿਸ ਉਹਨੂੰ ਨਹੀਂ ਫੜ ਸਕਦੀ, ਅਦਾਲਤ ਵਿੱਚ ਉਹਨੂੰ ਸਜ਼ਾ ਨਹੀਂ ਮਿਲੀ, ਅਤੇ ਉਹ ਪੁਲਿਸ ਦੇ ਇੰਨੇ ਕਹਿਣ ਨਾਲ ਉਹ ਆਪਣੇ ਆਪ ਨੂੰ ਫ੍ਰੀ ਸਮਝਣ ਲੱਗ ਪੈਂਦਾ। ਸੋ ਇਸ ਤਰ੍ਹਾਂ ਹੀ ਥੋੜ੍ਹਾ ਜਿਹਾ ਵੱਡੇ ਅਤੇ ਵਧੀਆ ਪੈਮਾਨੇ ਦੇ ਵਿੱਚ ਸਾਡੇ ਪਾਸ ਇਹ ਇੱਕ ਹੈਗਾ ਹੈ ਕਿ ਅਸੀਂ ਆਪਣੇ ਗੁਨਾਹ ਨੂੰ ਆਪ ਪੇਸ਼ ਹੋ ਕੇ ਅਤੇ ਉਸ ਗੁਨਾਹ ਨੂੰ ਸਵੀਕਾਰ ਕਰਨਾ ਆ, ਹਾਂ ਸਾਡੀ ਗਲਤੀ ਹੈ, ਅਤੇ ਜੋ ਫਿਰ ਤਖ਼ਤ ਸਾਹਿਬ ਵੱਲੋਂ ਸੰਗਤ ਜਾਂ ਜੋ ਪੰਜ ਪਿਆਰੇ ਆ ਪੰਜ ਸਿੰਘ ਸਾਹਿਬਾਨ ਆ ਉਹ ਫਿਰ ਜੋ ਤਜਵੀਜ਼ ਕਰਨ, ਉਹਦਾ ਲਫ਼ਜ਼ ਧਾਰਮਿਕ ਲਫ਼ਜ਼ ਸਿੱਖ ਪੰਥ ਦੇ ਵਿੱਚ ਤਨਖਾਹ ਆ, ਪਰ ਐਕਚੁਅਲੀ ਉਹਦਾ ਅਰਥ ਜਿਹੜਾ ਆ ਉਹ ਸਜ਼ਾ ਆ। ਅਤੇ ਹੁਣ ਸਿੱਖਾਂ ਕੋਲ ਅਕਾਲ ਤਖ਼ਤ ਸਾਹਿਬ ਕੋਲ ਕੋਈ ਜੇਲ੍ਹਾਂ ਤਾਂ ਬਣੀਆਂ ਨਹੀਂ ਗੀਆਂ ਜਿੱਥੇ ਉਹ ਜਾ ਕੇ ਕਿਸੇ ਨੂੰ ਕਰਨ, ਅਤੇ ਉਹਨਾਂ ਨੇ ਉਹਨਾਂ ਨੂੰ ਸਜ਼ਾ ਦੇਣੀ ਹੈ, ਅਤੇ ਉਹ ਸਜ਼ਾ ਜਿਹੜੀ ਆ ਤਨਖਾਹ ਦੇ ਰੂਪ ਦੇ ਵਿੱਚ ਹੈ। ਭਾਈ ਤੁਸੀਂ ਬਾਣੀ ਪੜ੍ਹੋ, ਜੋੜੇ ਝਾੜੋ, ਭਾਂਡੇ ਮਾਂਜੋ, ਨਗਦ ਆਪਣੇ ਧਨ ਦੇ ਵਿੱਚੋਂ ਗੁਰੂ ਕੀ ਚੱਲਦਾ ਗੋਲਕ ਦੇ ਵਿੱਚ ਹਿੱਸਾ ਪਾਓ, ਇਹੋ ਹੀ ਸਜ਼ਾ ਦਿੱਤੀ ਜਾ ਸਕਦੀ ਹੈ। ਪਰ ਜਿਹੜਾ ਉਹਨਾਂ ਦਾ ਗੁਨਾਹ ਸੰਸਾਰਕ ਤੌਰ 'ਤੇ ਆਉਂਦਾ ਆ ਜਾਂ ਕਿਸੇ ਉਹਨਾਂ ਨੇ ਰਿਸ਼ਵਤ ਲਈ ਆ ਜਾਂ ਕੋਈ ਕਿਸੇ ਦਾ ਕਤਲ ਕੀਤਾ ਕਰਵਾਇਆ ਵਾ, ਅਤੇ ਉਹ ਅਦਾਲਤਾਂ ਬਣੀਆਂ ਹੋਈਆਂ, ਅਦਾਲਤਾਂ ਦੇ ਵਿੱਚੋਂ ਕੋਈ ਵੀ ਜਾ ਸਕਦਾ। ਹੁਣ ਉਹਨਾਂ ਨੇ ਜੋ ਪੰਥ ਦੇ ਆਗੂਆਂ ਨੇ ਧਾਰਮਿਕ ਆਗੂਆਂ ਨੇ ਸਾਡੀ ਸੁਪਰੀਮ ਪੰਚਾਇਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਦੇ ਵਿੱਚ ਧਾਰਮਿਕ ਪੱਖ ਤੋਂ ਜੋ ਉਹਨਾਂ ਦੇ ਗੁਨਾਹ ਸੀ ਉਹਨਾਂ ਨੂੰ ਸਜ਼ਾ ਦੇ ਦਿੱਤੀ ਹੈ। ਅਤੇ ਮੇਰਾ ਨਿੱਜੀ ਵਿਚਾਰ ਹੈ ਇਹਦੇ ਨਾਲ ਕੋਈ ਸਹਿਮਤ ਹੋਵੇ ਚਾਹੇ ਨਾ ਹੋਵੇ, ਅਤੇ ਇਸ ਤੋਂ ਵੱਧ ਪੰਜ ਸਿੰਘ ਸਾਹਿਬਾਨ ਪਾਸ ਸਜ਼ਾ ਦੇਣ ਦਾ ਅਧਿਕਾਰ ਹੀ ਕੋਈ ਨਹੀਂ ਸੀ ਹੈਗਾ। ਜੇ ਜਿੰਨਾ ਉਹਨਾਂ ਕੋਲ ਅਧਿਕਾਰ ਸੀ ਉਹਦੇ ਨਾਲ ਉਹਨਾਂ ਨੇ ਮੈਕਸੀਮਮ ਵੱਧ ਤੋਂ ਵੱਧ ਉਹਨਾਂ ਨੇ ਸਜ਼ਾ ਦਿੱਤੀ ਹੈ, ਅਤੇ ਉਹਨਾਂ ਨੇ ਗੁਨਾਹ ਨੂੰ ਕਬੂਲ ਕੀਤਾ ਆ, ਕਬੂਲ ਕਰਕੇ ਉਹਨੇ ਸਜ਼ਾ ਭੁਗਤਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ, ਅਤੇ ਹੋਰ ਅਸੀਂ ਕੀ ਚਾਹੁੰਦੇ ਹਾਂ। ਹਾਂ, ਜਿਹਨੂੰ ਅਜੇ ਵੀ ਸ਼ਿਕਾਇਤ ਆ ਉਹ ਸਮਝਦਾ ਕਿ ਸਜ਼ਾ ਗਲਤ ਹੋਈ ਹੈ, ਉਹ ਫਿਰ ਸਰਕਾਰ ਕੋਰਟਾਂ ਵਿੱਚ ਆ ਉੱਥੇ ਜਾਵੇ।
ਤਾਂ ਜੀ ਇਹ ਇੱਕ ਹੋਰ ਗੱਲ ਵੀ ਹੈ ਵੀ ਤਨਖਾਹ ਲੱਗੀ ਉਹ ਸੇਵਾ ਕਰ ਰਹੇ ਨੇ, ਲੋਕ ਨਾ ਮਤਲਬ ਇਸਦਾ ਮਜ਼ਾਕ ਉਡਾ ਰਹੇ ਨੇ ਠੀਕ ਹੈ, ਉਹ ਵੀ ਇੱਕ
ਉਹ ਨਾ ਮੀਡੀਆ ਦੇਖੋ, ਮੀਡੀਆ ਨੇ ਦਹਾਕਿਆਂ ਤੋਂ ਇੰਨਾ ਧੂੰਆਂ ਧਾਰ ਗਲਤ ਪ੍ਰਚਾਰ ਕੀਤਾ ਹੈ। ਲਓ ਲਓ ਨਿੱਕੀ ਜੀ ਮੈਂ ਮਿਸਾਲ ਵਜੋਂ ਗੱਲ ਕਹਿੰਦਾ, ਕਿੰਨੇ ਸਾਲਾਂ ਤੋਂ ਰੌਲਾ ਪਿਆ, ਬਾਦਲ 11 ਪੈਨਸ਼ਨਾਂ ਲੈਂਦਾ, ਬਾਦਲ 11 ਪੈਨਸ਼ਨਾਂ ਲੈਂਦਾ, ਤੇ ਉਹ ਤੇ ਪੈਨਸ਼ਨ ਤੇ ਉਹ ਤਾਂ ਲੈਂਦਾ ਵੀ ਜੇ ਉਹਨੇ ਜੋਬ ਛੱਡੀ ਹੁੰਦੀ, ਰਿਟਾਇਰ ਹੋਇਆ ਹੁੰਦਾ। ਅੱਛਾ, ਜਦੋਂ ਉਹਨੂੰ ਉਹਨਾਂ ਦੀ ਗਲਤੀ ਦੇ ਨਾਲ, ਸਾਥੀਆਂ ਦੇ ਨਾਲ ਉਹ ਇਲੈਕਸ਼ਨ ਨਹੀਂ ਸੀ ਲੜਨੀ ਚਾਹੀਦੀ, ਲੜ ਲਈ, ਹਾਰ ਹੋ ਗਈ, ਤੇ ਉਹਨੂੰ ਹੁਣ ਪੈਨਸ਼ਨ ਮਿਲਣੀ ਸੀ, ਹੁਣ ਮਿਲਣੀ ਸੀ ਪੈਨਸ਼ਨ, ਉਹਨੇ ਸਪੀਕਰ ਨੂੰ ਚਿੱਠੀ ਲਿਖਤੀ ਕਿ ਭਾਈ ਮੈਂ ਪੈਨਸ਼ਨ ਨਾ ਲਈ ਹੈ ਅਤੇ ਨਾ ਗਾਂਹ ਲੈਣੀ ਆ, ਇਹ ਮੇਰੀ ਬਣਦੀ ਪੈਨਸ਼ਨ ਦੀ ਰਕਮ ਜਿਹੜੀ ਹੈ ਉਹ ਲੜਕੀਆਂ ਦੀ ਵਿੱਦਿਆ ਦੇ ਫੰਡ ਦੇ ਵਿੱਚ ਜਮ੍ਹਾਂ ਕਰ ਲਈ ਜਾਵੇ। ਉਹ ਇਹ ਗੱਲ ਕਹਿਣ ਮੇਰੇ ਬੈਠੇ, ਮੈਂ 5-7 ਬਜ਼ੁਰਗ ਸੀਗੇ, ਬਜ਼ੁਰਗ ਨਹੀਂ ਮੇਰੇ ਵੀ ਇੱਕ ਵਰਗੇ ਹੀ ਸੀਗੇ, ਕੋਈ ਮੇਰੇ ਨਾਲ ਛੋਟੇ ਹੋਣਗੇ, ਮੈਂ ਆਹ ਗੱਲ ਕੀਤੀ। ਇੱਕ ਸੱਜਣ ਕਹਿੰਦਾ ਉਹ ਲਈ ਓਏ ਉਹ ਲੈਂਦਾ ਹੀ ਉਹ ਲੈਂਦਾ ਹੀ, ਇਹ ਤੇ ਭਗਵੰਤ ਮਾਨ ਨੇ ਆਣ ਕੇ ਬੰਦ ਕੀਤੀ ਆ। ਮਿਸਾਲ ਸੀ ਇਹ ਹੈ,
ਕੂੜ ਪ੍ਰਚਾਰ
ਨੇ ਸਿੱਖ ਸਿੱਖ ਸਾਇਕੀ ਦੇ ਵਿੱਚ ਬਾਦਲਾਂ ਦੇ ਖਿਲਾਫ, ਬਾਦਲਾਂ ਦੇ ਨਾਲ ਅਕਾਲੀ ਦਲ ਦੇ ਖਿਲਾਫ ਇੰਨਾ ਜ਼ਹਿਰ ਭਰ ਦਿੱਤਾ ਹੋਇਆ ਵਾ ਕਿ ਉਹਨਾਂ ਨੂੰ ਕੋੜੇ ਮਾਰ ਕੇ ਬੰਨ ਕੇ ਇਮਲੀ ਦੇ ਨਾਲ, ਤੇ ਮੁੜ ਕੇ ਉਹਨਾਂ ਨੂੰ ਫਾਂਸੀ ਤੇ ਵੀ ਚੜਾ ਦਿੱਤਾ ਜਾਵੇ ਨਾ, ਤੇ ਤਾਂ ਵੀ ਸਿੱਖਾਂ ਦੇ ਵਿੱਚ ਉਹ ਹੈਗੀ ਆ ਗਿਣਤੀ, ਜਿਹਨਾਂ ਸਬਰ ਕੱਤੀ ਗਿਣਤੀ, ਵੀ ਜਿਹਨਾਂ ਨੇ ਫਿਰ ਉਹ ਨਹੀਂ ਉਹ ਨਹੀਂ ਇਹ ਸਭ ਪਖੰਡੀ ਆ, ਇਹ ਵਿਖਾਵਾ ਹੀ ਕੀਤਾ, ਅੰਦਰੋਂ ਇੱਕੋ ਹੀ ਰਲੇ ਹੋਏ, ਚੋਰ ਕੁੱਤੀ ਰਲੇ ਹੋਏ ਨੇ।
ਤਾਂ ਜੀ ਇੱਕ ਤੁਹਾਨੂੰ ਮਤਲਬ ਪਰਸਨਲੀ ਸਵਾਲ ਪੁੱਛਣਾ, ਤੁਹਾਡੇ ਮਨ ਦੀ ਗੱਲ ਇਹ ਪੁੱਛਣੀ, ਦਿਲ ਦੀ ਗੱਲ, ਕਿ ਤੁਸੀਂ ਕਿਉਂਕਿ ਮਤਲਬ ਯੂ ਆਰ ਬੋਰਨ ਅਕਾਲੀ, ਯੂ ਆਰ ਬ੍ਰੈਡ ਅਕਾਲੀ, ਯੂ ਵਿਲ ਡਾਈ ਅਕਾਲੀ, ਇਹ ਤੁਹਾਡਾ ਮਤਲਬ ਟ੍ਰੇਡਮਾਰਕ ਕਹਿ ਲਓ ਕਿ ਡਾਇਲੋਗ ਹੈ, ਅਤੇ ਕਹਿ ਲਓ ਕਿ ਜਦੋਂ ਜਿੱਦਾਂ ਆਪਣੀ ਪਾਰਟੀ ਦਾ ਇਸ ਤਰ੍ਹਾਂ ਪੜਚੋਲ ਹੁੰਦੀ ਆ, ਕਈ ਵਾਰੀ ਮੂਧੇ ਮੂੰਹ ਡਿੱਗ ਜਾਂਦੀ, ਕਈ ਵਾਰੀ ਚੜ੍ਹਾਈ ਵੀ ਹੁੰਦੀ ਆ, ਅਤੇ ਇੱਕ ਪਾਰਟੀ ਦੇ ਲੀਡਰ ਨੂੰ ਇਸ ਤਰ੍ਹਾਂ ਤਨਖਾਹ ਲੱਗਣੀ ਹੈ ਨਾ, ਅਤੇ ਫਿਰ ਉਸਦੀਆਂ ਤਸਵੀਰਾਂ ਵੀ ਆਪਾਂ ਦੇਖ ਰਹੇ ਹਾਂ, ਫੱਟਾ ਵੀ ਪਿਆ ਹੋਇਆ, ਤੁਹਾਨੂੰ ਦੁੱਖ ਲੱਗ ਰਿਹਾ ਹੈ ਕਿ ਖੁਸ਼ੀ ਮਹਿਸੂਸ ਹੋ ਰਹੀ ਆ?
ਨਹੀਂ ਮੈਨੂੰ ਦੁੱਖ ਕਾਹਦਾ ਲੱਗਣਾ ਹੈ, ਕਰਨਗੇ ਸੋ ਭਰਨਗੇ, ਤੂੰ ਕਿਉਂ ਭਏ ਹੋ ਦਾ?
ਨਹੀਂ ਮੈਂ ਕਿ ਐਜ਼ ਏ ਪਾਰਟੀ ਦਾ ਤਾਂ ਫਿਰ
ਨਹੀਂ, ਉਹ ਦੇਖੋ ਜੀ ਪਾਵਰ ਕਰਪਟਸ, ਐਬਸੋਲਿਊਟ ਪਾਵਰ ਕਰਪਟਸ, ਐਬਸੋਲਿਊਟਲੀ ਹਾਂਜੀ, ਸ਼ਕਤੀ ਭ੍ਰਿਸ਼ਟ ਕਰਦੀ ਹੈ ਇਨਸਾਨ ਨੂੰ, ਅਤੇ ਸੰਪੂਰੀ ਸ਼ਕਤੀ ਜਿਹੜੀ ਆ ਉਹ ਪੂਰੇ ਤੌਰ 'ਤੇ ਭ੍ਰਿਸ਼ਟ ਕਰਦੀ ਹੈ। ਹੁਣ ਇੰਨਾ ਲੰਮਾ ਸਮਾਂ ਰਾਜ ਭਾਗ ਦੇ ਪਟਵਾਰੀ ਨੇ ਰਿਸ਼ਵਤ ਲਈ ਹੈ, ਤੁਹਾਡਾ ਕੰਮ ਨਹੀਂ ਕਰਦਾ, ਪੈਸੇ ਰਿਸ਼ਵਤ ਲੈ ਕੇ ਵੀ ਕੰਮ ਨਹੀਂ ਕਰਦਾ, ਇਹ ਵੀ ਚੀਫ ਮਿਨਿਸਟਰ 'ਤੇ ਇਲਜ਼ਾਮ ਲੱਗਣਾ, ਪੁਲਿਸ ਵਾਲੇ ਤੁਹਾਡੇ ਫੜ ਕੇ ਛਿੱਤਰ ਮਾਰਦੀ ਹੈ, ਉਹ ਵੀ ਸਰਕਾਰ ਦੀ ਬਦਨਾਮੀ ਆ। ਤੋ ਇਸ ਤਰ੍ਹਾਂ ਇੰਨੇ ਚਿਰਾਂ ਦੀਆਂ ਸਾਰੀਆਂ ਬਦਨਾਮੀਆਂ ਜੋ ਸਰਕਾਰ ਨਾਲ ਜੁੜੀਆਂ ਹੋਈਆਂ, ਰਾਜ ਭਾਗ ਦੇ ਨਾਲ ਬੜਾ ਕੁਝ ਆਉਂਦਾ, ਤੋ ਇਹ ਤਾਂ ਗਲਤੀਆਂ ਤਾਂ ਹੋਣੀਆਂ ਹੀ ਹੁੰਦੀਆਂ, ਪਰ ਕਿਉਂਕਿ ਉੱਤੇ ਜਿਹੜਾ ਹੈਡ ਆ, ਜਿਹੜਾ ਮਾਲਕ ਆ, ਜਿਹੜਾ ਮੁਖੀ ਆ, ਇਲਜ਼ਾਮ ਉਹਨੂੰ ਹੀ ਆਉਂਦਾ, ਸੋ ਇਸ ਲਈ ਗਲਤੀਆਂ ਵੀ ਸਰਕਾਰ ਜਿਵੇਂ ਕਰਦੀ ਆ ਹੋਈਆਂ ਹੋਣਗੀਆਂ ਅਕਾਲੀ ਸਰਕਾਰ ਵੇਲੇ, ਜਦੋਂ ਕਿ ਅਸੀਂ ਆਸ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਸਾਜਿਆ ਕਿਹੜੇ ਵਾਸਤੇ ਗਿਆ ਸੀ, ਸਿੱਖ ਰਹੁ ਰੀਤਾਂ, ਗੁਰੂ ਨਾਨਕ ਦੀ ਸਿੱਖਿਆ ਨੂੰ ਸਹੀ ਰੂਪ ਦੇ ਵਿੱਚ ਪ੍ਰਚਾਰਨਾ, ਪ੍ਰਸਾਰਨਾ ਅਤੇ ਉਹਦੇ ਉੱਤੇ ਅਮਲ ਆਪ ਕਰਨਾ ਅਤੇ ਦੂਜਿਆਂ ਨੂੰ ਕਰਾਉਣਾ, ਇਸ ਮਕਸਦ ਵਾਸਤੇ ਸ਼੍ਰੋਮਣੀ ਅਕਾਲੀ ਦਲ ਸਾਜਿਆ ਗਿਆ ਸੀ, ਅਤੇ ਉਹਦੇ ਵਿੱਚ ਇਹ ਗੁਰੂ ਨਾਨਕ ਦੀ ਸਿੱਖਿਆ ਦੀਆਂ ਕਦਰਾਂ ਕੀਮਤਾਂ ਪ੍ਰਚਾਰ ਕਰਨ ਵਾਸਤੇ ਜੇ ਸਰਕਾਰੀ ਸ਼ਕਤੀ ਮਿਲਦੀ ਹੈ ਤਾਂ ਵੈਲ ਐਂਡ ਗੁੱਡ, ਅਤੇ ਜੇ ਨਹੀਂ ਸਰਕਾਰ ਬਣਾ ਸਕਦੇ ਤਾਂ ਅਪੋਜੀਸ਼ਨ ਦੇ ਵਿੱਚ ਰਹਿ ਕੇ ਉਹਨੂੰ ਬਣੀ ਹੋਈ ਸਰਕਾਰ ਨੂੰ ਸਿੱਧੇ ਰਸਤੇ ਤੋਰਨਾ, ਇਹ ਹੈ ਸਾਡਾ ਮੇਨ ਨਿਸ਼ਾਨਾ ਅਕਾਲੀ ਦਲ ਦਾ, ਸਰਕਾਰ ਪ੍ਰਾਪਤੀ ਨਹੀਂ ਹੋਣਾ ਚਾਹੀਦਾ, ਗੁਰੂ ਨਾਨਕ ਦੀ ਸਿੱਖਿਆ ਨੂੰ ਪ੍ਰਸਾਰਨ ਵਾਸਤੇ ਸਰਕਾਰੀ ਸ਼ਕਤੀ ਜੇ ਵਰਤਣ ਵਾਸਤੇ ਉਹਨਾਂ ਕੋਲ ਆਉਂਦੀ ਹੈ ਤਾਂ ਬਹੁਤ ਧੰਨ ਭਾਗ ਉਹਨੂੰ ਵਰਤਣਾ ਚਾਹੀਦਾ, ਅਤੇ ਜੇ ਨਹੀਂ ਲੋਕਾਂ ਨੇ ਦਿੱਤੀ ਤਾਂ ਕੋਈ ਗੱਲ ਨਹੀਂ।
ਤਾਇਆ ਜੀ
ਇਹ ਬਦਨਾਮੀ ਇੰਨੀ, ਹਾਂਜੀ
ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਕਿ ਚਲੋ ਆਪਾਂ ਕਹਿ ਲਓ ਕੋਈ ਵੀ ਪੋਲੀਟੀਕਲ ਪਾਰਟੀ ਹੈ ਉਸਦਾ ਮਕਸਦ ਤਾਂ ਇਨ ਦਾ ਐਂਡ ਤਾਂ ਰਾਜ ਸੱਤਾ ਨੂੰ ਪ੍ਰਾਪਤ ਕਰਨਾ ਹੁੰਦਾ ਆ, ਪਰ ਜੇ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਕਰ ਸਕੇ, ਮਤਲਬ ਕਈ ਵਾਰੀ ਓਪੋਜੀਸ਼ਨ, ਪਰ ਦੇਖਣ ਦੇ ਵਿੱਚ ਆਇਆ ਕਿ ਚਾਹੇ ਉਹ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਹੋਵੇ, ਚਾਹੇ ਪੰਜਾਬ 'ਚ ਆਮ ਆਦਮੀ ਦੀ ਵੀ ਹੋਵੇ, ਚਾਹੇ ਅਕਾਲੀ ਦਲ ਦੀ ਹੋਵੇ, ਕੋਈ ਵੀ ਪਾਰਟੀ ਇੱਕ ਓਪੋਜੀਸ਼ਨ ਦਾ ਰੋਲ ਕਦੇ ਵੀ ਅਦਾ ਨਹੀਂ ਕਰਦੀ। ਉਹ ਆਰਾਮ ਨਾਲ ਸਮਝ ਜਾਂਦੇ ਨੇ। ਸਰਕਾਰ ਜਿਹੜੀ ਹੈ ਖੁੱਲ੍ਹੇ ਮਾਰੇ ਕੋਈ ਪੋਲਿਸੀ 'ਤੇ ਗੱਲ ਨਹੀਂ ਕਰਦੇ, ਕੋਈ ਬੋਲਦੇ ਨਹੀਂ ਹੈਗੇ, ਹੈ ਨਾ, ਕਿ ਚਲੋ ਧਰਨੇ ਧੁਰਨੇ ਆਉਂਦੀ ਤਾਂ ਇਹ ਤਾਂ ਮੈਂ ਬਹੁਤਾ ਇਹਦੇ ਹੱਕ 'ਚ ਨਹੀਂ ਹੈਗਾ, ਲੋਕ ਡਿਸਟਰਬ ਹੁੰਦੇ ਨੇ। ਪਰ ਮੰਨ ਲਓ ਹੁਣ ਭਗਵੰਤ ਮਾਨ ਦੀ ਸਰਕਾਰ ਹੈ, ਠੀਕ ਹੈ, ਸਾਨੂੰ ਅਸੀਂ ਸਾਰੇ ਦੁਖੀ ਹੋਏ ਪਏ ਹਾਂ, ਜਿੰਨਾ ਉਹ ਪੰਜਾਬ ਹੀ ਦੁਖੀ ਹੋਇਆ ਪਿਆ, ਜਿੰਨੇ ਉਹ ਆਪਣੇ ਪੋਸਟਰ ਲਵਾਉਂਦਾ, ਹੋਰਡਿੰਗਾਂ ਲਵਾਉਂਦਾ, ਜਿੰਨਾ ਖਰਚਾ ਉਹ ਕਰਦਾ ਆਪਣੀ ਫੋਟੋ ਨੂੰ ਘੁਮਾਉਣ ਦੇ ਲਈ, ਸਾਰੇ ਦੁਖੀ ਹੋਏ ਪਏ। ਕੋਈ ਵੀ ਜਿਹੜਾ ਲੀਡਰ ਹੈ ਓਪੋਜੀਸ਼ਨ ਦੇ ਵਿੱਚ ਹੈ, ਉਹ ਇਹਦੇ ਬਾਰੇ ਕੋਈ RTI ਨਹੀਂ ਪਾਉਂਦਾ, ਕੋਈ ਖੰਡਨ ਨਹੀਂ ਕਰਦੇ, ਕੋਈ ਕਾਊਂਟਰ ਉਹਦੀ ਪੋਲਿਸੀ 'ਤੇ ਗੱਲਬਾਤ। ਇਹ ਤਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਹੋਰ ਖੇਤੀਬਾੜੀ ਪੋਲਿਸੀਆਂ ਨੇ, ਹੋਰ ਕਈ ਪੋਲਿਸੀਆਂ ਨੇ, ਮਤਲਬ ਓਪੋਜੀਸ਼ਨ ਦਾ ਰੋਲ ਖਤਮ ਹੀ ਕਰ ਦਿੰਦੇ। ਤੁਹਾਨੂੰ ਨਹੀਂ ਲੱਗਦਾ ਕਿ ਚਾਹੇ ਅਕਾਲੀ ਦਲ ਜਿਹੜਾ ਨਵਾਂ ਵੀ ਬਣੂਗਾ, ਜੋ ਵੀ ਬਣੂਗਾ, ਮਤਲਬ ਸਿਰਫ ਉਹਨਾਂ ਨੇ ਸੱਤਾ ਦੇ ਵਿੱਚ ਹੀ ਆ ਕੇ ਕੰਮ ਕਰਨਾ, ਓਪੋਜੀਸ਼ਨ ਦੇ ਵਿੱਚ ਇੱਥੇ ਦੇਖੋ ਤਾਂ ਕਿੱਦਾਂ ਪੀੜ ਕੇ ਰੱਖਦੇ ਆ?
ਨਹੀਂ ਉਹ ਤੁਹਾਨੂੰ ਪਤਾ ਨਹੀਂ ਗਾ ਵੀ ਅਸੈਂਬਲੀ ਪਾਰਲੀਮੈਂਟ ਦੇ ਵਿੱਚ ਤੁਹਾਡੀ ਜਿਹੜੀ ਮੈਂਬਰਾਂ ਦੀ ਗਿਣਤੀ ਹੁੰਦੀ ਆ ਨਾ, ਉਸ ਦੇ ਹਿਸਾਬ ਨਾਲ ਤੁਹਾਨੂੰ ਟਾਈਮ ਮਿਲਦਾ। ਹੁਣ 117 ਦੇ ਵਿੱਚੋਂ 2-3 ਅਸੀਂ ਗਿਣਦੇ ਹਾਂ, 3 ਨਹੀਂ ਅਸਲ 'ਚ, ਜਿਹੜਾ ਜਿਹਨੇ ਮਾਂਜਾ ਫੜ ਲਿਆ ਨਾ ਜਾ ਕੇ ਉਹ ਡਾਕਟਰ ਤੁਹਾਡੇ ਦੁਆਬੇ ਤੋਂ ਆ, ਉਹ ਪਹਿਲਾਂ BSP ਦਾ ਐਕਚੁਅਲੀ ਉਹ ਬੰਦਾ ਸੀ, ਅਤੇ ਅਕਾਲੀ 'ਤੇ ਰਹਿ ਗਏ ਦੋ, ਦੋਵਾਂ ਦੇ ਵਿੱਚੋਂ ਇੱਕ ਅਯਾਲੀ ਉਹ ਰੁੱਸ ਕੇ ਘਰ ਬੈਠਾ ਹੋਇਆ ਸੀਗਾ, ਅਤੇ ਦੂਜੇ ਬੀਬੀ ਜਿਹੜੀ ਆ ਉਹ ਪਹਿਲੀ ਵਾਰੀ ਨਵੀਂ ਪੋਲੀਟਿਕਸ 'ਚ ਆਈ ਸੀ, ਉਹ ਵਿਚਾਰੀ ਬੋਲਦੀ ਕੀ, ਬੇਬੀ ਹਰਸਿਮਰਤ ਕੌਰ ਨੂੰ ਵੀ ਇੰਨੇ ਚਿਰ ਬਾਅਦ ਹੁਣ ਬੋਲਣ ਦੀ ਜਾਂਚ ਆਈ ਆ। ਤੋ ਉਸ ਵੇਲੇ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਤੁਹਾਨੂੰ ਟਾਈਮ ਨਹੀਂ ਮਿਲਦਾ ਬੋਲਣ ਦਾ। ਹੁਣ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇੰਨੀ ਸ਼ਕਤੀ ਰਹਿਣ ਨਹੀਂ ਦਿੱਤੀ ਸਮੇਂ ਸਮੇਂ ਦੇ ਨਾਲ, ਚਾਹੇ ਉਹ ਕਿਸੇ ਦੀ ਵੀ ਗਲਤੀ ਹੈ, ਜਨਤਾ ਸਹੀ ਹੁੰਦੀ ਹੈ, ਗਲਤੀ ਲੀਡਰਾਂ ਦੀ ਹੁੰਦੀ ਹੈ, ਆਪਣੀਆਂ ਗਲਤੀਆਂ ਕਰਕੇ ਉਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਰਹੀ, ਅਤੇ ਉਹਨਾਂ ਕੋਲ ਸਮਾਂ ਹੀ ਨਹੀਂ ਬੋਲਣ ਦਾ, ਉਹਨਾਂ ਕੋਲ ਸ਼ਕਤੀ ਨਹੀਂ ਬੋਲਣ ਦੀ, ਅਸੈਂਬਲੀ ਦੇ ਵਿੱਚ ਉਹ ਗੱਲ ਹੀ ਨਹੀਂ ਕਰ ਸਕਦੇ। ਅਸੈਂਬਲੀ ਤੋਂ ਬਾਹਰ ਜਿਹੜੀ ਗੱਲ ਕਰਨੀ ਹੈ, ਤੁਹਾਨੂੰ ਪਤਾ ਇੱਕ ਜੋ ਤੁਸੀਂ ਪਾਰਲੀਮੈਂਟ ਅਤੇ ਅਸੈਂਬਲੀ 'ਚ ਬੋਲਿਆ, ਚਾਹੇ ਗਲਤ ਬੋਲਿਆ ਚਾਹੇ ਸਹੀ ਬੋਲਿਆ, ਤੁਹਾਨੂੰ ਅਦਾਲਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉੱਥੇ ਬੋਲਿਆ ਹੋਇਆ ਕਿਸੇ 'ਤੇ ਲੱਗਾ ਇਲਜ਼ਾਮ ਤੁਹਾਨੂੰ ਸਾਬਤ ਕਰਨ ਦੀ ਮਜਬੂਰੀ ਨਹੀਂ, ਪਰ ਪਾਰਲੀਮੈਂਟ ਅਸੈਂਬਲੀ ਤੋਂ ਬਾਅਦ ਜੋ ਤੁਸੀਂ ਗੱਲ ਕਰਦੇ ਹੋ ਬਾਹਰ, ਉਹਨੂੰ ਫਿਰ ਸਾਬਤ ਕਰ। ਦੇਖੋ ਨਾ ਉਹ ਜਿਹੜਾ ਕੇਜਰੀਵਾਲ ਵਾਲਾ
ਮਾਫ਼ੀ ਮੰਗੀ ਸੀ,
ਜਿਹੜਾ ਅਸਲ ਦੇ ਵਿੱਚ ਜਿਹੜਾ ਅਸਲ ਸੁਪਰ ਚੀਫ ਮਿਨਿਸਟਰ ਆ ਪੰਜਾਬ ਦਾ, ਜਿਹਦੇ ਹੁਕਮ ਤੋਂ ਬਿਨਾਂ ਪੰਜਾਬ 'ਚ ਪੱਤਾ ਨਹੀਂ ਹਿਲਦਾ, ਇਹ ਤਾਂ ਵਿਚਾਰਾ ਉਹਦੇ ਭਗਵੰਤ ਮਾਨ 'ਤੇ ਬਸ ਇਸ ਪਾਰਟੀ ਨੇ ਨਾ, ਮਾਂਝਾ ਪਾਰਟੀ ਨੇ, ਦੋ ਗੱਲਾਂ ਮੈਨੂੰ ਇਹਨਾਂ ਦੀਆਂ ਬੜੀਆਂ ਹੀ ਪਸੰਦ ਆ। ਇੱਕ ਤਾਂ ਇਹਨਾਂ ਨੇ ਸਪੀਕਰ ਦੀ ਕੁਰਸੀ 'ਤੇ ਬੜਾ ਢੁਕਵਾਂ ਬੰਦਾ ਬਹਾਇਆ, ਉਹ ਕੰਮ ਵੀ ਸਹਿ ਸੋਹਣੀ ਤਰ੍ਹਾਂ ਚਲਾ ਰਿਹਾ ਵਾ, ਅਤੇ ਉਹ ਫੱਬਦਾ ਵੀ ਆ ਸਪੀਕਰ ਦੀ ਕੁਰਸੀ 'ਤੇ ਬੈਠਾ। ਅਤੇ ਦੂਜਾ ਜਿਹੜਾ ਇਹਨਾਂ ਦਾ ਚੀਫ ਮਿਨਿਸਟਰ ਹੈ ਨਾ, ਲੋਕਾਂ ਦਾ ਮਨੋਰੰਜਨ ਬੜਾ ਸੋਹਣਾ ਕਰਦਾ, ਸੋ ਦੋ ਗੱਲਾਂ ਇਹਨਾਂ ਦੀਆਂ ਨਾ ਪ੍ਰਸ਼ੰਸਾ ਕਰਨ ਯੋਗ ਆ। ਸੋ ਇਸ ਲਈ ਕਿ ਬਾਕੀ ਦੂਜੀ ਹੈ ਵੀ ਜਿਹੜਾ ਕੋਈ ਬੰਦਾ ਜਿੱਤਦਾ ਆ, ਪਹਿਲਾਂ ਉਹ ਆਪਣਾ ਘਰ ਪੂਰਾ ਕਰਨ ਦਾ ਯਤਨ ਕਰਦਾ, ਜਿਹੜਾ ਖਰਚ ਕਰਕੇ ਉਹਨੇ ਇਨਵੈਸਟਮੈਂਟ ਕੀਤੀ ਹੁੰਦੀ ਆ, ਫਿਰ ਗਾਂਹ ਉਹਨੇ ਹੁਣ ਅਸੈਂਬਲੀ ਵਿੱਚ ਜਾਣ ਨੂੰ ਉਹਨਾਂ 1967 ਦੀ ਇਲੈਕਸ਼ਨ ਜਹਿਦਾਰ ਜੀਵਨ ਸਿੰਘ ਉਮਰਾਂ ਨੰਗਲ ਹਾਰ ਗਿਆ, ਅਤੇ ਉਹ ਫਿਰ ਬੈਠਾ ਸੰਤ ਭਗਤ ਉਹਨਾਂ ਨਾਲ ਗੱਲ ਕਰਦਾ, ਕਹਿੰਦਾ ਜੀ ਹਰ ਵੋਟਰ ਚਾਹੁੰਦਾ ਆ ਕਿ ਜਿਹਨੂੰ ਉਹਨੇ ਵੋਟ ਪਾਈ ਆ ਨਾ, ਉਹ ਸਵੇਰੇ ਸਵੇਰੇ ਉੱਠ ਕੇ ਨਾ ਉਹਦੇ ਦਰਵਾਜ਼ੇ 'ਤੇ ਆਣ ਕੇ ਦਰਵਾਜ਼ਾ ਖੜਕਾ ਕੇ ਉਹਨੂੰ ਪੁੱਛੇ ਵੀ ਦੱਸੋ ਜੀ ਕੀ ਮੇਰੇ ਲਾਇਕ ਕੀ ਸੇਵਾ ਹੈ। ਅਤੇ ਜਦੋਂ ਲੋਕਾਂ ਦੀ ਇਹ ਸੋਚ ਆ ਅਤੇ MLA MPਾਂ ਨੂੰ ਇਹ ਕੁਝ ਕਰਨਾ ਪਵੇ, ਅਤੇ ਉਹ ਕਿਵੇਂ ਸਟੱਡੀ ਕਰਨਗੇ, ਕਿਵੇਂ ਉਹਦੇ 'ਚੋਂ ਲੂਪ ਹੋਲ ਲੱਭਣਗੇ, ਕਿਵੇਂ ਅਸੈਂਬਲੀ ਦੇ ਵਿੱਚ ਜਾ ਕੇ ਉਹ ਕੇਸ ਪੇਸ਼ ਕਰਨਗੇ?
ਤਾਂ ਜੀ ਉਹੀ ਤਾਂ ਗੱਲ ਹੈ ਨਾ ਵੀ ਇਹ ਇਹ ਜਿਹੜਾ ਸਿਸਟਮ ਤਾਣਾ ਬਾਣਾ ਇਹ ਇਹ ਖਰਾਬ ਹੋ ਚੁੱਕਾ ਹੈ, ਬਹੁਤ ਵੱਡਾ ਪੈਸਾ ਇਨਵੋਲਵ ਹੈ ਪੋਲੀਟਿਕਸ ਦੇ ਵਿੱਚ। ਪਰ ਜਿਹੜੀ ਗੱਲ ਆਪਾਂ ਬੋਲਣ ਦੀ ਕਰ ਰਹੇ ਸੀਗੇ, ਹੁਣ ਮੈਂ ਨੋਟ ਕੀਤਾ ਹੈ ਕਿ ਪਿਛਲੇ ਕੱਲ੍ਹ ਕੋਈ ਸਾਲ ਤੋਂ ਜ਼ਿਆਦਾ ਨੋਟ ਕਰ ਰਹੇ ਕਿ ਬਹੁਤ ਸਾਰੇ ਮੁੱਦੇ ਹੋਏ, ਕਨੇਡਾ ਵਾਲਾ ਰੌਲਾ ਪਿਆ ਆਪਣਾ, ਹੈ ਨਾ, ਸਿੱਖਾਂ ਦਾ ਪਿਆ।
ਇੱਕ ਮਿੰਟ, ਉਹ ਗੱਲ ਵਿੱਚ ਇਹ ਰਹਿ ਗਈ ਵੀ ਉਹਨੇ ਇਲਜ਼ਾਮ ਲਾਇਆ ਵੀ ਮਜੀਠੀਆ ਚੋਰ ਹੈ,
ਚਿੱਟਾ ਨਸ਼ਾ ਵੇਚਦਾ,
ਉਹਨੂੰ ਕੋਰਟ 'ਚ ਲੈ ਗਿਆ ਅਤੇ ਉਹਨੂੰ ਮਾਫ਼ੀ ਮੰਗਣੀ ਪਈ।
ਹਾਂਜੀ ਹਾਂਜੀ,
ਕਿਉਂਕਿ ਉਹਨੇ ਪਾਰਲੀਮੈਂਟ ਤੋਂ ਅਸੈਂਬਲੀ ਤੋਂ ਬਾਹਰ ਇਲਜ਼ਾਮ ਲਾਇਆ ਸੀ, ਜੇ ਉਹ ਅਸੈਂਬਲੀ ਦੇ ਵਿੱਚ ਲਾਉਂਦਾ ਫਿਰ ਉਹਨੂੰ ਮਾਫ਼ੀ ਮੰਗਣ ਦੀ ਲੋੜ ਨਹੀਂ ਸੀ ਪੈਣੀ। ਅੱਛਾ, ਤੁਹਾਡੀ ਗੱਲ ਚਲੋ,
ਮਤਲਬ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਕਨੇਡਾ ਦੇ ਮਸਲੇ ਹੋਏ, ਸਿੱਖਾਂ ਦੇ ਮਸਲੇ ਹੋਏ, ਪੰਜਾਬ ਦੇ ਮਸਲੇ ਹੋਏ, ਪਾਣੀਆਂ ਦੇ, ਅੱਗਾਂ ਦੇ, ਜੋ ਵੀ ਧੂੰਆਂ ਵਗੈਰਾ ਦੇ, ਹੈ ਨਾ, ਅਤੇ ਇਹਦੇ ਵਿੱਚ ਚਾਹੇ ਅਕਾਲੀ ਦਲ ਦੀਆਂ 3 ਸੀਟਾਂ ਸੀ, 2 ਸੀ, 1 ਸੀ, ਜੇ ਤੁਸੀਂ ਪੋਲੀਟਿਕਸ ਦੇ ਵਿੱਚ ਰਹਿਣਾ ਇਸ ਪਾਰਟੀ ਨੇ ਪੰਜਾਬ ਦੀ ਕੋਈ ਵੀ ਓਪੋਜੀਸ਼ਨ ਪਾਰਟੀ, ਇੱਕ ਚੰਨੀ ਨੇ ਬਿਆਨ ਦਿੱਤਾ ਆ, ਹੋਰ ਕਿਸੇ ਨੇ ਇਸ ਮੁੱਦੇ 'ਤੇ ਕੋਈ ਬਿਆਨ ਉੱਥੇ ਤਾਂ ਇੱਕ ਜਨਰਲ ਬਿਆਨ ਤਾਂ ਦੇ ਸਕਦੇ ਆ ਨਾ, ਜੋ ਬਾਹਰ ਘਟਨਾ ਵਾਪਰ ਰਹੀ ਉਹਦੇ ਆਧਾਰ 'ਤੇ, ਜ਼ਰੂਰੀ ਥੋੜ੍ਹਾ ਕਿਸੇ ਨੂੰ ਤੂੰ ਤੂੰ ਮੈਂ ਕਰਨੀ ਆ। ਮਤਲਬ ਜੇ ਤੁਸੀਂ ਪੋਲੀਟੀਕਲ ਜ਼ਿੰਦਗੀ ਜਿਉਣੀ ਹੈ ਜਾਂ ਆਪਣੇ ਆਪ ਨੂੰ ਜ਼ਿੰਦਾ ਰੱਖਣਾ ਪੋਲੀਟੀਕਲੀ, ਤਾਂ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਗੱਲ ਤਾਂ ਛੇੜਨੀ ਪਏਗੀ ਨਾ, ਉਹ ਤਾਂ ਹਾਦਾ ਨਾਦਾ ਤਾਂ ਮਾਰਨਾ ਪਏਗਾ।
ਜੇ ਕੋਈ ਉਹ ਸੱਜਣ ਸਾਡੇ ਇਹਨਾਂ ਵਿਚਾਰਾਂ ਨੂੰ, ਤੁਹਾਡੇ ਵਿਚਾਰਾਂ ਨੂੰ ਜਿਹਦੇ ਨਾਲ ਮੈਂ ਸਹਿਮਤ ਹਾਂ, ਇਹ ਉਹ ਕੋਈ ਸੁਣਦਾ ਆ ਅਤੇ ਜ਼ਿੰਮੇਵਾਰ ਬੰਦਿਆਂ ਦੇ ਤੱਕ ਉਹ ਪਹੁੰਚਾਵੇ, ਅਤੇ ਦੂਜੀ ਗੱਲ ਇਹ ਆ ਵੀ ਆਪਾਂ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ ਹਾਂਜੀ, ਅਤੇ ਇਹ ਹਿਸਾਬ ਆ ਵਿਚਾਰੇ ਪਤਾ ਨਹੀਂ ਇਹ ਤੋਂ ਸਾਨੂੰ ਕੀ ਸਜ਼ਾ ਮਿਲੇਗੀ, ਕੀ ਹੋਏਗਾ, ਉਹ ਇਹਨਾਂ ਹੀ ਫਿਕਰਾਂ ਦੇ ਵਿੱਚ ਪਏ, ਸ਼ਾਇਦ ਉਹ ਕਨੇਡਾ ਵਾਲੀਆਂ ਗੱਲ ਉਹਨਾਂ ਨੇ ਸੁਣੀ ਪੜ੍ਹੀ ਨਾ ਹੋਵੇ ਜਾਂ ਮਹੱਤਵ ਹੀ ਨਾ ਦਿੱਤਾ ਹੋਵੇ, ਉਹ ਆਪਣੀਆਂ ਆਪਣੀਆਂ ਫਿਕਰਾਂ ਦੇ ਵਿੱਚ ਹੀ ਉਲਝੇ ਫਿਰਦੇ ਰਹੇ।
ਨਹੀਂ ਇਹ ਵੀ ਹੋ ਸਕਦਾ ਕਿ ਦੂਜੀ ਗੱਲ ਇਹ ਹੈ ਕਿ ਜਦੋਂ ਨਾ ਐਡੇ ਲੈਵਲ 'ਤੇ ਜਿਹੜੇ ਆਲੇ ਦੁਆਲੇ ਦੇ ਵੀ ਐਡਵਾਈਜ਼ਰ ਵੀ ਹੁੰਦੇ ਆ ਅਤੇ ਸਲਾਹਕਾਰ ਵੀ ਹੁੰਦੇ ਆ, ਉਹ ਵੀ ਫਿਰ ਗਰਾਊਂਡ ਲੈਵਲ 'ਤੇ ਨਹੀਂ ਦੇਖਦੇ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਇੱਥੇ ਨਾ ਸਿਸਟਮ ਹੈ ਪੋਲੀਟੀਸ਼ੀਨਾਂ ਨੇ ਇਸ ਤਰ੍ਹਾਂ ਦਾ ਬਣਿਆ ਹੋਇਆ ਜਾਂ ਬਣਾਇਆ ਹੋਣਾ, ਉਹ ਇਸ ਤਰ੍ਹਾਂ ਰੱਖਦੇ ਨੇ ਕਿ ਉਹ ਗਰਾਊਂਡ ਲੈਵਲ 'ਤੇ ਜ਼ਰੂਰ ਕੰਟੈਕਟ ਰੱਖਦੇ ਨੇ। ਹੁਣ ਉਹ ਖੇਤੀਬਾੜੀ ਮੰਤਰੀ ਆ ਫੋਰ ਐਗਜ਼ਾਮਪਲ, ਹੈ ਨਾ, ਉਹਨੇ ਵੱਖਰੇ ਵੱਖਰੇ ਇੰਡਸਟਰੀਆਂ 'ਚ ਇਲਾਕਿਆਂ 'ਚ ਫਾਰਮਰਾਂ ਨਾਲ ਥੋੜ੍ਹੇ ਜਿਹੇ ਉਹਨਾਂ ਨੇ ਡਾਟਾਬੇਸ ਬਣਾਇਆ ਹੋਇਆ, ਲਿੰਕ ਬਣਾ ਕੇ ਰੱਖਦੇ ਨੇ। ਜਦੋਂ ਵੀ ਮਤਲਬ ਮੈਨੂੰ ਯਾਦ ਹੈ ਅੱਜ ਤੋਂ 12 ਕੁ ਸਾਲ ਪਹਿਲਾਂ, ਅਤੇ ਸਾਡੇ ਨਾ ਇੱਕ ਰਾਤ ਹਨੇਰੀ ਬਹੁਤ ਆਈ ਸਾਡੇ ਇਲਾਕੇ 'ਚ, ਅਤੇ ਕਾਫੀ ਨੁਕਸਾਨ ਹੋਇਆ ਫਸਲਾਂ ਦਾ, ਕਈਆਂ ਦੇ ਜਿਹੜੇ ਗ੍ਰੀਨ ਹਾਊਸ ਸੀ, ਪਲਾਸਟਿਕ ਹਾਊਸ ਸੀ, ਉਹਨਾਂ ਦੀਆਂ ਛੱਤਾਂ ਉੱਡ ਗਈਆਂ। ਅਤੇ ਉਹ ਦੂਜੇ ਦਿਨ ਸੁਬਹਾ ਨਾ ਮੈਨੂੰ 8:30 ਵਜੇ ਫੋਨ ਆਇਆ ਸਾਡੇ ਲੋਕਲ MP ਦਾ, ਮੇਰੇ ਉਹਨਾਂ ਨਾਲ ਵਧੀਆ ਸੰਬੰਧ, ਮੇਰੇ ਮਿੱਤਰ ਸੀ ਉਹ, ਅਤੇ ਉਹ ਕਹਿੰਦਾ ਮਿਸਟਰ ਸਿੰਘ ਮੈਂ ਨਾ ਕੈਨਬਰਾ ਨੂੰ ਚੱਲਿਆ ਆ, ਫਲਾਈਟ ਹੈ ਮੇਰੀ, ਮੈਂ ਏਅਰਪੋਰਟ 'ਤੇ ਬੈਠਾ ਹਾਂ ਅਤੇ ਰਾਤੀ ਹਨੇਰੀ ਬਹੁਤ ਚੱਲੀ, ਹਵਾ ਬਹੁਤ ਚੱਲੀ ਆ, ਅਤੇ ਮੈਨੂੰ ਮਾੜਾ ਜਿਹਾ ਦੱਸੇਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਏਰੀਏ ਦਾ, ਏਰੀਏ 'ਚ ਫਾਰਮਰਾਂ ਦਾ। ਮੈਂ ਕਿਹਾ ਮੈਂ 2-3 ਘੰਟੇ ਦਿਓ ਮੈਨੂੰ, ਮੈਂ ਆਪਣੇ ਗਰੁੱਪ ਦੇ ਵਿੱਚ ਆਪਣੇ ਕਮਲਦੀਪ CEO ਸੀ, ਮੈਂ ਉਹਨੂੰ ਫੋਨ ਕਰਕੇ ਪੁੱਛਦਾ ਕਿ ਉਹ ਇਨਫੋਰਮੇਸ਼ਨ ਲੈ ਲਵੇ, ਅਤੇ ਉਹਨੀ ਉਹ ਫਿਰ ਸਰਵੇ ਕਰਦੇ ਹੁੰਦੇ, ਸ਼ਾਮ ਤੱਕ ਪਤਾ ਲੱਗ ਜਾਂਦਾ ਕਿੰਨਾ ਕੁ ਨੁਕਸਾਨ ਹੋਵੇ, ਮੈਂ ਸ਼ਾਮ ਤੱਕ ਤੁਹਾਨੂੰ ਇਨਫੋਰਮੇਸ਼ਨ ਦੇ ਦਾਂਗਾ। ਮੈਂ ਸ਼ਾਮ ਤੱਕ ਉਹਨਾਂ ਨੂੰ ਇਨਫੋਰਮੇਸ਼ਨ ਪਹੁੰਚਾ ਦਿੱਤੀ, ਉਹ ਕਹਿੰਦਾ ਵੀ ਮੈਂ ਕੈਨਬਰੇ ਜਾਣਾ ਅਤੇ ਆਈ ਸੀ ਵਟ ਆਈ ਕੈਨ ਡੂ ਫੋਰ ਫਾਰਮਰਸ। ਇਹ ਹੁੰਦੀ ਆ, ਇਹ ਹੁੰਦੀ ਆ, ਮਤਲਬ ਤੁਸੀਂ ਗਰਾਊਂਡ ਲੈਵਲ, ਵੋਟਾਂ ਤਾਂ ਲੋਕਾਂ ਨੇ ਫਾਰਮਰਾਂ ਨੇ ਪਾਉਣੀਆਂ, ਲੋਕਾਂ ਨੇ ਪਾਉਣੀਆਂ, ਠੀਕ ਹੈ, ਤੁਸੀਂ ਉਹਨਾਂ ਦੀ ਸਾਰ ਲੈ ਰਹੇ ਹੋ, ਅਤੇ ਉਹ ਆਪ ਖੁਦ ਫੋਨ ਕਰ ਰਿਹਾ ਕਿਉਂਕਿ ਚਲੋ ਮੈਨੂੰ ਤਾਂ ਜਾਣਦਾ ਸੀ, ਪਰ ਉਹ ਨਾ ਕਰਦਾ, ਉਹਦੇ ਗਾਹਾਂ ਜਿਹੜਾ ਅਮਲਾ ਇੱਦਾਂ ਦਾ ਹੋਣਾ ਚਾਹੀਦਾ, ਉਹਦਾ ਸਟਾਫ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਉਹ ਆਪ ਫੋਨ ਕਰਕੇ ਪੁੱਛਣ, ਹੈ ਨਾ। ਸੋ ਇਹ ਜਿਹੜੀ ਘਾਟ
ਬਹੁਤ ਬਹੁਤ ਵਧੀਆ, ਇੱਕ ਮੈਂ ਇੱਥੇ ਸਿਸਟਮ ਵੇਖਿਆ ਆ, ਇੱਕ ਤਾਂ ਇਹ ਆ ਵੀ ਉਹ ਵਜ਼ੀਰਾਂ ਦੀ ਸਹਾਇਤਾ ਲਈ ਸਪੀਚ ਰਾਈਟਰ ਨਾਲ ਹੁੰਦੇ ਆ ਆਫੀਸ਼ੀਅਲ, ਇਸ ਤਰ੍ਹਾਂ ਸ਼ਾਇਦ MPਾਂ ਕੋਲ ਵੀ ਇਹੋ ਜਿਹੀ ਕੋਈ ਸਹੂਲਤ
ਹੁੰਦੀ।
ਦੂਜੀ ਗੱਲ ਇਹ ਆ ਵੀ ਹੁਣ MP ਜਾਂ ਮਿਨਿਸਟਰ ਉਹ ਤਾਂ ਕੈਨਬਰੇ ਆ, ਪਰ ਉਹਦਾ ਜਿਹੜਾ ਦਫ਼ਤਰ ਆ ਹਲਕੇ ਦੇ ਵਿੱਚ, ਉਹ ਦਫ਼ਤਰ ਦੇ ਸੈਕਟਰੀ ਕੋਲ ਇੰਨੀ ਪਾਵਰ ਆ ਕਿ ਸੈਕਟਰੀ ਦਾ ਟੈਲੀਫੋਨ, ਸੈਕਟਰੀ ਦੀ ਚਿੱਠੀ ਜਿਹੜੀ ਆ ਉਹ ਮਿਨਿਸਟਰ ਦੀ ਚਿੱਠੀ ਹੀ, ਮਿਨਿਸਟਰ ਦਾ ਟੈਲੀਫੋਨ ਹੀ ਮੰਨ ਕੇ ਉਹ 'ਤੇ ਅਮਲ ਹੁੰਦਾ।
ਹਾਂਜੀ ਹਾਂ, ਨਹੀਂ ਇਸ ਤਰ੍ਹਾਂ ਉਹਨਾਂ ਨੇ ਸਟਾਫ ਰੱਖਿਆ ਹੋਇਆ, ਪ੍ਰੋਪਰ ਸਟਾਫ ਰੱਖਿਆ ਹੋਇਆ। ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਪੰਜਾਬ ਦੇ ਪੋਲੀਟੀਸ਼ੀਅਨ ਹੈ, ਜੇ ਉਹਨਾਂ ਨੇ ਸਹੀ ਕੰਮ ਕਰਨਾ, ਉਹ ਕਮ ਸੇ ਕਮ ਆਪਣੇ ਦਫ਼ਤਰ ਦੇ ਵਿੱਚ ਇਹੋ ਜਿਹੇ ਅਮਲੇ ਬਣਾਉਣ ਕਿ ਆ ਫਾਰਮਰਾਂ ਦੇ ਨੂੰ ਇਹਨੇ ਬੰਦੇ ਨੇ ਡੀਲ ਕਰਨਾ ਆ, ਇੰਡਸਟਰੀ ਵਾਲਿਆਂ ਨੂੰ ਇਹਨਾਂ ਨੇ ਕਰਨਾ, ਦੁਕਾਨਦਾਰਾਂ ਨੂੰ ਇਹਨਾਂ ਨੇ ਕਰਨਾ, ਅਤੇ ਉਹ ਸਾਰਿਆਂ ਨੇ ਨੰਬਰ ਲੈ ਕੇ ਉਹਨਾਂ ਦਾ ਹਾਲ ਚਾਲ ਪੁੱਛ ਲੈਣ, ਉਹਨਾਂ ਨੂੰ ਕਿਤੇ ਚਾਹ ਪਾਣੀ ਪਿਲਾ ਦੇਣ। ਮਤਲਬ ਕਮਿਊਨਿਟੀ ਨਾਲ ਤਾਂ ਕੋਈ ਉਹਨਾਂ ਦਾ, ਮਤਲਬ ਜਦੋਂ ਇੱਕ ਵਾਰੀ ਫੀਤੀ ਲੱਗ ਜਾਂਦੀ ਹੈ, ਮਤਲਬ ਲਾਗਾ ਦੇਗਾ ਹੀ ਨਹੀਂ ਰਹਿ ਜਾਂਦਾ, ਮਤਲਬ ਇਹ ਸਮੱਸਿਆ ਹੈ।
ਨਹੀਂ ਉਹ ਤੁਹਾਡੀ ਗੱਲ ਸਹੀ ਹੈ, ਪਰ ਇਹ ਗਿਆ ਵੀ ਅਗਲੀ ਵਾਰੀ ਜਦੋਂ ਅਕਾਲੀਆਂ ਦੀ ਸਰਕਾਰ ਬਣੀ ਤਾਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਹਾਨੂੰ ਆਪਣਾ ਐਡਵਾਈਜ਼ਰ ਲਾਉਣ।
ਨਹੀਂ ਨਹੀਂ ਨਹੀਂ, ਇੱਕ ਸੁਨੇਹਾ ਆਇਆ, ਬਹੁਤ ਬਹੁਤ ਧੰਨਵਾਦ ਆਇਆ ਜੀ ਤੁਹਾਡਾ, ਅਤੇ ਤੁਹਾਡੀਆਂ ਪੱਗਾਂ ਮੈਂ ਫਿਰ ਧਾਰੀਆਂ ਲਾਉਂਗਾ ਥੋੜ੍ਹੀ ਜਿਹੀਆਂ ਨੀਲੀਆਂ। ਅਤੇ ਗੁਰਸੇਵਕ ਸਿੰਘ ਕਹਿੰਦੇ ਨੇ ਕਿਆ ਬਾਤ ਹੈ ਤਾਇਆ ਜੀ, ਵੰਸ ਅਕਾਲੀ ਔਲਵੇਜ਼ ਅਕਾਲੀ। ਦੇਖੋ ਹਾਂ, ਕਹਿੰਦੇ ਮੈਂ ਪੰਜਾਬ ਦੇ ਵਿੱਚ ਰਹਿ ਕੇ ਆਇਆ, 4 ਸਾਲ ਰਹਿ ਕੇ ਆਏ ਆ, ਪੰਜਾਬ ਨੂੰ ਤਾਇਆ ਜੀ ਦੀ ਬਹੁਤ ਲੋੜ ਹੈ, ਹੁਣ ਦੇ ਅਕਾਲੀ ਅਕਾਲ ਤੋਂ ਦੂਰ ਬੋਲਣ ਦਾ ਕੋਈ ਤਜਰਬਾ ਨਹੀਂ। ਵੈਸੇ ਕਹਿੰਦੇ ਦਾਸ ਵੀ ਅਕਾਲੀ ਆ,
ਪਰ ਇਹ ਨਾ ਇਹਦਾ ਮਨਸ਼ਾ ਆ ਵੀ ਇਹ ਸਾਡੇ ਇੱਥੇ ਬੈਠਾ ਕੰਨ ਖਾਂਦਾ ਰਹਿੰਦਾ, ਇਹਨੂੰ ਭੇਜੋ ਪੰਜਾਬ ਦੇ ਵਿੱਚ ਤੇ ਉੱਥੇ ਅਗਲੇ ਦਿਨ ਇਹਨੂੰ ਅੰਦਰ ਦੇ ਦੇਵੇ।
ਉਹ ਇੱਦਾਂ ਨਾ ਨਾ ਹੋਵੇ ਕਿ ਗੁਰਸੇਵਕ ਸਿੰਘ ਜੀ ਕਿ ਸੁਖਬੀਰ ਦੇ ਨਾਲ ਤਾਇਆ ਜੀ ਵੀ ਖੜੇ ਹੋਣ ਸੇਵਾ ਕਰਦੇ, ਤਾਇਆ ਜੀ ਨੂੰ ਤਨਖਾਹ ਲਵਾਉਣੀ ਲੱਗਦਾ ਗੱਲਾਂ 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 'ਚ ਇਹਨਾਂ ਨੇ। ਤੇ ਤਾਇਆ ਜੀ ਸਾਡੇ ਨਾਲ ਕਰਨ,
ਮੇਰਾ ਖਿਆਲ ਗੁਰਸੇਵ ਸਿੰਘ ਜਵਾਨ ਮੁੰਡਾ ਕਾਲੀ ਦਾੜੀ ਵਾਲਾ,
ਬਸ ਉਹੀ 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 ਤੁਹਾਨੂੰ ਮਿਲਿਆ ਬਹੁਤ ਵਾਰੀ। ਤੇ ਕਰਨਵੀਰ ਸਿੰਘ ਸਾਡੇ ਨਾਲ ਜੁੜੇ ਨੇ ਛਾਪਟਨ ਤੋਂ, ਗੁਰਫਤਿਹ ਬੁਲਾ ਰਹੇ ਨੇ। ਤੇ ਸਾਡੇ ਨਾਲ ਜੁੜੇ ਨੇ ਜੀ ਸੰਤੋਖ ਸਿੰਘ, ਡਾਕਟਰ ਸੰਤੋਖ ਸਿੰਘ ਜੀ। ਕਹਿੰਦੇ ਅਸਲ ਵਿੱਚ ਕਿਸੇ ਵੀ ਨਿਆਂ ਪ੍ਰਣਾਲੀ ਦਾ ਅਸਲ ਮੰਤਵ ਬੰਦੇ ਨੂੰ ਅੰਦਰੋਂ ਸੁਧਾਰਨਾ ਹੁੰਦਾ ਹੈ। ਇਹ ਤਨਖਾਹ ਜਾਂ ਸਜ਼ਾ ਦਾ ਮੰਤਵ ਵੀ ਅੰਦਰੋਂ ਸੁਧਾਰਨਾ ਹੀ ਹੈ। ਅਤੇ ਜਿਹੜੀ ਅਸਲ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਜੇਲ੍ਹਾਂ ਨੂੰ ਜੇਲ੍ਹ ਨਹੀਂ ਕਿਹਾ ਜਾਂਦਾ, ਹੁਣ ਜੇਲ੍ਹਾਂ ਨੂੰ ਕਰੈਕਟਿਵ ਸਰਵਿਸਿਜ਼ ਕਿਹਾ ਜਾਂਦਾ ਕਿ ਤੁਹਾਨੂੰ ਸੁਧਾਰ ਸੈਂਟਰ ਹੈ, ਇਹ ਤੁਹਾਨੂੰ ਕਰੈਕਟ ਕਰਨਾ ਹੈ ਜਿਹੜਾ ਤੁਹਾਡੇ ਅੰਦਰ ਕੀੜਾ ਪੜਿਆ ਹੋਇਆ ਨਾ ਕੋਈ ਗਲਤ, ਹੈ ਨਾ। ਉਹਨੂੰ ਉੱਥੇ ਕਾਉਂਸਲਿੰਗ ਕੀਤੀ ਜਾਂਦੀ ਹੈ, ਪੜ੍ਹਾਇਆ ਜਾਂਦਾ ਆ, ਹੈ ਉਹਨੂੰ ਸ਼ਾਂਤ ਕੀਤਾ ਜਾਂਦਾ ਆ, ਸੋ ਉਹਨੂੰ ਕਰੈਕਟਿਵ ਸਰਵਿਸਿਜ਼। ਤਾਇਆ ਜੀ ਬਹੁਤ ਵਧੀਆ ਵਿਚਾਰ ਦਿੱਤਾ ਉਹਨਾਂ ਨੇ।
ਪੰਜਾਬ ਵਿੱਚ ਵੀ ਸੁਧਾਰ ਘਰ ਹੀ ਕਹਿੰਦੇ ਉਹਨਾਂ ਨੂੰ, ਜੇਲ੍ਹਾਂ ਨੂੰ
ਸੁਧਾਰ ਘਰ, ਤਿਹਾੜ ਜੇਲ੍ਹ ਚੋਂ ਬੈਠ ਕੇ ਬਿਸ਼ਨੋਈ ਹੋਣੀ, ਮਤਲਬ
ਵਾਤਾਵਰਣ ਇਹੋ ਜਿਹਾ ਆ ਵੀ ਅਸਲ ਦੇ ਵਿੱਚ ਕਹਿੰਦੇ ਨੇ ਵੀ ਉੱਥੇ ਸਕਤੇ ਦਾ ਸਤੀਵੀਂ ਤਾਕਤਵਰ ਦਾ ਰਾਜ ਚੱਲਦਾ ਆ। ਕੈਦੀ ਵੀ ਜਿਹੜਾ ਹੁੰਦਾ ਆ ਉਹਦੀ ਉਹਦੀ ਮਾਇਕ ਸ਼ਕਤੀ, ਉਹਦਾ ਬਾਹੂਬਲ ਬਲ ਇਹ ਕਾਊਂਟ ਕਰਦਾ ਵੀ ਉਹ ਉੱਥੇ ਮਾਲਕਾਂ ਵਾਂਗੂ ਵਿਚਰਦਾ ਆ ਕਿ ਕੈਦੀਆਂ ਤੇ ਬਹੁਤੇ ਤੇ ਕਹਿੰਦੇ ਨੇ ਵੀ ਜਿਹੜੇ ਸਗੋਂ ਨਾਈਵ ਅਣਜਾਣ ਬੰਦੇ ਹੁੰਦੇ ਆ, ਸੱਚੇ ਸੱਚੀ ਗਲਤੀ ਹੋ ਗਈ ਆ ਜਾਂ ਝੂਠਾ ਕੇਸ ਪ੍ਰੇਮ ਹੋ ਗਿਆ, ਉਹ ਜੇਲ੍ਹ ਦੇ ਵਿੱਚੋਂ ਪੱਕੇ ਚੋਰ ਜਾਂ ਪੱਕੇ ਡਾਕੂ ਪੱਕੇ ਕਾਤਲ ਬਣ ਕੇ ਨਿਕਲਦੇ,
ਕਾਤਲ ਬਣ ਕੇ ਬਿਲਕੁਲ ਉਹ ਪੁੱਠੇ ਹੋ ਗਏ, ਉਲਟ ਹੋ ਜਾਂਦੇ ਨੇ। ਤੇ ਤਾਇਆ ਜੀ ਗੌਰਵ ਸ਼ਰਮਾ ਵਿਨੀਪੈਗ ਤੋਂ ਸਾਡੇ ਨਾਲ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਇਆ ਜੀ ਨੂੰ ਕਹਿੰਦੇ ਮੱਥਾ ਟੇਕਦੇ ਹਾਂ। ਅਤੇ ਤਾਇਆ ਜੀ ਦੇ ਵਿਚਾਰ ਸੁਣ ਕੇ ਮੈਨੂੰ ਬਹੁਤ ਗੱਲਾਂ ਦਾ ਜਵਾਬ ਮਿਲ ਗਿਆ, ਬਹੁਤ ਹੀ ਸੰਤੁਲਨ ਗੱਲਬਾਤ, ਸੰਤੁਲਿਤ ਗੱਲਬਾਤ ਚੱਲ ਰਹੀ ਹੈ। ਤਾਇਆ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ।
ਧੰਨਵਾਦ ਜੀ ਕਾਕਾ ਜੀ ਦਾ,
ਹਾਂਜੀ
ਬਹੁਤ ਬਹੁਤ ਧੰਨਵਾਦ।
ਸਾਡੇ ਨਾਲ ਭੁਪਿੰਦਰ ਸਿੰਘ ਜੀ ਜੁੜੇ ਨੇ ਆਪਣੇ ਬਰਨਾਲੇ ਵਾਲੇ ਕੁਇਕਰ ਜ਼ਿਲ ਤੋਂ ਜੀ, ਅਤੇ ਇਹਨਾਂ ਦਾ ਵੀ ਬਹੁਤ 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 ਸਵਾਗਤ ਹੈ ਜੀ।
ਹਾਂਜੀ ਭੁਪਿੰਦਰ ਸਿੰਘ ਆ, ਇਹ ਆਪਣਾ ਗੁਰਦੁਆਰੇ ਅਸੀਂ ਮਿਲਦੇ ਜੁਲਦੇ ਰਹਿੰਦੇ ਹਾਂ।
ਹਾਂਜੀ
ਅਤੇ ਬਹੁਤ ਸੱਜਣ ਸੱਜਣ ਨੇ, ਸੇਵਾ ਹਾਂ ਸੇਵਾ ਬਹੁਤ ਕਰਦੇ ਨੇ, ਗੁਰੂ ਘਰ ਲੰਗਰ ਛਕਦੇ ਹੀ ਨਹੀਂ।
ਅੱਛਾ,
ਅਤੇ ਛਕਣ ਦੀ ਤੇ ਬਾਅਦ 'ਚ ਸੇਵਾ ਕਰਦੇ ਹੋਣਗੇ ਥੋੜ੍ਹੀ ਜਿਹੀ, ਪਰ
ਛਕਾਉਣ ਦੀ ਕਰ,
ਪਰ ਮੇਰੇ ਪਰ ਜਦੋਂ ਕੋਈ ਉੱਥੇ ਜਲੇਬੀ ਜਾਂ ਲੱਡੂ ਹੋਏ ਨਾ ਮੇਰੇ ਲਈ ਜ਼ਰੂਰ ਇਹ ਲੁਕਾ ਕੇ ਰੱਖਦੇ।
ਹਾਂ ਇਹ ਸਾਰੇ ਨਾਲ ਵੱਡੀ ਤਾਂ ਇਹ ਸੇਵਾ ਆ,
ਜਦੋਂ ਕੋਈ ਮਿੱਠੀ ਚੀਜ਼ ਆਏ ਨਾ ਮੇਰੇ ਲਈ ਵੱਖਰੀ ਰੱਖ ਰਹੇ।
ਬਸ ਇਹ ਬਸ ਤਾਇਆ ਜੀ ਇਸੇ ਕਰਕੇ ਇਹਨਾਂ ਨੂੰ ਐਂਟਰੀ ਮਿਲ।
ਦਰਅਸਲ ਨਾ ਇਹ ਵੀ ਪੜਦੇ ਪਿੱਛੇ ਦੁਸ਼ਮਣੀ ਹੁੰਦੀ ਆ ਕਿ ਸ਼ੂਗਰ ਦਾ ਮਰੀਜ਼ ਆ, ਸ਼ੂਗਰ ਦਾ ਮਰੀਜ਼ ਜਿਹੜਾ ਉਹਦਾ ਆਮ ਲੋਕਾਂ ਨਾਲ ਸਗੋਂ ਵੱਧ ਜੀ ਕਰਦਾ ਮਿੱਠਾ ਖਾਣ ਨੂੰ, ਵੀ ਇਹਨੂੰ ਮਿੱਠਾ ਦਿਓ ਇਹਦੇ ਕੋਲ ਰਿਹਾ ਨਹੀਂ ਜਾਣਾ, ਖਾ ਜਾਣਾ ਉਹ ਛੇਤੀ ਮਰੇ।
ਤਾਇਆ ਜੀ ਤੁਸੀਂ ਤਾਂ ਉਹ ਗੱਲ ਕੀਤੀ, ਇੱਕ ਬੰਦਾ ਸੀ ਉਹਨੂੰ ਜਿੱਦਾਂ ਤੁਹਾਡੇ ਵਾਂਗਰ ਹੈ ਜੇ ਕੱਲ੍ਹ ਕੋਈ ਜਲੇਬੀਆਂ ਖਾਣ ਦੀ ਬਹੁਤ ਆਸ ਸੀ, ਸ਼ੂਗਰ ਸੀ, ਅਤੇ ਹੁਣ ਤੁਸੀਂ ਵੀ 80 'ਤੇ ਤਾਂ ਹੋ ਗਏ ਹੋ, ਹੈ ਨਾ,
ਜ਼ਿਆਦਾ ਜੀ 83ਵਾਂ ਜਾ ਰਿਹਾ,
83ਵਾਂ ਜਾ ਰਿਹਾ, ਅਤੇ ਉਹਨੂੰ ਡਾਕਟਰ ਕਹਿੰਦਾ ਨਾ ਆ ਕੇ ਨੌਜਵਾਨ 30-35 ਸਾਲ ਦਾ, ਕਹਿੰਦਾ ਸੰਤੋਖ ਸਿੰਘ ਜੀ ਮੈਨੂੰ ਪਤਾ ਲੱਗਾ ਹਰਮਨ ਰੇਡੀਓ ਤੋਂ ਤੁਸੀਂ ਜਲੇਬੀਆਂ ਦੇ ਬਹੁਤ ਆਦੀ ਹੋ, ਸ਼ੌਕੀਨ ਹੋ, ਇਹ ਤੁਸੀਂ ਨਾ ਇਹ ਘੱਟ ਖਾਇਆ ਕਰੋ, ਤੁਹਾਡੀ ਤੁਸੀਂ ਲੰਮੀ ਉਮਰ ਹੋਰ ਨਹੀਂ ਭੋਗ ਸਕਦੇ ਇਸ ਤਰ੍ਹਾਂ, ਹੈ ਨਾ, ਹੈ ਨਾ। ਅਤੇ ਅੱਗੋਂ ਤਾਇਆ ਜੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਚੌਥੇ ਡਾਕਟਰ ਹੋ ਜਿਨ੍ਹਾਂ ਨੇ ਕਿਹਾ, ਬਾਕੀ ਤੇ ਕਹਿੰਦੇ ਬਾਕੀ ਤਿੰਨ ਕਹਿੰਦਾ ਉਹ ਪੂਰੇ ਹੋ ਚੁੱਕੇ ਆ।
ਹੁਣ ਤੇਰੀ ਵਾਰੀ ਆ,
ਉਹਨੇ ਵੀ ਕਹਿੰਦਾ ਇਹੀ ਗੱਲ ਕਹੀ ਸੀ ਵੀ ਜਲੇਬੀਆਂ ਨਾ ਖਾਇਆ ਕਰ, ਕਹਿੰਦਾ ਉਹ ਪੂਰੇ ਹੋ ਗਏ ਆ, ਉਹ ਤਾਂ 50-50 ਵੀ ਨਹੀਂ ਟੱਪੇ।
ਇੱਕ ਵਾਰੀ ਨਾ ਗੁਰਦੁਆਰੇ ਮੈਨੂੰ ਕਹਿੰਦੇ ਜੀ ਲੰਗਰ ਛਕੋ ਲੰਗਰ ਛਕੇ, ਮੈਂ ਉਦਣ ਜਲੇਬੀਆਂ ਬਣੀਆਂ ਸੀ, ਹੁਣ ਤਾਂ ਮਠਿਆਈਆਂ ਆਮ ਹੋ ਗਈਆਂ ਨਾ, ਉਦੋਂ ਜਲੇਬੀਆਂ ਗੁਰਦੁਆਰੇ ਗੁਰੂ ਘਰ ਦੇ ਖੁੱਲੀਆਂ ਵਰਤਣੀਆਂ ਬੜੀ ਵੱਡੀ ਗੱਲ ਹੁੰਦੀ ਸੀ ਅੱਜ ਕੋਲ 20-30 ਸਾਲ ਪਹਿਲਾਂ। ਤੇ ਉਹ ਕਹਿੰਦੇ ਜੀ ਆਹ ਲੰਗਰ ਛਕੋ, ਮੈਂ ਕਿਹਾ ਮੈਂ ਕਮਲਾ ਜਲੇਬੀਆਂ ਛੱਡ ਕੇ ਫੁਲਕੇ ਛਕਾਂ, ਰੋਜ਼ ਹੀ ਮਿਲਦੇ ਆ।
ਸੋ ਤਾਇਆ ਜੀ ਸਾਡੇ ਨਾਲ
ਇਸੇ ਵਾਲੇ ਤੁਸੀਂ ਪਲੇਟ ਜਿਲੇ ਤਿੰਨ ਤਿੰਨ ਜਲੇਬੀਆਂ ਪਲੇਟ ਵੱਡੀ ਸਾਰੀ, ਉਹ ਜੇ ਤਿੰਨ ਜਲੇਬੀਆਂ ਕੈਨਬਰੇ ਮੰਗਵਾ ਦੀਆਂ ਮੇਰੇ ਵਾਸਤੇ,
ਉਹ
ਫਿਰ ਫੋਟੋ ਖਿੱਚ ਕੇ ਪਾ ਦਿੱਤੀ ਵੀ
ਉਹਨੇ ਨੇ
ਜਲੇਬੀਆਂ ਖਾ,
ਉਹ ਉਹ ਹਜੇ ਪਾਉਣੀ ਆ ਉਹ ਤਿੰਨ ਜਲੇਬੀਆਂ, ਫਿਰ ਤੁਹਾਡੀ ਸਿਹਤ ਦਾ ਵੀ ਖਿਆਲ ਰੱਖਣਾ ਕਿਤੇ ਸੱਚੀ ਨਾ ਸ਼ੂਗਰ ਹੋ ਜਾਵੇ। ਤਾਂ ਜੀ ਸਾਡੇ ਨਾਲ ਸਾਡੇ ਬਹੁਤ ਹੀ ਮਿੱਤਰ ਪਿਆਰੇ ਬਲਦੀਪ ਰਾਮੂ ਵਾਲੀ ਜੀ ਦਿੱਲੀ ਤੋਂ ਜੁੜੇ ਨੇ, ਔਰ ਕਹਿੰਦੇ ਦੋਨਾਂ ਗੁਰਮੁਖ ਸਾਰੇ ਦੋਨੋਂ ਗੁਰਮੁਖਾਂ ਨੂੰ ਸਾਰਿਆਂ ਨੂੰ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਿਆਰੇ,
ਇਹਨਾਂ ਨੂੰ ਕਹੋ ਇਹ ਮੇਰੇ ਰਿੰਗ ਦਾ ਜਵਾਬ ਕਿਉਂ ਨਹੀਂ ਦਿੰਦੇ, ਮੈਂ ਇਹਨਾਂ ਨੂੰ ਟੈਲੀਫੋਨ ਕਰਦਾ ਇਹ ਚੁੱਕਦੇ ਨੀਗੇ।
ਹਾਂ ਉਹ ਕਈ ਵਾਰੀ ਬਿਜ਼ੀ ਹੁੰਦੇ ਸੇਵਾ ਨਿਭਾ ਰਹੇ ਹਨ, ਤਾਂ ਚਲੋ
ਪਰ
ਬਲਦੀਪ ਜੀ
ਮੈਂ ਇਸ ਸੱਜਣ ਤੇ ਨਾ ਬੜਾ ਹੈਰਾਨ ਆ, ਤੁਹਾਨੂੰ ਪਤਾ ਇਹ ਗ੍ਰੰਥੀ ਸਿੰਘ ਦੀ ਸੇਵਾ ਕਰ ਰਹੇ ਆ, ਤੇ ਗ੍ਰੰਥੀ ਸਿੰਘ ਨੂੰ ਕਿਤੇ ਪਾਠਾਂ ਤੋਂ ਸਹਿਜ ਪਾਠ ਅਖੰਡ ਪਾਠ ਅਰਦਾਸਾਂ ਜਨਮਾਂ ਆਨੰਦ ਕਾਰਜ ਮਰਨਾ ਭੋਗ ਖੁਸ਼ੀ ਗਮੀ ਦੇ ਇੰਨੇ ਕੁਝ ਕੰਮ ਕਰਨੇ ਪੈਂਦੇ ਆ ਗ੍ਰੰਥੀ ਸਿੰਘ ਨੂੰ, ਤੇ ਮੈਂ ਇਹਨੂੰ ਇਹ ਹੈਰਾਨੀ ਨਾ ਆ ਵੀ ਤੁਸੀਂ ਇੰਨੀਆਂ ਡਿਊਟੀਆਂ ਭੁਗਤਾਉਂਦੇ ਫਿਰ ਇੰਨੀ ਇਤਿਹਾਸ ਦੀ ਖੋਜ ਫਿਰ ਲਿਖ ਕੇ ਉਹਨਾਂ ਨੂੰ ਦੁਨੀਆਂ ਭਰ ਦੇ ਵਿੱਚ ਪ੍ਰਸਾਰਿਤ ਕਰਨਾ, ਹਰ ਦਿਨ ਦਾ ਇਤਿਹਾਸ ਲਿਖਣਾ ਖੋਜ ਕਰਕੇ, ਵੀ ਬੱਲੇ ਬੱਲੇ ਵੀ ਮੈਂ ਬਹੁਤ ਹੀ ਮੈਂ ਇਹਨਾਂ ਦਾ ਪ੍ਰਸ਼ੰਸਕ ਹਾਂ। ਵਾਹਿਗੁਰੂ ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ੇ, ਔਰ ਅਜੇ ਬਹੁਤ ਹੀ ਉਮਰ ਨਹੀਂ ਹੋਈ, ਤੁਸੀਂ ਦੇਖੋ ਉਹਨਾਂ ਦਾ ਬਿਲਕੁਲ ਦਾੜਾ ਜਿਹੜਾ ਆ ਐਨ ਕਾਲੀ ਘਟਾ ਵਾਂਗੂ ਮੈਂ ਚਿਹਰੇ ਤੇ,
ਵਾਹਿਗੁਰੂ
ਮਿਹਰ ਕਰੇ, ਪਰ ਇਹਨਾਂ ਨੂੰ ਮੇਰੇ ਟੈਲੀਫੋਨ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ।
ਠੀਕ ਹੈ ਬਲਦੀਪ ਜੀ, ਨੋਟ ਕਰੋ। ਅਤੇ ਬਲਦੀਪ ਉਹਨਾਂ ਦਾ ਨਾ ਮੈਨੂੰ ਜਦੋਂ ਇਹਨਾਂ ਦਾ ਮੈਸੇਜ ਆਉਂਦਾ ਜਾਂ ਮੈਨੂੰ ਦੇਖਦਾ ਇਹਨਾਂ ਦੇ ਵੀਡੀਓ ਦੇਖਦਾ, ਅਤੇ ਮੈਨੂੰ ਨਾ ਬਚਪਨ ਦੇ ਵਿੱਚ ਸਾਡੇ ਪਿੰਡ ਨਾ ਗ੍ਰੰਥੀ ਹੁੰਦੇ ਸੀਗੇ ਜੀਵਨ ਸਿੰਘ ਜੀ, ਅਤੇ ਉਹਨਾਂ ਦਾ ਮੈਨੂੰ ਚੇਤਾ ਆ ਜਾਂਦਾ ਹੈ, ਅਤੇ ਉਹ ਵੀ ਬਿਲਕੁਲ ਇਸੇ ਪਰਸਨੈਲਿਟੀ ਦੇ। ਚਲੋ ਉਹਦੇ ਬਾਰੇ ਆਪਾਂ ਨਾ ਅਗਲੇ ਪ੍ਰੋਗਰਾਮ 'ਚ ਗੱਲ ਕਰਾਂਗੇ ਕਿ ਗ੍ਰੰਥੀ ਕਿਹੋ ਜਿਹੇ ਹੋਣੇ ਚਾਹੀਦੇ ਨੇ ਜਾਂ ਗੁਰੂ ਘਰ ਦੇ ਵਜ਼ੀਰ ਕਿਹੋ ਜਿਹੇ ਹੋਣੇ ਚਾਹੀਦੇ।
ਉਹ ਤੋਂ ਬਾਅਦ ਫਿਰ ਕਿਸੇ ਦਿਨ ਨਾ ਮੈਂ ਆਪਣੇ ਪਿੰਡ ਦੇ ਗ੍ਰੰਥੀ ਸਿੰਘ ਜਿਨ੍ਹਾਂ ਤੋਂ ਮੇਰੇ ਪਿਤਾ ਅਤੇ ਚਾਚਾ ਜੀ ਨੇ ਪਾਠ ਕਰਨਾ ਸਿੱਖਿਆ
ਉਹਦੇ ਬਾਰੇ
ਉਹਨਾਂ ਦੀ ਗੱਲ।
ਹਾਂ ਕਿਉਂਕਿ ਇਹ ਕਈ ਵਾਰੀ ਨਾ ਜਿਹੜੇ ਗ੍ਰੰਥੀ ਸਿੰਘ ਨੇ ਅਸੀਂ ਉਹਨਾਂ ਨੂੰ ਦੇਖਦੇ ਨੇ ਪਾਠ ਸਿੰਘ, ਉਹ ਸਾਡੇ ਲਈ ਚਾਨਣ ਮੁਨਾਰੇ ਬਣਦੇ, ਅਤੇ ਮੇਰੇ ਜ਼ਿਹਨ ਦੇ ਵਿੱਚ ਸਾਡੇ ਪਿੰਡ ਦੇ ਗ੍ਰੰਥੀ ਸਿੰਘ ਇੱਕ ਬਹੁਤ ਹੀ ਸਤਿਕਾਰਤ ਥਾਂ ਲਈ ਬੈਠੇ ਨੇ, ਅਤੇ ਆਪਾਂ ਮੈਂ ਦਿਲ ਵਾਲੀ ਗੱਲ ਸਾਂਝੀ ਕਰਾਂਗਾ ਤੁਹਾਡੇ ਨਾਲ। ਸੋ ਤਾਇਆ ਜੀ
ਤੁਸੀਂ ਦੇਖੋ ਇੱਕ ਗ੍ਰੰਥੀ ਸਿੰਘ ਆ ਜਿਹੜਾ ਉਹਦੀਆਂ ਦੋ ਅੱਖਾਂ ਆ, ਉਹਨੂੰ ਹਜ਼ਾਰਾਂ ਅੱਖਾਂ ਵਾਜਦੀਆਂ ਨੇ ਵੀ ਕੀ ਕਰਦਾ ਆ, ਕਿਵੇਂ ਖਲੋਤਾ, ਇਹਨੇ ਕਿਹੋ ਜਿਹਾ ਕੱਪੜਾ ਪਾਇਆ ਹੈ, ਕਿਹਦੇ ਵੱਲ ਵਹਿੰਦਾ ਆ, ਕੀ ਖਾਂਦਾ ਹੈ, ਕਿਹੜੇ ਵੇਲੇ ਖਾਂਦਾ ਆ, ਇਹਨੇ ਤੇ ਆਹ ਗੱਲ ਕੀਤੀ ਅਰਦਾਸ ਦੇ ਵਿੱਚ, ਆਹ ਭੁੱਲ ਗਿਆ, ਇਉਂ ਕਹਿਣਾ ਚਾਹੀਦਾ ਸੀ, ਉਹ ਕਹਿਣਾ ਚਾਹੀਦਾ ਸੀ, ਆਹ ਗੁਰਦੁਆਰੇ ਦੇ ਜਿਹੜੇ ਪਾਣੀ ਚਰਨ ਧੋਣ ਵਾਲੀ ਚਰਨ ਗੰਗਾ ਜਿਹੜੀ ਉਹ ਨਹੀਂ ਸਾਫ਼ ਹੋਈ, ਆ ਰੁਮਾਲੇ ਨਹੀਂ ਠੀਕ ਤਰ੍ਹਾਂ ਲੱਗੇ, ਹਜ਼ਾਰਾਂ ਅੱਖਾਂ ਉਹਨਾਂ ਨੂੰ ਔਰ ਗਲਤੀ ਲੱਭਣ ਲਈ ਵੇਖ ਰਹੀਆਂ ਹੁੰਦੀਆਂ, ਔਰ ਸੱਤੇ ਦਿਨ ਉਹਦੇ ਨਾ ਕੋਈ ਐਤਵਾਰ ਹੈ ਨਾ ਵੀਕਐਂਡ ਹੈ ਨਾ ਕੋਈ ਛੁੱਟੀ ਦਾ ਦਿਨ, ਸੱਤੇ ਦਿਨ 24 ਘੰਟੇ ਉਹਨੂੰ ਤਤਪਰ ਰਹਿਣਾ ਪੈਂਦਾ ਹੈ ਸੰਗਤ ਦੀ ਹਾਜ਼ਰੀ ਦੇ ਵਿੱਚ, ਗੁਰੂ ਦੀ ਹਾਜ਼ਰੀ 'ਚ, ਅਤੇ ਫਿਰ ਵੀ ਇਹ ਵਿਹਲੜ ਕੀ ਕਰਦਾ ਹਾਂਜੀ, ਇਹ ਲੋਕਾਂ ਦੀ ਕਨਸੈਪਸ਼ਨ ਦੀ ਜਿਹੜੀ ਬਣੀ ਹੋਈ ਹੈ।
ਠੀਕ ਹੈ ਤਾਇਆ ਜੀ,
ਸਾਡੀ ਤਾਂ ਸੋਚ ਇਹ ਹੈ ਵੀ ਉਹ ਵੜੇਵੇਂ ਲੈਣ ਗਿਆ ਰੁਪਈਏ ਦੇ, ਕੋਈ ਕਿਸਾਨ ਵੜੇਵੇਂ ਹੁੰਦੇ ਸੀ ਨਾ,
ਹਾਂਜੀ ਹਾਂਜੀ,
ਅਤੇ ਉਦੋਂ ਰੁਪਈਆ ਚਾਂਦੀ ਦਾ ਰੁਪਈਆ ਹੁੰਦਾ ਸੀਗਾ, ਤੇ ਉਹਨੇ ਕਿਹਾ ਬਾਣੀਆਂ ਨੂੰ ਭਈਆ ਰੁਪਈਏ ਵੜੇਵੇਂ ਰੁਪਈਏ ਦੇ ਤੋਲ ਦੇ, ਤੇ ਨਾਲ ਉਤੋਂ ਖਲੋਤੇ ਨੇ ਚਾਂਦੀ ਦਾ ਰੁਪਈਆ ਸੁੱਟਤਾ ਤੇ ਉਹ ਛਾਬੇ 'ਚ ਪੈ ਗਿਆ, ਉਸ ਛਾਬੇ ਦੇ ਨਾਲ ਹੀ ਉਹ ਵੜੇਵੇਂ ਤੋਲ ਕੇ ਤੇ ਉਹਨੇ ਇਹਦੀ ਝੋਲੀ 'ਚ ਪਾ ਤੇ, ਨਾ ਉਹਨੂੰ ਪਤਾ ਵੀ ਰੁਪਈਆ ਚਲਾ ਗਿਆ ਤੇ ਨਾ ਉਹਨੂੰ ਪਤਾ ਵੀ ਮੇਰੇ ਕੋਲ ਆ ਗਿਆ, ਤੇ ਜਦੋਂ ਉਹ ਭਿਉਂ ਕੇ ਮੱਝ ਨੂੰ ਪਾਉਣ ਲੱਗਾ ਤੇ ਉਹ ਰੜਕ ਪਿਆ, ਹੱਥ ਨੂੰ ਲੱਗ ਗਿਆ ਰੁਪਈਆ ਚਾਂਦੀ ਦਾ, ਹੁਣ ਚਾਂਦੀ ਦਾ ਰੁਪਈਆ ਵੀ ਵਾਪਸ ਆ ਗਿਆ ਤੇ ਵੜੇਵੇਂ ਵੀ ਆ ਗਏ ਨੇ ਰੁਪਈਏ ਦੇ, ਤੇ ਪਤਾ ਕੀ ਕਹਿੰਦਾ, ਕਹਿੰਦਾ ਸਾਲੇ ਬਾਣੀਆਂ ਨੇ ਅਜੇ ਵੀ ਕੁਝ ਖੱਟ ਹੀ ਲਿਆ ਹੋਣਾ।
ਠੀਕ ਹੈ ਜੀ ਤਾਇਆ ਜੀ, ਆਪਾਂ ਇਜਾਜ਼ਤ ਲੈਣੀ ਕਿਉਂਕਿ ਗੁਰਪ੍ਰੀਤ ਗਿੱਲ ਆ ਗਏ ਨੇ, ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਜਾਰੀ ਰੱਖਣਾ। ਸੋ ਅਗਲੇ ਹਫ਼ਤੇ ਆਪਾਂ ਫੇਰ ਕਰਾਂਗੇ ਗੱਲਬਾਤ, ਬਹੁਤ ਮਤਲਬ ਆਨੰਦ ਆਇਆ ਅੱਜ ਗੱਲ ਕਰਕੇ।
ਥੈਂਕ ਯੂ ਜੀ,
ਠੀਕ ਹੈ ਤਾਇਆ ਜੀ,
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਸਾਡੇ ਸਤਿਕਾਰਤ ਤਾਇਆ ਜੀ ਸਾਡੇ ਨਾਲ ਜੁੜਦੇ ਨੇ ਜੀ ਸਿਡਨੀ ਤੋਂ, ਅਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਿ ਇੰਨਾ ਸਮਾਂ ਕੱਢ ਕੇ ਸਾਡੇ ਨਾਲ ਸਾਂਝਾ ਪਾਉਂਦੇ ਨੇ। ਸੋ ਹੋਰ ਵੀ ਸੱਜਣ ਜੁੜੇ ਨੇ ਆਪਣੇ ਨਾਲ, ਅਤੇ ਅਮਰੀਕ ਫਲੋਰਾ ਭਾਅ ਜੀ, ਹਾਂਜੀ ਸੁਪਰਬ, ਕਹਿੰਦੇ ਬਹੁਤ ਵਧੀਆ ਗੱਲ ਚੱਲ ਰਹੀ ਹੈ। ਰੂਪਰਾ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਜਾਣਕਾਰੀਆਂ ਗਿਆਨੀ ਜੀ ਦੇ ਰਹੇ ਨੇ, ਚੰਗਾ ਵਿਚਾਰ, ਬਹੁਤ ਵਧੀਆ ਵਿਚਾਰ। ਜਸਵਿੰਦਰ ਸਿੰਘ ਬਿੱਟਾ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ, ਕਨੇਡਾ ਫਿਲਹਾਲ ਇਹ ਘੁੰਮ ਰਹੇ ਨੇ। ਸੋ ਹੁਣ ਮੇਰੇ ਨਾਲ ਕੈਨਬਰਾ ਤੋਂ ਗੁਰਪ੍ਰੀਤ ਗਿੱਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਜੀ ਆਇਆਂ ਨੂੰ, ਰਾਜਧਾਨੀ ਵਾਲਿਓ, ਕੀ ਹਾਲ ਚਾਲ ਹੈ? ਝੰਡਾ ਉੱਚਾ ਰਹੇ ਹਮਾਰਾ, ਜੀ ਆਇਆਂ ਨੂੰ। ਮੀਂਹ ਹਟ ਗਿਆ ਤੁਹਾਡੇ ਕੈਨਬਰਾ ਜਾਂ ਪੈ ਰਿਹਾ?
ਮੀਂਹ ਪਈ ਜਾਂਦਾ ਜੀ। ਆਪਾਂ ਗੋਰਿਆਂ ਵਾਲੀ ਗੱਲ ਨੀ ਕਰਨੀ, ਮੌਸਮ ਦੀ ਗੱਲ ਨੀ ਕਰਨੀ,
ਨਹੀਂ
ਕਰਦੇ ਹੁੰਦੇ, ਪੰਜਾਬੀ ਨੀ ਕਰਦੇ ਹੁੰਦੇ।
ਮੈਂ ਕਿਹਾ ਹਾਲ ਚਾਲ ਤਾਂ ਪੁੱਛ ਲਈ, ਗੱਲ ਸ਼ੁਰੂ ਇੱਥੋਂ ਕਰੀ ਦੀ, ਹੋਰ ਫਿਰ ਕੀ ਹਾਲ ਚਾਲ ਹੈ?
ਨਹੀਂ ਉਹ ਜਦੋਂ ਮੈਂ ਨਵਾਂ ਨਵਾਂ ਆਇਆ ਸੀ ਨਾ, ਉਦੋਂ ਉਦੋਂ ਹਰੇਕ ਗੋਰੇ ਨੇ ਟੈਕਸੀ 'ਚ ਬਹਿਣਾ, ਮੌਸਮ ਇਜ਼ ਗੁੱਡ ਹੈ ਨਾ, ਵੈਦਰ ਇਜ਼ ਗੁੱਡ, ਵੈਦਰ ਇਜ਼। ਮੈਂ ਕਿਹਾ ਯਾਰ ਇਹਨਾਂ ਨੂੰ ਹੋਇਆ ਕੀ ਪਿਆ ਆ, ਵੈਦਰ ਦਿਖਣ ਤਾਂ ਦਿਆ ਵੀ ਕਿੱਦਾਂ ਦਾ ਆ,
ਕਿੱਦਾਂ ਦਾ,
ਵੀ ਇਹ ਗੱਲ ਹੀ ਇੱਥੋਂ ਸ਼ੁਰੂ ਕਰਦੇ। ਉਹ ਬਾਅਦ 'ਚ ਥੋੜ੍ਹਾ ਜਿਹਾ ਪਤਾ ਲੱਗਾ ਵੀ ਇਹ ਗੱਲ ਸ਼ੁਰੂ ਗੱਲਬਾਤ ਸ਼ੁਰੂ ਕਰਨ ਦਾ ਤਰੀਕਾ ਹੈ,
ਤਰੀਕਾ।
ਆਪਣੇ ਤਾਂ ਫਿਰ ਉਹੀ ਕਹਿੰਦੇ ਨੇ ਹੋਰ ਫਿਰ ਹੋਰ ਫਿਰ ਹੋਰ ਫਿਰ
ਹੋਰ ਫਿਰ। ਨਹੀਂ ਅੱਜ ਕੱਲ੍ਹ ਇੱਦਾਂ ਸ਼ੁਰੂ ਹੁੰਦੀ ਗੱਲਬਾਤ, ਜੇ ਤਾਂ ਕੋਈ ਨਵਾਂ ਬੰਦਾ ਮਿਲਿਆ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਹੋਰ ਫਿਰ ਠੀਕ ਹੈ, ਹਾਂਜੀ, ਹਾਂ, ਬਾਦਲਾਂ ਦੀ ਸੇਵਾ ਕਿੱਦਾਂ ਚੱਲ ਰਹੀ? ਸ਼ੁਰੂ ਹੀ ਬਾਦਲ, ਆਪਾਂ ਵੀ ਇੱਥੋਂ ਹੀ ਕਰ ਲੈਂਦੇ ਹਾਂ, ਨਹੀਂ ਆਪਾਂ ਇੱਥੋਂ ਨਹੀਂ ਕਰਨੀ ਕਿਉਂਕਿ ਪਹਿਲਾਂ ਵੀ ਕਰ ਲਈ ਹੈ ਗੱਲ, ਬਾਅਦ 'ਚੋਂ ਵੀ ਕਰਨੀ ਆ। ਅਤੇ ਅੱਜ ਸਾਡੇ ਨਾਲ
ਫੀਡਬੈਕ ਆ ਗਈ ਆ, ਪ੍ਰੋਗਰਾਮ ਤੋਂ ਪਹਿਲੇ ਮੈਨੂੰ ਫੀਡਬੈਕ ਆ ਗਈ ਆ।
ਅੱਛਾ,
ਓਬਜੈਕਸ਼ਨ ਆ ਗਏ ਨੇ?
ਓਬਜੈਕਸ਼ਨ ਆਏ, ਕੋਈ ਨਹੀਂ, ਆਪਾਂ ਭੌਰ ਸਾਹਿਬ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਨਾ, ਉਹਦੇ ਬਾਰੇ ਵੀ ਆਪਾਂ ਉਹ ਗੱਲਾਂ ਕਰਾਂਗੇ ਉਹਨਾਂ ਬਾਰੇ। ਅਤੇ ਇੱਕ ਨਾ ਦੁਨੀਆ ਦੇ ਵਿੱਚ ਜੀਓ ਪੋਲੀਟਿਕਸ ਦੇ ਵਿੱਚ ਬੜੀ ਫੇਰ ਬਦਲ ਚੱਲ ਰਹੀ ਹੈ। ਤਿੰਨ ਕੰਟਰੀਆਂ ਨੇ ਡਿਕਲੇਅਰ ਕੀਤਾ ਕਿ ਦੇ ਆਰ ਬਰੋਕ, ਠੀਕ ਹੈ?
ਅੱਛਾ ਜੀ,
ਹਾਂ, ਇੱਕ ਤਾਂ ਅਮਰੀਕਾ ਨੇ ਕਰਤਾ, ਇਲਨ ਮਸਕ, ਜਿਹੜਾ ਕਿ ਇੱਕ ਉਹੀ ਰੱਖ ਲਓ ਪ੍ਰੈਜੀਡੈਂਟ ਤਾਂ ਅਸਲ 'ਚ ਉਹੀ ਹੈ, ਉਹਨੇ ਇਹ ਡਿਕਲੇਅਰ ਕੀਤਾ ਡੇਢ ਕੁ ਹਫ਼ਤਾ ਪਹਿਲਾਂ, 10 ਕੁ ਦਿਨ ਪਹਿਲਾਂ, ਕਿ ਅਮੈਰੀਕਾ ਇਜ਼ ਬਰੋਕ। ਅਤੇ ਉਹ ਇੱਕ ਡਿਪਾਰਟਮੈਂਟ ਬਣਾਇਆ DOGE, ਜਿਹੜਾ ਕਿ ਸੇਵਿੰਗਸ ਕਰੇਗਾ ਕਿੰਨੇ ਟ੍ਰਿਲੀਅਨ ਦੀ, ਅਤੇ ਅਮਰੀਕਾ ਨੂੰ ਪੈਰੀਂ ਲਿਆਏਗਾ। ਦੂਜਾ ਐਲਾਨ ਸਟੈਮਰ, ਜੋ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਆ, ਉਹਨਾਂ ਨੇ ਪਿਛਲੇ ਹਫ਼ਤੇ ਕੀਤਾ ਕਿ ਇੰਗਲੈਂਡ ਇਜ਼ ਬਰੋਕ ਬਟ ਇਟ ਇਜ਼ ਫਿਕਸੇਬਲ, ਠੀਕ ਹੈ। ਤੀਜਾ ਵੱਡਾ ਐਲਾਨ ਹੋਇਆ ਕਿ ਫਰਾਂਸ ਦੀ ਸਰਕਾਰ ਨੇ ਡਿਕਲੇਅਰ ਕੀਤਾ ਵੀ ਆਰ ਬਰੋਕ, ਅਤੇ ਉਹਨਾਂ ਨੇ ਇੱਕ ਬਿੱਲ ਪੇਸ਼ ਕੀਤਾ ਜਿਹਦੇ ਵਿੱਚ ਉਹਨਾਂ ਨੇ ਬੜੇ ਕੱਟ ਲਾਉਣੇ ਸੀ, ਕਈ ਕੁਛ ਕਰਨਾ ਸੀ, ਅਤੇ ਉਸ ਕੱਟ ਨੂੰ ਲੈ ਕੇ ਫਰਾਂਸ ਦੀ ਸਰਕਾਰ 4 ਦਸੰਬਰ ਨੂੰ ਇੱਕ ਨੋ ਕੌਨਫੀਡੈਂਸ ਮਤੇ ਦੇ ਅਧੀਨ ਡਿੱਗ ਪਈ, ਮਤਲਬ ਵਿਰੋਧ ਹੋਇਆ ਇਸਦਾ ਬਹੁਤ। ਔਰ ਤਿੰਨ ਸਰਕਾਰਾਂ ਵੱਡੀਆਂ, ਅਮਰੀਕਾ, ਇੰਗਲੈਂਡ, ਫਰਾਂਸ, ਜਿਹੜੇ ਕਿ ਵੈਸਟ ਦਾ ਜਿਹੜਾ ਧੁਰਾ ਆ, ਤਿੰਨ ਕੰਟਰੀ, ਇੱਕ ਜਰਮਨ ਨੂੰ ਛੱਡ ਕੇ, ਜਰਮਨ ਦੇ ਵਿੱਚ ਵੀ ਹੁਣ ਇਲੈਕਸ਼ਨਸ ਹੋ ਰਹੀਆਂ, ਉਹ ਵੀ ਬਰੋਕ ਹੀ ਆ। ਸੋ ਗੁਰਪ੍ਰੀਤ, ਜਦੋਂ ਐਡੇ ਵੱਡੇ ਵੱਡੇ ਕੰਟਰੀ ਜਿਹੜੇ ਬਰੋਕ ਹੋ ਰਹੇ ਨੇ, ਆਪਣੇ ਉਹਨੂੰ ਡਿਕਲੇਅਰ ਹੀ ਕਰੀ ਜਾ ਰਹੇ ਨੇ ਬਰੋਕ ਹੋ ਰਹੇ ਹਾਂ, ਬਰੋਕ ਹੋ ਰਹੇ ਹਾਂ, ਅਤੇ ਇਸ ਦਾ ਮਤਲਬ ਕਿੱਦਾਂ ਲੈਂਦੇ ਹਾਂ? ਮਤਲਬ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅਸੀਂ ਮਤਲਬ ਓਵਰ ਸਪੈਂਡਿੰਗ ਹੈ ਜਾਂ ਕੀ ਹੈ, ਵਟਸ ਗੋਇੰਗ ਔਨ?
ਓਵਰ ਸਪੈਂਡਿੰਗ ਵੀ ਆਪਾਂ ਕਹਿ ਸਕਦੇ ਹਾਂ, ਵੀ ਰਿਸੋਰਸਿਸ ਦੀ ਫਾਈਟ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਇਹਨਾਂ ਕੰਟਰੀਆਂ ਦੇ ਵਿੱਚ ਹੀ। ਹੁਣ ਯੂਰਪ ਦੀ ਸਾਰੀ ਗੈਸ ਆ, ਉਹਨਾਂ ਨੂੰ ਹੁਣ ਵਿੰਟਰ ਚੱਲ ਰਹੀ ਹੈ, ਤੁਸੀਂ ਕਿਤੇ ਹਿਸਟੋਰੀਕਲ ਵੀ ਜਾ ਕੇ ਦੇਖ ਲਿਓ ਵੀ ਜਿਹੜਾ ਯੂਰਪ ਦੀ ਗੈਸ ਕੰਟਰੋਲ ਕਰਦਾ ਨਾ, ਉਹੀ ਯੂਰਪ ਨੂੰ ਕੰਟਰੋਲ ਕਰਦਾ ਹੈ। ਅਤੇ ਯੂਰਪ ਦੀ ਗੈਸ ਕਿੱਥੋਂ ਆਉਂਦੀ ਹੈ? ਰਸ਼ੀਆ ਤੋਂ ਆਉਂਦੀ ਹੈ। ਅਤੇ ਹੁਣ ਉਹ ਅਮਰੀਕਾ ਅਤੇ ਰਸ਼ੀਆ ਦੇ ਵਿੱਚ ਦੋਨੇ ਜਣੇ ਫਸੇ ਹੋਏ ਨੇ, ਵੀ ਫਰਾਂਸ ਅਤੇ ਜਰਮਨੀ ਵੀ, ਸੋਰੀ ਨੋਟ ਜਰਮਨੀ, ਫਰਾਂਸ ਅਤੇ ਇੰਗਲੈਂਡ ਵੀ। ਹੁਣ ਉਹਨਾਂ ਨੂੰ ਉਹ ਹੁੰਦਾ ਨਹੀਂ ਵੀ ਦੂਜਾ ਵੀ ਭੈਣ ਜੀ ਆ ਗਏ ਨੇ ਅਤੇ ਭਾਅ ਜੀ ਨਹੀਂ ਆਏ ਵਿਆਹ 'ਤੇ, ਅਤੇ ਭੈਣ ਜੀ ਨੂੰ ਦੋਨੇ ਪਾਸੇ ਰੱਖਣਾ ਪੈਂਦਾ ਹੁੰਦਾ, ਹੈ ਨਾ? ਉਹ ਪਿੱਛੋਂ ਵੀ ਕਾਲ ਆਉਂਦੀ ਹੁੰਦੀ ਵੀ ਕਦੋਂ ਆਉਣਾ ਵਾਪਸ ਤੂੰ, ਅਤੇ ਉਹ ਫਿਰ ਉੱਥੇ ਵੀ ਸਾਰੇ ਪ੍ਰੋਗਰਾਮ ਨਿਬੇੜਨੇ ਹੁੰਦੇ ਆ। ਇਹ ਯੂਰਪ ਵਾਲਿਆਂ ਦਾ ਹਾਲ ਇਹ ਹੋਇਆ ਪਿਆ ਵੀ ਉਹ ਅੰਦਰੋਂ ਤਾਂ ਰਿਸੋਰਸਿਸ, ਕਿਉਂਕਿ ਹੁਣ ਜੇ ਮੰਨ ਲਓ ਤੁਹਾਡੀ ਗੈਸ ਸਪਲਾਈ ਸਰਦੀ ਵਿੱਚ ਬੰਦ ਹੋ ਜਾਵੇ, ਲੋਕਾਂ ਨੇ ਕੀ ਲੈਣਾ ਯੂਕਰੇਨ ਤੋਂ ਜਾਂ ਰਸ਼ੀਆ ਤੋਂ? ਉਹਨਾਂ ਨੂੰ ਤਾਂ ਆਪਣੀ ਗੈਸ ਸਪਲਾਈ ਦੀ ਜ਼ਰੂਰਤ ਆ, ਕਿਉਂਕਿ ਉਹਦੇ ਨਾਲ ਹੀ ਹੀਟਿੰਗ ਹੁੰਦੀ, ਹੀਟਿੰਗ ਇਜ਼ ਦ ਮਸਟ ਇਨ ਯੂਰਪ, ਕਿਉਂਕਿ ਸਪੈਸ਼ਲੀ ਵਿੰਟਰ ਦੇ ਵਿੱਚ।
ਗੁਰਪ੍ਰੀਤ, ਮੈਂ ਜੋਗ੍ਰਾਫੀ ਪੜ੍ਹੀ ਆ ਅਤੇ ਮੈਂ ਸੋਚਦਾ ਹੁੰਦਾ, ਸਾਨੂੰ ਉਦੋਂ ਪੜ੍ਹਾਇਆ ਜਾਂਦਾ ਸੀ ਟੁੰਡਰਾ ਰੀਜਨ, ਠੀਕ ਹੈ, ਯੂਰਪ ਦੇ ਵਿੱਚ ਟੁੰਡਰਾ ਰੀਜਨ ਹੈ, ਰਸ਼ੀਅਨ ਨੇ ਸਾਰੀ ਬੈਲਟ ਹੈ, ਜਿਹੜੇ ਪੰਜਾਬ, ਅਸੀਂ ਨਹੀਂ ਪੰਜਾਬੀ ਕਹਿੰਦੇ ਯਾਰ ਟੁੰਡ ਜਿਹਾ ਆ, ਟੁੰਡਾ, ਮਤਲਬ ਖਾਲੀ, ਉੱਥੇ ਕੋਈ ਦਰਖਤ ਦਰੁਖਤ ਨਹੀਂ, ਕੋਈ ਕੁਛ ਨਹੀਂ ਹੈਗਾ, ਮਤਲਬ ਉੱਥੇ ਕੁਛ ਨਹੀਂ ਹੁੰਦਾ, ਬਰਫ਼ ਪੈਂਦੀ ਆ, ਪਾਈਨ ਟਰੀਜ਼ ਹੈਗੇ ਨੇ, ਉਹਨੂੰ ਟੁੰਡਰਾ ਰੀਜਨ ਕਹਿੰਦੇ ਨੇ। ਉੱਥੇ ਦੇਖੋ ਯੂਰਪ ਦੇ ਵਿੱਚ ਕਿੰਨੀ ਆਬਾਦੀ ਵਧੀ ਆ, ਕੰਪੈਰੇਟਿਵਲੀ ਰਸ਼ੀਆ 'ਚ ਉਹਨਾਂ ਇਲਾਕਿਆਂ 'ਚ ਨਹੀਂ ਆਬਾਦੀ ਵਧੀ, ਪਰ ਯੂਰਪ 'ਚ ਵੱਧ ਗਈ ਆ। ਉਹ ਤਾਂ ਵਧੀ ਹੈ ਕਿਉਂਕਿ ਆਰਟੀਫਿਸ਼ਲੀ ਜਿਹੜੀ ਹੀਟ ਹੈ ਉਹ ਬਾਹਰੋਂ ਲੈ ਕੇ ਜਾਂਦੇ ਆ, ਅਤੇ ਉੱਥੇ ਜਿਹੜੀ ਪਾਪੂਲੇਸ਼ਨ ਵਧੀ ਆ। ਅਤੇ ਮੈਂ ਕਈ ਵਾਰੀ ਪਹਿਲਾਂ ਵੀ ਸੋਚਦਾ ਹੁੰਦਾ ਸੀ ਕਿ ਜੇ ਇਹਨਾਂ ਦੀ ਗੈਸ ਸਪਲਾਈ ਬੰਦ ਹੋ ਜਾਵੇ ਜਾਂ ਇਹਨਾਂ ਦਾ ਕੋਲਾ ਬੰਦ ਹੋ ਜਾਵੇ ਅਫਰੀਕਾ ਦੇ ਕੰਟਰੀਆਂ 'ਚੋਂ ਜਾਣਾ ਜਾਂ ਆਸਟ੍ਰੇਲੀਆ ਵਰਗੇ, ਇਹ ਸਸਟੇਨ ਨਹੀਂ ਕਰ ਸਕਦੇ। ਤਾਂ ਗੈਰ ਕੁਦਰਤੀ ਪਾਪੂਲੇਸ਼ਨ ਵਧਾ ਰਹੇ ਨੇ ਆਪਣੀ ਇਹਨਾਂ ਇਲਾਕਿਆਂ ਦੇ ਵਿੱਚ, ਅਤੇ ਉਹੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਹੁਣ ਉਹ ਅਮਰੀਕਾ ਨੇ ਉਹਨਾਂ ਦੀ ਗੈਸ ਲਾਈਨ ਜਿਹੜੀ ਆ ਖਤਮ ਕਰਤੀ, ਅਤੇ ਹੁਣ ਉਹ ਵਿਚਾਰੇ ਪਾਲੇ ਦੇ ਵਿੱਚ ਬੈਠੇ ਕਰਦੇ ਨੇ। ਪਰ
ਦੇਖੋ ਇਹ ਜਿਹੜਾ ਯੂਰਪ ਹੈ ਨਾ, ਯੂਰਪ ਨੇ ਵੈਸਟਰਨ ਸਿਵਿਲਾਈਜੇਸ਼ਨ ਦਿੱਤੀ ਹੈ ਵਰਲਡ ਨੂੰ, ਪਰ ਯੂਰਪ ਜੀਓਗ੍ਰਾਫਿਕਲੀ ਤੌਰ 'ਤੇ ਦੇਖ ਲਈਏ ਨਾ, ਇੱਕ ਕੁਦਰਤੀ ਤੌਰ 'ਤੇ ਗਰਮੀਆਂ ਦੇ ਵਿੱਚ ਬਹੁਤ ਵਧੀਆ ਆ, ਪਰ ਸਰਦੀਆਂ 'ਚ ਇਹਨੂੰ ਜਿਹੜੀ ਮਾਰ ਪੈਂਦੀ ਹੈ ਨਾ, ਸਰਦੀਆਂ 'ਚ ਇਹਦੀ ਬੱਸ ਹੋ ਜਾਂਦੀ ਹੈ। ਅਤੇ ਉਹ ਇੱਕ ਕਹਾਵਤ ਵੀ ਹੈਗੀ ਆ ਵੀ ਆਲੂ ਨੇ ਯੂਰਪ ਨੂੰ ਬਚਾ ਲਿਆ ਸੀ, ਉਹ ਬਚਾਇਆ ਤਾਂ ਸੀ ਵੀ ਉਹ ਜਦੋਂ ਵਿਚਾਰੇ ਸਰਦੀਆਂ 'ਚ ਸਬਜ਼ੀਆਂ ਹੁੰਦੀਆਂ ਸੀ ਉਹ ਬਰਫ਼ ਪੈਣ ਦੀ ਸਾਰੀਆਂ ਸਬਜ਼ੀਆਂ ਖਤਮ, ਉਹ ਕੋਈ ਆਲੂ ਲੈ ਕੇ ਆਇਆ ਸੀ ਮੈਕਸੀਕੋ ਤੋਂ।
ਅੱਛਾ,
ਅਤੇ ਜਦੋਂ ਤੋਂ ਇਹਨਾਂ ਨੇ ਆਲੂ ਲਾਉਣੇ ਸ਼ੁਰੂ ਕੀਤੇ ਅਤੇ ਉਹ ਆਲੂ ਤੋਂ ਹੀ ਦੇਖੋ ਵੀ ਜਿਹੜੇ ਮੈਸ਼ ਪਟੈਟੋ, ਕਿੰਡੀ ਤਗੜੀ ਇਨਵੈਂਸ਼ਨ ਕੀਤੀ ਇਹਨਾਂ ਨੇ, ਮੈਸ਼ ਪਟੈਟੋ ਬਣਾਇਆ ਅਤੇ ਹੋਰ ਵੀ ਆਲੂ ਦੇ ਨਾਲ ਨਾਲ ਇਹਨਾਂ ਨੇ ਕਈ ਕੁਛ ਕੀਤਾ। ਸੋ ਯੂਰਪ ਦੋ ਤਰੀਕਿਆਂ ਨਾਲ ਆਪਾਂ ਕਹਿ ਲਈਏ, ਇੱਕ ਤਾਂ ਜਿਹੜਾ ਵੀ ਲੋਕੇਸ਼ਨ ਵਾਈਜ਼ ਕਹਿ ਲਈਏ, ਲੋਕੇਸ਼ਨ ਵਾਈਜ਼ ਇਹ ਦੋਨੇ ਪਾਸਿਆਂ ਤੋਂ ਮਾਰ ਖਾਂਦਾ ਆ। ਇੱਕ ਤਾਂ ਜਾ ਕੇ ਨੌਰਥ ਅਫਰੀਕਾ ਦੇ ਨਾਲ ਲੱਗ ਜਾਂਦਾ, ਉੱਥੋਂ ਹੁਣ ਦੇਖੋ ਇਹਨਾਂ ਨੂੰ ਬਹੁਤ ਜ਼ਿਆਦਾ ਉਹ ਜਿਹੜਾ ਚੈਨਲ ਹੈ ਨਾ ਨਿੱਕਾ ਜਿਹਾ ਇਟਲੀ ਅਤੇ ਮੇਰੇ ਖਿਆਲ ਮੋਰਾਕੋ ਦੇ ਵਿੱਚ, ਉਹ ਉੱਥੋਂ ਇੰਨੇ ਜ਼ਿਆਦਾ ਇਹਨਾਂ ਦੇ ਉਹ ਰਿਫਿਊਜੀ ਆ ਰਹੇ ਨੇ ਨਾ ਜਹਾਜ਼ ਭਰ ਭਰ ਕੇ, ਉਹਨਾਂ ਨੇ ਇਹਨਾਂ ਦੀ ਸੋਸ਼ਲ ਲਾਈਫ ਨੂੰ ਡਿਸਟਰਬ ਕਰਤਾ। ਹੁਣ ਜਦੋਂ ਦੇਖੋ ਸੀਰੀਆ ਦੇ ਵਿੱਚ ਜੰਗ ਲੱਗੀ ਸੀ 2011-12 ਦੇ ਵਿੱਚ, ਉੱਥੋਂ ਲੋਕ ਕਿੰਨੇ ਆਏ ਨੇ, ਫਿਰ ਅਫਰੀਕਾ ਵਾਲੇ ਤਾਂ ਉਹ ਤਾਂ ਉਹਨਾਂ ਕੋਲ ਤਾਂ ਰੀਜ਼ਨ ਹੁੰਦਾ ਹੀ ਹੈ ਵੀ ਅਸੀਂ ਚੱਲੀਏ। ਇਹਦਾ ਸਭ ਤੋਂ ਵੱਡੀ ਐਗਜ਼ਾਮਪਲ ਤੁਸੀਂ ਦੇਖਿਓ ਫਰਾਂਸ ਦੀ ਜਿਹੜੀ ਨੈਸ਼ਨਲ ਟੀਮ ਆ ਉਹ ਸਾਰੀ ਕਾਲਿਆਂ ਦੀ ਹੋ ਗਈ ਹੁਣ
ਫੁੱਟਬਾਲ,
ਵੀ ਇੰਨਾ ਜ਼ਿਆਦਾ ਕਾਲਾ ਆ ਗਿਆ ਉੱਥੇ।
ਆਪਣੇ ਗੁਰਪ੍ਰੀਤ, ਇੱਕ ਇੱਕ ਗੱਲ ਤਾਂ ਹੈਗੀ ਆ ਯੂਰਪ ਦੀ ਕਿ ਯੂਰਪ ਵਾਲੇ ਇਹ ਚਾਹੁੰਦੇ ਆ ਕਿ ਅਫਰੀਕਾ ਤੋਂ ਸੋਨਾ, ਹੀਰੇ, ਕੋਲਾ ਇਹ ਭਰ ਭਰ ਕੇ ਅਸੀਂ ਲਿਆਈ ਜਾਈਏ ਪਰ ਬੰਦੇ ਨਾ ਹੋਣ।
ਬਿਲਕੁਲ, ਕੌਫੀ ਕੌਫੀ ਭਾਈ ਕੌਫੀ ਬਹੁਤ ਲੈ ਕੇ ਆਉਂਦੇ।
ਸੋ ਯੂਰਪ, ਮੈਂ ਇੱਕ ਜੀਓਪੋਲਿਟਿਕਸ ਦੀ ਕਿਤਾਬ ਪੜ੍ਹ ਰਿਹਾ ਸੀ, ਉਹਨਾਂ ਨੇ ਕਿਹਾ ਕਿ ਯੂਰਪ ਜਿਹੜਾ ਇੰਨੀ ਸਾਰਾ ਰਿਸੋਰਸ ਸਾਂਭੀ ਬੈਠਾ, ਤਰੱਕੀ ਐਡਵਾਂਸ, ਉਹ ਅਫਰੀਕਾ ਨੂੰ ਦੀ ਵੱਡੀ ਲੁੱਟ ਕਰਕੇ ਬੈਠਾ ਆ। ਠੀਕ ਹੈ, ਹੁਣ ਉਹ ਲੁੱਟ ਜਿਹੜੀ ਆ ਉਹ ਬੰਦ ਹੋ ਰਹੀ, ਕਈ ਦੇਸ਼ਾਂ ਨੇ ਅਫਰੀਕਾ ਵਾਲੇ ਦੇ ਵਿੱਚ ਯੂਰਪੀਅਨਾਂ ਨੂੰ ਕੱਢ ਦਿੱਤਾ ਆ, 5-6 ਦੇਸ਼ ਆ ਜਿੱਥੇ ਕਹਿੰਦੇ ਜਾਓ ਤੁਸੀਂ ਹੈ ਨਾ, ਚੱਕ ਲਓ ਸਾਰਾ ਡੰਡਾ ਡੋਰੀ ਆ। ਅਤੇ ਉਹਦੇ ਨਾਲ ਜਿਹੜੀ ਉਹ ਬਾਹਰੋਂ ਸਪਲਾਈਆਂ ਆ ਰਹੀਆਂ ਸੀ, ਸਾਊਥ ਅਮਰੀਕਾ ਦੇ ਇੱਕ ਦੋ ਦੇਸ਼ ਆ, ਫਰੈਂਚ ਗੁਆਇਨਾ ਆ, ਉਹ ਫਰਾਂਸ ਦੀ ਉੱਥੋਂ ਮਾਈਨਿੰਗ ਕਰ ਰਹੇ ਸੀਗੇ ਅਤੇ ਆਪਣੇ ਆਪ ਨੂੰ ਪਾਲ ਰਹੇ ਸੀਗੇ। ਸੋ ਇਹ ਜਿਹੜੀਆਂ ਚੀਜ਼ਾਂ, ਮਤਲਬ ਹੁਣ ਦੇਖੋ ਇੰਨੇ ਰਿਸੋਰਸਿਸ ਬਣਾ ਲੈਣੇ, ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਠੀਕ ਹੈ, ਹੁਣ ਆ ਸਾਰਾ ਇਨਫਰਾਸਟ੍ਰਕਚਰ ਬਣਾ ਕੇ ਜੇ ਫਿਰ ਇੱਦਾਂ ਦੇ ਵਿੱਚ ਬੰਦਾ ਕਵੇ ਅਸੀਂ ਬਰੋਕ ਹੋ ਗਏ, ਫਿਰ ਇਹ ਵੀ ਤਾਂ ਪੋਲੀਟੀਸ਼ੀਅਨ ਜਾਂ ਸਾਡੇ ਜਿਹੜੇ ਪਲੈਨਰ ਨੇ ਉਹਨਾਂ ਦੀਆਂ ਗਲਤੀਆਂ ਹੀ ਨੇ ਸਾਰੀਆਂ।
ਇਹ ਦੇਖੋ ਅਫਰੀਕਾ ਦੇ ਵਿੱਚ ਤੁਸੀਂ ਦੇਖੋ ਕਿੰਨਾ ਚਿਰ ਨਾ ਡਿਕਟੇਟਰਸ਼ਿਪ ਰਹੀ ਆ, ਇਹ ਡੈਮੋਕ੍ਰੇਸੀ ਦਾ ਢੋਲ ਸਾਰੇ ਪਾਸੇ ਪਿੱਟਣ ਵਾਲੇ, ਇਹ ਦੂਜੇ ਜਿੱਥੋਂ ਇਹਨਾਂ ਰਿਸੋਰਸ ਲੁੱਟਣੇ ਹੁੰਦੇ ਨੇ ਉੱਥੇ ਇਹ ਡਿਕਟੇਟਰ ਬਣਾ ਦਿੰਦੇ ਨੇ। ਹੁਣ ਇੱਕ ਛੋਟਾ ਜਿਹਾ ਦੇਸ਼ ਆ ਮੇਰੇ ਖਿਆਲ ਨਾਲ, ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ, ਉਹਦੇ ਪਿੱਛੇ ਜੇ ਕੂ ਹੋਈ ਸੀ,
ਬਰਕੀਨੋ ਫਾਸੋ,
ਨਹੀਂ ਉਹ ਨਹੀਂ ਸੀ, ਉਹ ਇੱਕ ਹੋ ਰਿਹਾ, ਉੱਥੋਂ ਨਾ ਫਰਾਂਸ ਯੂਰੇਨੀਅਮ ਲੈਂਦਾ ਸੀ, ਉੱਥੋਂ ਯੂਰੇਨੀਅਮ ਲੈ ਰਿਹਾ ਸੀ ਫਰਾਂਸ ਆਪਣੇ ਨਿਊਕਲੀਅਰ ਜਿਹੜੇ ਇਹਨਾਂ ਦੇ ਪਾਵਰ ਸਟੇਸ਼ਨ ਨੇ, ਤੇ ਰੇਟ ਦਾ ਫਰਕ ਪਤਾ ਕਿੰਨਾ ਸੀ, ਮੈਂ ਐਗਜ਼ੈਕਟ ਫਿਗਰ ਨਹੀਂ ਜਾਣਦਾ,
ਉਹ ਬਰਕੀਨੋ ਫਾਸੋ ਸੀ, ਬਹੁਤ ਜ਼ਿਆਦਾ ਸੀਗਾ
ਬਰਕੀਨੋ ਫਾਸੋ ਹੋਣਾ, ਹਾਂਜੀ। ਤੇ ਉਹ ਮੰਨ ਲਓ ਵੀ ਇੰਟਰਨੈਸ਼ਨਲ ਪ੍ਰਾਈਸ ਚੱਲ ਰਿਹਾ ਹੋਵੇ $100 ਪਰ ਕਿਲੋ, ਤੇ ਫਰਾਂਸ ਉਹਨਾਂ ਨੂੰ ਪਤਾ ਕੀ ਪੇ ਕਰ ਰਿਹਾ ਸੀ, 30 ਸੈਂਟ ਪਰ ਕਿਲੋ।
ਹਾਂ, ਇਸੇ ਤਰ੍ਹਾਂ ਸੀ, ਨਾਲੇ ਫਿਰ ਉਹ ਜਿਹੜੇ ਉਹਦੇ ਪੈਸੇ ਸੀ ਉਹ ਵੀ ਫਰਾਂਸ 'ਚ ਰੱਖਣੇ ਸੀ, ਫਰਾਂਸ ਦੀਆਂ ਬੈਂਕ ਅਕਾਊਂਟ 'ਚ ਰੱਖਣੇ ਪੈਣੇ ਸੀ ਉਹਨਾਂ ਨੂੰ। ਇਹ ਵੀ
ਉਹੀ ਕਹਿੰਦਾ ਨਾ ਵੀ ਸੂਟ ਪਾ ਕੇ, ਗੋਰਿਆਂ ਵਿੱਚ ਸੂਟ ਪਾ ਕੇ ਤੁਸੀਂ ਜੈਂਟਲਮੈਨ ਬਣ ਜਾਂਦੇ ਹੋ, ਸਿੱਖਾਂ ਵਿੱਚ ਤੁਸੀਂ ਗਾਤਰਾ ਪਾ ਕੇ ਤੁਸੀਂ ਵਧੀਆ ਐਂ ਸਿਆਸਤ ਵਧੀਆ ਸਿਆਸਤਦਾਨ ਬਣ ਜਾਂਦੇ ਹੋ, ਇਹ ਬਸ ਇਹ ਪੁਸ਼ਾਕ ਦਾ ਹੀ ਫਰਕ ਹੈ ਭਾਜੀ। ਅਤੇ ਹੁਣ ਉਹੀ ਜੇ ਅਫਰੀਕਨ ਬੰਦਾ ਆਪਣੀ ਪੁਸ਼ਾਕ ਦੇ ਵਿੱਚ ਆ ਕੇ ਮੀਡੀਆ 'ਚ ਬਿਆਨ ਦੇਵੇ ਵੀ ਸਾਨੂੰ ਵੈਸਟ ਲੁੱਟ ਰਿਹਾ ਆ, ਸਾਨੂੰ ਫਰਾਂਸ ਲੁੱਟ ਰਿਹਾ, ਸਾਨੂੰ ਇੰਗਲੈਂਡ ਲੁੱਟ ਰਿਹਾ, ਬਹੁਤ ਘੱਟ ਲੋਕਾਂ ਨੇ ਉੱਤੇ ਵਿਸ਼ਵਾਸ ਕਰਨਾ। ਕੋਜ਼ ਉਹਦੀ ਪੁਸ਼ਾਕ ਹੈ ਨਹੀਂ ਉਹ ਵਾਲੀ, ਅਤੇ ਹੁਣ ਪੁਸ਼ਾਕ ਦਾ ਸਾਰਾ ਰੌਲਾ। ਜੇ ਹੁਣ ਅਫਰੀਕਾ ਵਾਲੇ ਇਸ ਚੀਜ਼ 'ਤੇ ਓਬਜੈਕਸ਼ਨ ਕਰਦੇ ਨੇ, ਉੱਥੇ ਜਿਹੜੀ ਕੂਹ ਹੋਈ ਆ ਉਹ ਉੱਥੇ ਦੇ ਲੋਕਾਂ ਨੇ ਉਸ ਕੂਹ ਦੀ ਸਪੋਰਟ ਕੀਤੀ ਹੈ ਵੀ ਜਿਹੜਾ ਸਾਡਾ ਪ੍ਰਧਾਨ ਮੰਤਰੀ ਸੀ ਉਹ ਤਾਂ ਇਹਨਾਂ ਨੇ ਇੱਦਾਂ ਦੀ ਡੀਲ ਕਰਕੇ ਬੈਠਾ ਸੀ, ਪ੍ਰਧਾਨ ਮੰਤਰੀ ਇਹਨਾਂ ਨੇ ਇੰਸਟਾਲ ਕੀਤਾ ਸੀ। ਅਤੇ ਹੁਣ ਜਿਹੜਾ ਇਰਾਨ ਅਤੇ ਅਮਰੀਕਾ ਦਾ ਮਸਲਾ ਚੱਲ ਰਿਹਾ, ਜੇ ਤੁਸੀਂ ਕਿਤੇ ਬੈਕ ਦੇ ਵਿੱਚ ਜਾ ਕੇ ਦੇਖੋ ਜਦੋਂ ਇਹਨਾਂ ਨੇ ਸ਼ਾਹ ਨੂੰ ਲਾਇਆ ਸੀ, ਅਤੇ ਸ਼ਾਹ ਕੀ ਕਰ ਰਿਹਾ, ਸ਼ਾਹ ਨੂੰ ਇਸ ਕਰਕੇ ਲਾਇਆ ਸੀ ਜਿਹੜੀ ਉੱਥੇ ਕੂਹ ਹੋਈ ਸੀ, ਸ਼ਾਹ ਟੋਟਲ ਐਨਰਜੀ ਬੀ ਪੀ ਅਤੇ ਈਵਨ ਕਿ ਆਪਣੇ ਵੈਸਟ ਐਕਸਿਸ ਓਇਲ ਇਹਨਾਂ ਸਾਰਿਆਂ ਨੂੰ ਲਿਟਰਲੀ ਬਿਲਕੁਲ ਘੱਟ ਰੇਟ 'ਤੇ ਕੱਚਾ ਤੇਲ ਦੇ ਰਿਹਾ ਸੀ। ਅਤੇ ਜਿਹੜਾ 1955 ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਚੁਣ ਕੇ ਆਇਆ ਸੀ, ਉਹਨੇ ਆਉਂਦੇ ਸਾਰ ਕੀ ਕੀਤਾ ਸੀ, ਉਹਨੇ ਸਾਰਾ ਤੇਲ ਨੈਸ਼ਨਲਾਈਜ਼ ਕਰਤਾ ਸੀ। ਜਦੋਂ ਉਹਨੇ ਤੇਲ ਨੈਸ਼ਨਲਾਈਜ਼ ਕੀਤਾ, ਇਹ ਸਾਰੇ ਕਾਰਪੋਰੇਸ਼ਨ ਦੇ ਜਿਹੜੇ ਵੱਡੇ CEO ਨਾਲ ਜਿਹੜੇ ਲੋਬੀਅਸਟ ਨੇ, ਇਹ ਗਏ ਨੇ CIA ਕੋ ਵੀ ਸਾਡਾ ਤਾਂ ਕੁਛ ਕਰੋ, ਸਾਡਾ ਤਾਂ ਸਾਰਾ ਕੁਛ ਬੰਦ ਹੋ ਗਿਆ ਉੱਥੇ। ਅਤੇ ਉਹਨਾਂ ਨੇ $1 million ਤੋਂ ਘੱਟ ਲਾ ਕੇ ਉਹਨਾਂ ਨੇ ਕੂ ਕਰਕੇ ਅਤੇ ਤਖ਼ਤਾ ਪਲਟਤਾ, ਉੱਥੇ ਸ਼ਾਹ ਇੰਸਟਾਲ ਕਰਤਾ, ਅਤੇ ਸ਼ਾਹ ਨੇ ਫਿਰ ਉਹੀ ਦੁਬਾਰਾ ਪੋਲਿਸੀਆਂ ਕਰਤੀਆਂ। ਇਹ ਵਿਲਨ ਆਏ, ਵਿਲਨ ਤਾਂ ਕਿਸੇ ਨੂੰ ਵੀ ਤੁਸੀਂ ਬਣਾ ਕੇ ਦਿਖਾ ਸਕਦੇ ਹੋ ਨਾ, ਵਿਲਨ ਬਣਾਉਣਾ ਕੋਈ ਐਡਾ ਔਖਾ ਕੰਮ ਨਹੀਂ, ਕਿਉਂਕਿ ਜਦੋਂ ਤੁਹਾਡੇ ਕੋਲ ਸਾਰਾ ਮੀਡੀਆ ਤੁਹਾਡਾ ਆ, ਹੁਣ BBC ਕਿਉਂ ਸਾਰੇ ਦੇਸ਼ਾਂ ਦੇ ਵਿੱਚ ਨੇ, ਇਸੇ ਕਰਕੇ ਨੇ
ਉਹ ਸੌਫਟ ਡਿਪਲੋਮੇਸੀ ਦੇ ਬਣਾਉਣ ਵਾਸਤੇ, ਉਹ ਸੌਫਟ ਡਿਪਲੋਮੇਸੀ ਦਾ ਇੱਕ ਪਾਰਟ ਹੈ। ਅਤੇ ਗੱਲ ਗੱਲ ਲਾਈਫ ਸਟਾਈਲ ਦੀ ਚੱਲੀ ਆ, ਡਾਕਟਰ ਸੰਤੋਖ ਸਿੰਘ ਔਜਲਾ ਕਹਿੰਦੇ ਨੇ ਕਿ ਜੋ ਅਸੀਂ ਲਾਈਫ ਸਟਾਈਲ ਅਪਣਾਇਆ ਹੈ ਅੱਜ ਕੱਲ੍ਹ ਇਸ ਨੂੰ ਧਰਤੀ ਸਹਾਰ ਨਹੀਂ ਸਕਦੀ, ਸਾਨੂੰ ਸਭਨਾਂ ਨੂੰ ਸਾਦੇ ਜੀਵਨ ਵੱਲ ਜਾਣਾ ਪਵੇਗਾ। ਬਿਲਕੁਲ 100% ਇਹਨਾਂ ਨੇ ਗੱਲ ਸਹੀ ਕਹੀ ਆ। ਸੋ ਗੁਰਪ੍ਰੀਤ, ਆਪਾਂ ਸਾਦੇ ਜੀਵਨ ਵੱਲ ਜਾਣ ਦੇ ਲਈ ਕੀ ਕਰ ਸਕਦੇ ਹਾਂ, ਮਤਲਬ ਆਪਾਂ ਦੇਖੀਏ ਆਲੇ ਦੁਆਲੇ ਅਸੀਂ ਕਿੰਨੀ ਲਗਜ਼ਰੀ ਪਾਲੀ ਬੈਠੇ ਹਾਂ। ਮੈਂ ਆਪਣੀ ਗੱਲ ਕਰਾਂ ਅਤੇ ਚਲੋ, ਐਨੀਵੇ ਇਹ ਕੁਐਸਚਨ ਆਪਾਂ ਬਾਅਦ 'ਚੋਂ, ਇਹ ਤਾਂ ਫਿਲੋਸਫੀਕਲ ਕੁਐਸਚਨ ਹੋ ਗਿਆ।
ਮੈਂ ਛੋਟਾ ਜਿਹਾ ਜਵਾਬ ਦਿੰਦਾ ਇਹਦਾ।
ਹਾਂਜੀ,
1 acre ਕਿੱਲਾ ਲੈ ਲਓ, ਇੱਕ ਕਿਤੇ ਦੂਰ 25,000 ਦਾ ਘਰ ਮੰਗਾ ਲਓ ਚਾਈਨਾ ਤੋਂ, ਅਤੇ 10-15,000 ਹੋਰ ਉੱਤੇ ਲਾ ਕੇ ਨਾ, ਸੋਲਰ ਲਾ ਕੇ, ਅਤੇ ਔਫ ਦਾ ਗ੍ਰਿੱਡ ਹੋ ਜਾਓ, ਕੋਈ ਸਟਾਰ ਲਿੰਕ ਲਵਾ ਲਓ ਜੇ ਤੁਹਾਨੂੰ ਲੋੜ ਆ, ਅਤੇ ਕੋਈ ਲੋੜ ਨਹੀਂ ਨੇਬਰ ਦੀ ਕਿਸੇ, ਤੁਹਾਨੂੰ ਛੋਟੀ ਤੁਸੀਂ ਬਾਗਬਾਨੀ ਘਰੇ ਹੀ ਕਰ ਲੈਣੀ ਹੈ, ਤੁਹਾਡੀਆਂ ਸਬਜ਼ੀਆਂ ਵੀ ਘਰੇ ਉੱਗ ਜਾਣੀਆਂ, ਸਾਰਾ ਕੁਛ ਗਰੇਵਾਲ ਆਟਾ ਤੁਸੀਂ ਉੱਦਾਂ ਮੰਗਾ ਲਓ ਜਾਂ ਲੈ ਆਓ ਕਿਤੋਂ, ਹੈ ਨਾ, ਅਤੇ ਤੁਹਾਡਾ ਵਧੀਆ ਚੱਲੀ ਜਾਣਾ। ਪਰ ਉਹ ਗੱਲ ਹੈ ਨਾ ਭਾਅ ਜੀ, ਤੁਸੀਂ ਇਕੱਲੇ ਨਹੀਂ ਕਰ ਸਕਦੇ, ਤੁਹਾਡੇ ਆਲੇ ਦੁਆਲੇ ਦੇਖੋ ਲੋਕ, ਤੁਸੀਂ ਤਾਂ ਗੱਡੀ ਨਹੀਂ ਮਾੜੀ ਲੈ ਸਕਦੇ, ਸਾਨੂੰ ਤਾਂ ਸ਼ਰਾਬ ਹੈ ਪੰਜਾਬੀ, ਤੁਸੀਂ ਤਾਂ ਗੱਡੀ ਨਹੀਂ ਮਾੜੀ ਲੈ ਸਕਦੇ।
ਪੀਅਰ ਪ੍ਰੈਸ਼ਰ ਹੁੰਦਾ, ਇਹ ਵੀ ਇੱਕ ਫੋਬੀਆ, ਆਪਾਂ ਕਰਾਂਗੇ ਗੱਲ। ਮੈਂ ਆਹੀ ਗੱਲ ਸੋਚ ਰਿਹਾ ਸੀ ਕੱਲ੍ਹ ਨਾ, ਮੈਂ ਮੇਰੇ ਨਾਲ ਬਹੁਤ ਬੁਰੀ ਹੋਈ, ਮੈਂ ਸ਼ੇਅਰ ਕਰਨੀਆਂ ਗੱਲਾਂ, ਅਤੇ ਦਿਲ ਵਾਲੀ ਗੱਲ ਹੈ।
ਮੈਂ ਹੁਣ ਤੁਹਾਡਾ ਨਹੀਂ, ਮੈਂ ਤੁਹਾਡਾ ਸਾਈਕਾਟ੍ਰਿਕ ਬਣ ਗਿਆ।
ਆਹੋ, ਉਹ ਪਤਾ ਕੀ ਆ, ਦੇਖੋ ਕਿੱਥੇ ਅਮਰੀਕਾ ਫਰਾਂਸ ਤੋਂ ਹੁਣ ਆਪਾਂ ਰਾਮ ਤੋਰੀਆਂ 'ਤੇ ਆ ਜਾਣਾ। ਉਹ ਮੇਰੇ ਨਾਲ ਬਹੁਤ ਬੁਰੀ ਹੋਈ, ਦਿਲ ਵਾਲੀਆਂ ਗੱਲਾਂ ਕਿਧਰੇ ਵੀ ਜਾ ਸਕਦੀਆਂ, ਅਤੇ
ਕਿਤੇ ਵੀ ਜਾ ਸਕਦੀਆਂ।
ਉਹ ਮੈਂ ਵੀ ਆ ਤੇਰੇ ਵਾਲੀ ਸੋਚ, ਵੀ ਮੈਂ ਯਾਰ ਆਪਣਾ ਗਾਰਡਨ ਲਾਉਣਾ, ਮੈਂ ਲਾਉਣਾ ਮੈਂ ਬੜੇ, ਸਾਡੇ ਮੇਰੇ ਮਦਰ ਵੀ ਲਾਉਂਦੇ ਆ, ਸਬਜ਼ੀਆਂ ਸਾਰੀਆਂ ਲਾਤੀਆਂ। ਮੈਂ ਕਿਹਾ ਯਾਰ ਐਤਕੀ ਨਾ ਮੈਂ ਰਾਮ ਤੋਰੀਆਂ ਵੀ ਲਾਉਣੀਆਂ, ਵੱਡਾਂ ਵੀ ਲਾਉਣੀਆਂ, ਕੱਦੂ ਵੀ ਲਾਉਣੇ ਨੇ, ਅਤੇ ਜਕੀਨੀਆਂ ਵੀ ਲਾਉਣੀਆਂ, ਅਤੇ ਹਦਵਾਣੇ ਵੀ ਲਾਏ। ਉਹ ਮੈਂ ਨਾ ਲਾਉਣ ਲੱਗਾ ਰਾਮ ਤੋਰੀਆਂ ਅਤੇ ਖਰਬੂਜਿਆਂ ਦੇ ਵੀ, ਅਤੇ ਉਹ ਕਿਤੇ ਨਾ ਮੈਨੂੰ ਆਵਾਜ਼ ਪੈ ਗਈ, ਮੈਂ ਆਇਆ ਤਾਂ ਮੁੜ ਕੇ ਕਿਤੇ ਹਵਾ ਨਾਲ ਇੱਧਰ ਉੱਧਰ ਹੋ ਗਏ, ਅਤੇ ਉਹ ਮਿਕਸ ਹੋ ਗਏ, ਜਾਣੀ ਕਿ ਐਕਸਚੇਂਜ ਹੋ ਗਏ। ਉਹ ਮੈਂ ਜਿੱਥੇ ਮੈਂ ਗਾਰਡਨ 'ਚ ਕੱਦੂ ਆਪਣੇ ਹਦਵਾਣੇ ਲਾਉਣੇ ਸੀਗੇ, ਸੋਰੀ ਖਰਬੂਜੇ, ਉੱਥੇ ਮੈਂ ਉਹਦੇ ਗਮਲੇ ਰੱਖ ਬੈਠਾ 5 ਵੱਡੇ 35-35 ਲੀਟਰ ਵਾਲੇ ਰਾਮ ਤੋਰੀਆਂ ਵਾਲੇ, ਉਹਨਾਂ ਨੂੰ ਮੈਂ ਪਾਣੀ ਪਾਈ ਗਿਆ, ਉਹ ਜੰਮੀ ਗਏ ਨਾ, ਮੈਂ ਨੋਟ ਵੀ ਨਹੀਂ ਕੀਤਾ। ਮੇਰੀ ਵਾਈਫ ਕਹੀ ਵੀ ਜਾਵੇ ਰਾਮ ਤੋਰੀ ਆ, ਮੈਂ ਮੰਨਣਾ, ਮੈਂ ਕਿਤੇ ਮੰਨਣਾ ਹੈ ਹੀ ਨਹੀਂ, ਹੈ ਨਾ। ਅਤੇ ਉਹ ਜਦੋਂ ਨਾ ਮੈਂ
ਬੰਦਾ ਘਰ ਵਾਲੀ ਦੀ ਗੱਲ ਮੰਨ ਗਿਆ, ਉਹ ਫਿਰ
ਬੰਦਾ ਹੀ ਨਹੀਂ ਹੈਗਾ, ਅਤੇ ਆਹੋ ਅਤੇ ਮੈਂ ਮੰਨਿਆ ਨਹੀਂ। ਤਾਂ ਪਰਸੋਂ ਚੌਥ ਨਾ ਫਿਰ ਮੈਂ ਉੱਧਰੋਂ ਘਾਹ ਘੂ ਕੱਢਦਾ ਗਾਰਡਨ 'ਚ ਦੇਖਿਆ, ਮੈਂ ਕਿਹਾ ਇਹ ਵੇਲਾਂ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ, ਜਦ ਦੇਖਿਆ ਉਹਨੂੰ ਰਾਮ ਤੋਰੀਆਂ ਲੱਗੀਆਂ ਭਰਾਵਾ, ਉਹ ਆਲੇ ਦੁਆਲੇ ਫੈਲ ਗਈਆਂ। ਉਹ ਮੈਂ ਉਹਨੂੰ ਆਵਾਜ਼ ਮਾਰੀ, ਮੈਂ ਕਿਹਾ ਯੂ ਆਰ ਰਾਈਟ, ਇਹ ਤਾਂ ਰਾਮ ਤੋਰੀਆਂ। ਕਹਿੰਦੇ ਮੈਂ ਤਾਂ ਪਹਿਲਾਂ ਹੀ ਦੱਸਿਆ ਸੀ। ਉਹ ਮੈਂ ਕਿਹਾ ਇਹ ਤਾਂ ਸਾਰਾ ਗਾਰਡਨ ਸਾਰਾ ਫੁੱਲ ਫੁੱਲ ਸਾਰੇ ਮਲੀਆ ਮਿਟ ਕਰ ਦੇਣੇ ਆ, ਉਹ ਤਾਂ ਇੱਦਾਂ ਜੜਦੀ ਆ ਰਾਮ ਤੋਰੀ ਜਿੱਦਾਂ ਫਿਰ ਰਾਮ ਨਾਮ ਦਾ ਹੀ ਮਤਲਬ ਪ੍ਰਸਾਰ ਹੋ ਰਿਹਾ ਹੁੰਦਾ। ਅਤੇ ਉਹ ਫਿਰ ਮੈਂ ਕੱਲ੍ਹ ਨਾ ਉਹ ਗਮਲੇ ਚੱਕੇ ਹਰਮਨ ਤੋਂ ਚੁਕਾਏ, ਉਹ ਫੈਂਸ ਜਿਹੀ ਲਾਈ, ਉਹ ਕੱਢ ਕੇ ਨਾ ਉਹ 35-35 ਅੱਡ ਨਾਲੇ ਮੈਂ ਟੋਏ ਕੱਢਾਂ, ਅਤੇ ਉੱਧਰੋਂ ਮੇਰੀ ਵਾਈਫ ਆਇਆ, ਕਹਿੰਦੇ ਤੁਸੀਂ ਕੀ ਕਰਦੇ ਆ? ਮੈਂ ਕਿਹਾ ਮੈਂ ਲਾਉਣ ਤਾਂ ਬੂਟੇ ਲੱਗਾ, ਮਿੱਟੀ ਪੱਟ ਰਿਹਾ, ਮੈਨੂੰ ਇੱਦਾਂ ਲੱਗ ਰਿਹਾ ਤਾਂ ਮੈਂ ਕਵਰ ਕੱਢ ਰਿਹਾ ਹਾਂ। ਤੇ ਇੰਨਾ ਆਹੋ ਤੇ ਉਹ ਫਿਰ ਮੈਂ ਰਾਮ ਤੋਰੀਆਂ ਮੈਂ ਉੱਧਰ ਲਾਈਆਂ ਹੈ ਨਾ। ਉਹ ਫਿਰ ਮੈਂ ਸੋਚ ਰਿਹਾ ਸੀਗਾ ਆਹੀ ਗੱਲ ਜਿਹੜੀ ਤੂੰ ਕਹੀ ਨਾ ਵੀ ਆਪਾਂ ਥੋੜ੍ਹਾ ਥਾਂ ਲੈ ਲਈਏ, ਹੁਣ ਸਬਜ਼ੀ ਇੰਨੀ ਹੋ ਜਾਂਦੀ ਹੈ ਨਾ ਵੀ ਰਹੇ ਰੱਬ ਦਾ ਨਾਮ, ਮਤਲਬ ਗੁਰੂ ਘਰ ਵੀ ਦੇ ਜਾਈਦੀ ਹੈ, ਇੱਥੇ ਆਲੇ ਦੁਆਲੇ ਵੀ ਵੰਡੀ ਜਾਈਦੀ ਆ, ਮਤਲਬ ਮੋਰ ਦੈਨ ਸਫੀਸ਼ੀਐਂਟ ਜਿਹੜੀ ਆ ਇੱਕ ਤੁਸੀਂ ਗਾਰਡਨ 'ਚ ਥੋੜ੍ਹੇ ਜਿਹੇ 'ਚ ਤੁਸੀਂ ਪ੍ਰੋਡਿਊਸ ਕਰ ਸਕਦੇ ਆ ਲਾਈਫ ਸਟਾਈਲ ਦੇ ਲਈ, ਜਾਂ ਮਤਲਬ ਸ਼ੁੱਧ ਖਾਣਾ ਆ ਜਾਂ। ਸੋ ਇਹ ਤਾਂ ਹੈਗਾ ਮੁੱਦਾ, ਪਰ ਹੁਣ ਆਪਾਂ ਫਿਰ ਇੱਕ ਹੋਰ ਮੁੱਦੇ 'ਤੇ ਚੱਲੀਏ ਜਿਹੜਾ ਸਾਡੇ ਨਾਲ।
ਨਹੀਂ ਨਹੀਂ ਮੈਂ ਤੁਹਾਨੂੰ ਇੱਕ ਮਿੰਟ ਮੈਂ ਰੋਕਦਾ, ਤੁਹਾਨੂੰ ਪਤਾ ਹਦਵਾਣੇ ਦਾ ਗ੍ਰੈਵਿਟੀ ਨਾਲ ਬਹੁਤ ਤਕੜਾ ਰਿਸ਼ਤਾ ਆ?
ਨਹੀਂ ਮੈਨੂੰ ਨਹੀਂ ਪਤਾ, ਫਿਰ ਦੱਸੋ ਪਾਓ ਚਾਨਣਾ।
ਚਾਨਣਾ ਇੱਦਾਂ ਆ ਵੀ ਕਿਸੇ ਮੇਰੇ ਵਰਗੇ ਵਿਦਵਾਨ ਨੇ ਸਵਾਲ ਕਰ ਲਿਆ ਕਿਸੇ ਪ੍ਰੋਫੈਸਰ ਨੂੰ, ਕਹਿੰਦਾ ਵੀ ਹਦਵਾਣਾ ਧਰਤੀ 'ਤੇ ਕਿਉਂ ਹੁੰਦਾ ਆ, ਦਰਖਤ 'ਤੇ ਕਿਉਂ ਨਹੀਂ ਹੁੰਦਾ? ਉਹ ਕਹਿੰਦਾ ਵੀ ਜੇ ਹਦਵਾਣਾ ਦਰਖਤ 'ਤੇ ਹੁੰਦਾ ਹੁੰਦਾ ਨਾ, ਤਾਂ ਥੱਲੇ ਉਹਦੇ ਨਿਊਟਨ ਬੈਠਾ ਹੁੰਦਾ, ਅਤੇ ਹਦਵਾਣਾ ਉਹਦੇ ਸਿਰ 'ਤੇ ਡਿੱਗ ਜਾਣਾ ਸੀ। ਅਤੇ ਕਹਿੰਦਾ ਆਪਾਂ ਨੂੰ ਗ੍ਰੈਵਿਟੀ ਦਾ ਪਤਾ ਨਹੀਂ ਲੱਗਾ,
ਪਤਾ ਨਹੀਂ ਸੀ ਲੱਗਾ,
ਫਿਰ ਜਿਹੜੀਆਂ ਚੀਜ਼ਾਂ ਇਹਦੇ 'ਤੇ ਲੱਗੀਆਂ ਨਾ ਉੱਥੇ ਹੀ ਲੱਗੇ। ਉਹ ਕਈ ਹੁੰਦੇ ਨੀ ਉਂਗਲ ਕਰਨ ਵਾਲੇ ਵੀ ਆਹ ਚੀਜ਼ ਕਿੱਥੇ ਨਹੀਂ ਹੈਗੀ, ਆਹ ਚੀਜ਼ ਇੱਥੇ ਨਹੀਂ ਹੈਗੀ। ਉਹ ਫਿਰ ਉਹਨੇ ਜਵਾਬ ਦਿੱਤਾ ਇਹਦਾ, ਕਹਿੰਦਾ ਵੀ ਗ੍ਰੈਵਿਟੀ ਇੱਥੇ ਪਤਾ ਲੱਗੀ,
ਇੱਥੋਂ ਪਤਾ ਲੱਗੀ, ਜੇ ਹਦਵਾਣਾ ਉਹਦੇ ਸਿਰ 'ਚ ਡਿੱਗ ਜਾਂਦਾ ਰਹਿਣਾ ਹੀ ਨਹੀਂ ਸੀਗਾ। ਅਤੇ ਹਾਂਜੀ ਆਪਣੇ ਨਾਲ ਜਗਦੀਪ ਸਿੱਧੂ ਜੁੜੇ ਨੇ ਵੀ ਫਤਿਹ ਬੁਲਾ ਰਹੇ ਨੇ, ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਅ ਜੀ ਗਿੱਲ ਸਾਹਿਬ ਦੀਆਂ ਪੁਸ਼ਾਕਾਂ ਵਾਲੀ ਗੱਲ ਬਹੁਤ ਸਹੀ ਹੈ, ਸੁਖਬੀਰ ਬਾਦਲ ਸਾਹਿਬ ਨੀਲਾ ਬਾਣਾ ਪਾ ਕੇ ਪਹਿਰਾ ਦੇ ਰਹੇ ਸੀ ਅਤੇ ਇੱਕ ਸ਼ਰਧਾਲੂ ਬੀਬੀ ਆ ਕੇ ਮੱਥਾ ਟੇਕ ਗਈ। ਉਹ ਵੀਡੀਓ ਵੀ ਦੇਖਿਆ ਜੀ, ਹਾਸਾ ਵੀ ਆਉਂਦਾ।
ਅਤੇ ਉਹ ਪ੍ਰਧਾਨ ਸਾਹਿਬ ਨੇ ਪੈਰ ਦੇਖਿਆ ਕਿੱਦਾਂ ਚੱਕਿਆ,
ਚੱਕਿਆ ਉਹ ਭੁੱਲ ਗਿਆ ਵੀ ਟੁੱਟਿਆ ਹੋਇਆ। ਅਤੇ ਬਾਕੀ ਅਤੇ ਸਾਦੇ ਜੀਵਨ ਵਾਲੇ ਕਹਿੰਦੇ ਅਗਰ ਸਾਦਾ ਜੀਵਨ ਜੀਣਾ ਚਾਹੁੰਦੇ ਹੋ ਤਾਂ ਪਹਿਲਾਂ ਏ ਸੀ ਬੰਦ ਕਰੋ, ਉੱਥੋਂ ਸਾਦਾ ਜੀਵਨ ਸ਼ੁਰੂ ਹੋਏਗਾ।
ਆਹ ਫੇਰ ਗੱਲ ਕਰਾਂਗੇ ਭਾਅ ਜੀ। ਮੈਂ ਤੁਹਾਨੂੰ ਦੱਸਦਾ, ਮੇਰੇ ਨਾਨਕੇ ਨਾ ਉੱਧਰ ਆ ਆਪਣੇ ਸਰਸੇ ਵੱਲ, ਤੇ ਉਹ ਰਾਜਸਥਾਨ ਤੋਂ ਮਸਾਂ ਹੀ 50 ਕਿਲੋਮੀਟਰ, ਵੀ 50 ਤੋਂ ਵੀ ਘੱਟ ਹੋਣਗੇ, ਵੀ ਗਰਮੀ ਬਹੁਤ ਪੈਂਦੀ ਹੈ, ਤੇ ਅਸੀਂ ਜੂਨ ਜੁਲਾਈ ਦੀ ਛੁੱਟੀਆਂ ਜਾਂਦੇ ਹੁੰਦੇ ਸੀ, ਉੱਥੇ ਕੋਈ ਏ ਸੀ ਨਹੀਂ ਸੀ ਹੁੰਦਾ, ਪਰ ਹਾਂ ਵਿਹੜੇ 'ਚ 2 ਨਿੰਮਾਂ ਹੁੰਦੀਆਂ ਸੀ, ਬਸ ਸਾਰੀ ਦਿਹਾੜੀ ਬਸ ਨਿੰਮ ਦੇ ਥੱਲੇ ਬੈਠੇ ਰਹਿਣਾ।
ਉਹ ਬੜਾ ਵਧੀਆ, ਅਸੀਂ ਤੂਤਾਂ ਦੇ ਨਿੰਮਾਂ ਦੇ ਡੇਕਾਂ ਦੇ ਹੇਠਾਂ ਬੈਠ ਕੇ ਗਰਮੀਆਂ ਕੱਟਦੇ ਹੁੰਦੇ ਸੀ। ਗੁਰਪ੍ਰੀਤ
ਰਾਤ ਨੂੰ ਫਰਾਟੇ ਪੱਖੇ ਲਾ ਕੇ ਬਾਹਰ ਹੀ ਸੌ ਜਾਣਾ, ਛੱਤ ਤੇ ਕੋਈ ਏ ਸੀ ਨਹੀਂ, ਕੋਈ ਕੁਛ ਨਹੀਂ। ਸੋ ਇਟ ਇਜ਼ ਪੋਸੀਬਲ,
ਪੋਸੀਬਲ ਹੈ।
ਦੁਨੀਆ ਇੰਨੇ ਮਿਲੀਅਨ ਈਅਰਸ ਵਿਦਆਊਟ ਏ ਸੀ ਤੋਂ ਸਰਵਾਈਵ ਕੀਤੀ ਹੈ, ਹਿਊਮਨ ਬੀਂਗਸ ਵਿਦਆਊਟ ਏ ਸੀ ਤੋਂ ਸਰਵਾਈਵ ਕੀਤੇ ਨੇ, ਤੇ ਦੁਨੀਆ ਤੁਰੀ ਵੀ ਅਫਰੀਕਾ ਤੋਂ ਸੀ ਸਾਰੇ ਪਾਸੇ, ਉਹ ਵੀ ਉਹ ਪਤਾ ਨਹੀਂ ਏਸੀ ਦੇ ਦੁੱਖੋਂ ਤੁਰ ਪਏ ਵੀ ਜਦੋਂ ਯਾਰ
ਤੇ ਘਰ ਵੀ ਉਹ ਯੂਰਪ ਵੱਲ ਨੂੰ ਚੱਲਦੇ। ਜਗਵੀਰ ਸਿੱਖੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇੱਕ ਨਾ ਮੈਸੇਜ ਸਾਨੂੰ ਆਇਆ ਜੀ, ਮੈਨੂੰ ਲੱਭਦਾ ਨਹੀਂ ਕਿਤੇ ਮੈਸੇਜ, ਪਰ ਗੱਲ ਇਹ ਉਹ ਮੈਸੇਜ 'ਚ ਇਹ ਸੀਗਾ, ਅੱਛਾ ਜੋਗਿੰਦਰ ਜੋਗੀ ਹੁਣਾਂ ਨੇ ਮੈਸੇਜ ਭੇਜਿਆ ਸੀ ਵੀ ਹਾਂ ਕਾਮਨਵੈਲਥ ਬੈਂਕ ਨੇ ਕਹਿੰਦੇ $3 ਫੀਸ ਲਾਉਣ ਦਾ ਅਹਿਦ ਕੀਤਾ ਸੀ ਅਤੇ ਕੈਸ਼ ਵਿਦਡਰੋਵਲ 'ਤੇ, ਅਤੇ ਹੁਣ ਕਹਿੰਦੇ ਉਹਨਾਂ ਨੇ ਫਿਰ ਵਾਪਸ ਲੈ ਲਿਆ, ਇਹਦੇ ਬਾਰੇ ਕਹਿੰਦੇ ਗੱਲ ਕਰੋ।
ਉਹ ਤਾਂ ਜੀ ਗੱਲ ਮੈਨੂੰ ਲੱਗਦਾ ਉਹ ਨਾ ਨਿਊਯਾਰਕ 'ਚ ਇੱਕ ਕਤਲ ਹੋਇਆ, ਯੂਨਾਈਟਿਡ ਹੈਲਥ ਕੇਅਰ
ਵਾਲੇ ਦੇ, ਉਹਦੇ ਉਹਦੇ ਬਾਰੇ ਵੀ ਗੱਲ ਕਰਨੀ ਆਪਾਂ।
ਉਹ ਮੈਨੂੰ ਲੱਗਦਾ ਉਹ ਉਹਨੇ ਪੜ੍ਹ ਲਿਆ ਆਪਣੇ ਨੇ ਕਾਮਨਵੈਲਥ ਦੇ ਸੀ ਉਹਨੇ $3 ਪਿੱਛੇ ਮੈਂ ਨਾ ਕਿਤੇ ਰਗੜਿਆ।
ਹਾਂ ਉਹ ਗੱਲ ਇਹ ਹੋਈ ਆ ਵੀ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਸ਼ ਵਿਦਡਰੋਲ ਹੈ ATM ਤੋਂ ਜਾਂ ਬ੍ਰਾਂਚ ਤੋਂ ਅਗਰ ਤੁਸੀਂ ਕਢਾਉਣੇ ਆ ਤਾਂ ਕਾਮਨਵੈਲਥ ਬੈਂਕ ਇਹ ਪ੍ਰਪੋਜ਼ ਕਰ ਰਹੀ ਸੀ ਕਿ ਉਹ 'ਤੇ $3 ਜਿਹੜੀ ਫੀਸ ਲੱਗੇਗੀ। ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਲੋਕ ਕੈਸ਼ ਕਢਾਉਂਦੇ ਨੇ, ਕੈਸ਼ ਟ੍ਰਾਂਜੈਕਸ਼ਨਾਂ ਕਰਦੇ ਜੋ ਵੀ ਹੈਗਾ, ਉਹਨਾਂ ਨੂੰ ਕੈਸ਼ ਹੈਂਡਲਿੰਗ ਦਾ ਉਹਦੀ ਵੀ ਫੀਸ ਪਾਉਣਾ ਚਾਹੁੰਦੇ ਨੇ ਕਈ ਕੁਛ। ਖੈਰ ਗੱਲ ਚੱਲੀ ਹੈ ਜਿਹੜਾ ਕਤਲ ਹੋਇਆ ਯੂਨਾਈਟਿਡ ਕੇਅਰ, ਸ਼ਾਇਦ
ਨਹੀਂ ਨਹੀਂ ਏਅਰ ਨਹੀਂ ਹੈਲਥ
ਕੇਅਰ, ਹਾਂ ਯੂਨਾਈਟਿਡ ਹੈਲਥ, ਯੂਨਾਈਟਿਡ ਕੇਅਰ ਹੈਲਥ, ਇਹ ਇੰਸ਼ੋਰੈਂਸ ਕੰਪਨੀ ਹੈ, ਉਸਦੇ CEO ਦਾ ਨਿਊਯਾਰਕ ਦੇ ਵਿੱਚ ਸਟਰੀਟ ਦੇ ਵਿੱਚ ਕਤਲ ਹੋਇਆ, ਗੋਲੀ ਮਾਰੀ ਆ 4 ਦਸੰਬਰ ਨੂੰ, ਠੀਕ ਹੈ, ਇੱਕ ਨੌਜਵਾਨ ਨੇ, ਅਤੇ ਉਹ ਕਹਿੰਦੇ ਗੋਲੀ ਦੇ ਉੱਤੇ ਲਿਖਿਆ ਹੋਇਆ ਸੀਗਾ ਵੀ ਡਿਨਾਈ, ਕੋਈ 3 ਅੱਖਰ ਲਿਖੇ ਹੋਏ ਸੀ ਇਸ ਤਰ੍ਹਾਂ ਦੇ,
ਡਿਸਪੋਜ਼
ਖੁਲਾਸੇ ਕਿਉਂ ਕੀਤਾ, ਕੀ ਕਾਰਨ ਹੈ? ਚਲੋ ਮੈਂ ਵੀ ਦੱਸਾਂਗਾ ਮੈਨੂੰ ਕਿੰਨੇ।
ਹਜੇ ਦੇਖੋ ਉਹਦਾ ਕਤਲ ਦਾ ਪਤਾ ਨਹੀਂ ਲੱਗਾ, ਪਰ ਸੋਸ਼ਲ ਮੀਡੀਆ ਦੇ ਭਾਜੀ ਵੀ ਇੰਨੀ ਨੇਰੀ ਆਈ ਪਈ ਹੈ ਨਾ ਵੀ ਲੋਕ ਉਸ ਬੰਦੇ ਦੇ ਹੱਕ ਵਿੱਚ ਨੇ ਜਿਹਨੇ,
ਹਾਂ ਹਾਂ ਮੈਂ ਵੀ
ਕਿਉਂ ਹੱਕ 'ਚ ਨੇ? ਕਿਉਂਕਿ ਅਮਰੀਕਾ ਦਾ ਹੈਲਥ ਕੇਅਰ ਇੰਨਾ ਕੁ ਬਕਵਾਸ ਹੋ ਚੁੱਕਾ ਨਾ, ਉਹਦੇ ਵਿੱਚ ਜਿੱਦਾਂ ਮੰਨ ਲਓ ਤੁਸੀਂ ਹੈਲਥ ਕੇਅਰ ਇੰਸ਼ੋਰੈਂਸ ਲਈ ਹੋਈ ਆ, ਤੁਸੀਂ ਮੰਨ ਲਓ ਤੁਹਾਡੇ ਡਾਕਟਰ ਨੇ ਕਿਹਾ ਵੀ ਤੈਨੂੰ ਬਾਈਪਾਸ ਸਰਜਰੀ ਹੋਣੀ ਪੈਣੀ ਤੇਰੇ ਹਾਰਟ ਦੀ, ਉੱਥੇ ਇਹ ਹੋ ਗਿਆ ਆ ਵੀ ਉਹ ਤੁਹਾਡੀ ਡਿਨਾਈ ਕਰ ਸਕਦੇ ਨੇ। ਇਹ ਕਾਮਨਵੈਲਥ ਬੈਂਕ ਨੇ ਵੀ ਪਿੱਛੇ ਜੇ ਕੀਤਾ ਸੀ ਤੇ ਇਹਨਾਂ ਨੂੰ ਬਹੁਤ ਤਗੜਾ ਫਾਈਨ ਹੋਇਆ ਇਹਨਾਂ ਦੇ ਰਾਇਲ ਜਿਹੜਾ ਆਪਣਾ ਇਨਵੈਸਟੀਗੇਸ਼ਨ ਜਿਹੜਾ ਹੁੰਦਾ ਨਾ
ਰਾਇਲ ਕਮਿਸ਼ਨ ਵੀ ਬੈਠਾ, ਰਾਇਲ ਕਮਿਸ਼ਨ
ਉਹ ਬੈਠਾ ਸੀ। ਦੇਖੋ ਆਪਣੀ ਸਰਕਾਰਾਂ ਦੀ ਆਪਾਂ ਹਰੇਕ ਵਾਰੀ ਸਰਕਾਰਾਂ ਨੂੰ ਭੰਡਦੇ ਹਾਂ, ਪਰ ਸਰਕਾਰਾਂ ਆਪਣੀਆਂ ਜਿਹੜੀਆਂ ਆਸਟ੍ਰੇਲੀਆ 'ਚ ਨੇ ਇਹ ਥੋੜ੍ਹਾ ਜਿਹਾ ਇਹਨਾਂ ਨੂੰ ਟਾਈਟ ਕਰਕੇ ਰੱਖਦੀਆਂ ਨੇ। ਇਹਨਾਂ ਨੂੰ ਪਤਾ ਹੈ ਵੀ ਇਹ ਅਮਰੀਕਾ ਤੋਂ ਐਗਜ਼ਾਮਪਲਾਂ ਲੈਂਦੇ ਨੇ ਵੀ ਜੇ ਅਮਰੀਕਾ 'ਚ ਇਹ ਗੈਟਵੇ ਹੋ ਸਕਦੇ ਵੀ ਇੱਥੇ ਵੀ ਇਹ ਟਰਾਈ ਕਰਦੇ ਨੇ ਇੱਦਾਂ ਦੀ ਗੱਲਾਂ ਕਰਨ ਨੂੰ। ਅਤੇ ਉੱਥੇ ਅਮਰੀਕਾ ਦੇ ਵਿੱਚ ਈਵਨ ਕਿ ਜੇ ਤੁਹਾਨੂੰ ਕੈਂਸਰ ਹੋ ਜਾਵੇ ਉਹਦੀ ਸਰਜਰੀ ਦੇ ਪੈਸੇ ਨਹੀਂ ਦੇਣਗੇ, ਡਿਨਾਈ ਕਰ ਦੇਣਗੇ। ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ, ਕਿਉਂਕਿ ਹੁਣ ਤੁਸੀਂ ਐਡੀ ਵੱਡੀ ਇੰਸ਼ੋਰੈਂਸ ਕੰਪਨੀ ਨੂੰ ਕੋਰਟ ਵਿੱਚ ਕਿੱਥੇ ਲੈ ਕੇ ਜਾ ਸਕਦੇ ਹੋ? ਅਤੇ ਉੱਥੇ ਕੀ ਹੋ ਰਿਹਾ, ਇਹ ਜਿਹੜੀ ਇੰਸ਼ੋਰੈਂਸ ਕੰਪਨੀ ਸੀ ਇਹ 33%
ਡਿਨਾਇਲ
ਕਲੇਮਸ ਡਿਨਾਇਲ ਦੇ ਵਿੱਚ 33% ਅਮਰੀਕਾ ਸਭ ਤੋਂ ਪਹਿਲੇ ਨੰਬਰ 'ਤੇ ਸੀ। ਅਤੇ ਪਿੱਛੇ 'ਚ ਇਹ ਵੀ ਆਇਆ ਸੀ ਵੀ ਇਹਨਾਂ ਨੇ AI ਸਿਸਟਮ ਲਾਇਆ ਸੀ ਜਿਹਦੇ ਨਾਲ ਉਹ AI ਸਿਸਟਮ ਤੁਹਾਡੇ ਆਟੋਮੈਟਿਕਲੀ ਡਿਨਾਈ ਕਰਦੀ ਸੀ ਜਿਹੜਾ ਤੁਹਾਡੇ ਕਲੇਮ ਆ। ਅਤੇ ਉਹਦੇ ਨਾਲ ਲੋਕਾਂ ਦੇ ਘਰ ਵਿਕ ਗਏ, ਲੋਕਾਂ ਦੀਆਂ ਮੌਤਾਂ ਵੀ ਹੋਈਆਂ ਨੇ। ਅਤੇ ਹੁਣ ਕੋਈ ਬੰਦਾ ਹੁਣ ਦੇਖੋ ਲੋਕਾਂ ਨੇ ਕਹਿਣਾ ਜੀ ਇੱਕ ਬੰਦੇ ਦੀ ਜਾਨ ਚੱਲ ਗਈ, ਪਰ ਜਿਹੜੀਆਂ ਉਹ ਜਾਨਾਂ ਜਾਂਦੀਆਂ ਨੇ ਨਾ ਇੰਸ਼ੋਰੈਂਸ ਜਦੋਂ ਕਲੇਮ ਤੁਹਾਡਾ ਡਿਨਾਈ ਹੁੰਦਾ ਉਹਦੀ ਕਦੀ ਖਬਰ ਨਹੀਂ ਬਣਦੀ। ਇਹਦੀ ਖਬਰ ਤਾਂ ਬਣ ਗਈ ਕਿਉਂਕਿ ਅਮੀਰ ਬੰਦਾ ਆ। ਅਤੇ ਪਰ ਤ੍ਰਾਸਦੀ ਦੇਖੋ ਜਿਹੜੇ ਲੋਕ ਆਪਣੀਆਂ ਨੌਕਰੀਆਂ ਨੂੰ ਕਹਿੰਦੇ ਨੇ ਮੇਰੀ ਨੌਕਰੀ ਆ, ਮੈਂ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦਾ, ਮੈਂ ਆਪਣੇ ਮੈਂ ਘਰ ਨਹੀਂ ਬਹਿ ਸਕਦਾ, ਆ ਨਹੀਂ ਉਹ ਮੇਰੀ ਸਿਰਫ ਨੌਕਰੀ ਆ, ਅਗਲਿਆਂ ਨੇ ਕਾਨਫਰੰਸ ਨਹੀਂ ਰੋਕੀ। 8 ਵਜੇ ਕਾਨਫਰੰਸ ਸੀ, 7 ਵਜੇ ਬੰਦਾ ਮਰਿਆ ਇਹਨਾਂ ਦਾ,
ਕੋਈ ਉਹ ਵੀ CEO ਸੀ,
ਉਹ ਵੀ CEO ਅਤੇ ਉਹ ਕਾਨਫਰੰਸ ਚੱਲਦੀ ਰਹੀ।
ਅੱਛਾ,
ਫਿਰ ਉਹ ਉੱਥੇ ਉਹ ਦੇਖੋ ਇਹ ਜਿਹੜਾ ਜਿਹੜਾ ਪੈਸਾ ਹੈ ਨਾ, ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਉਹਦੇ ਵਿੱਚ ਬਹੁਤ ਇਹਦੀਆਂ ਐਗਜ਼ਾਮਪਲਾਂ ਦਿੱਤੀਆਂ ਹੋਈਆਂ ਵੀ ਜੋ ਤੁਸੀਂ ਇਹ ਕਰ ਰਹੇ ਹੋ ਇਹਦਾ ਤੁਹਾਨੂੰ ਐਂਡ 'ਚ ਕੁਛ ਨਹੀਂ ਮਿਲਣਾ। ਤੁਸੀਂ ਜਿੰਨਾ ਮਰਜ਼ੀ ਪਾਪ ਕਰ ਲਓ, ਜਿੰਨਾ ਮਰਜ਼ੀ ਪੈਸਾ ਕਮਾਓ ਕਰ ਲਓ, ਕੁਛ ਨਹੀਂ ਮਿਲਣਾ।
ਸੋ ਕਹਿਣ ਦਾ ਮਤਲਬ ਹੈ ਜਿਹੜੇ ਨੌਜਵਾਨ ਨੇ ਗੋਲੀ ਮਾਰੀ ਫਿਰ ਉਹ ਕਹਿੰਦੇ ਵੀ ਉਹ ਸਾਈਕਲ 'ਤੇ ਫਰਾਰ ਹੋ ਗਿਆ ਅਤੇ ਉਹਦੀ ਹੁਣ ਕਹਿ ਲਓ ਵੱਡੇ ਪੱਧਰ 'ਤੇ ਭਾਲ ਜਾਰੀ ਹੈ ਅਮਰੀਕਾ ਦੇ ਵਿੱਚ। ਅਤੇ ਇਹ ਸੋਸ਼ਲ ਮੀਡੀਆ 'ਤੇ ਮੈਂ ਵੀ ਕੱਲ੍ਹ ਵੈਸੇ ਡਾਕਟਰ 'ਤੇ ਬੈਠਾ ਰਿਪੋਰਟ ਦੇਖ ਰਿਹਾ ਸੀਗਾ ਵਿਹਲੇ ਟਾਈਮ ਦੇ ਵਿੱਚ, ਅਤੇ ਉਹ ਕਹਿੰਦੇ ਕਿ ਸੋਸ਼ਲ ਮੀਡੀਆ 'ਤੇ ਉਹ ਬੰਦਾ ਜਿਹੜਾ ਆ ਨੌਜਵਾਨ ਹੀਰੋ ਬਣਿਆ ਹੋਇਆ, ਕਿਉਂਕਿ ਇਹ ਦੁੱਖ ਦੀ ਰਗ ਇਹ ਸਾਰੇ ਪੀੜਿਤ ਨੇ ਕਿਤੇ ਨਾ ਕਿਤੇ ਹਾਲਾਤਾਂ ਦੇ ਵਿੱਚੋਂ। ਸੋ ਇਸ ਕਰਕੇ ਮਤਲਬ ਉਹ ਜਿਹੜਾ ਉਹਨੇ ਉਹ ਵੀ ਕੋਈ ਦੁਖਿਆ ਹੋਣਾ, ਕਿਉਂਕਿ ਇਹ ਜਿਹੜੇ 3 ਅੱਖਰ ਵਰਤੇ ਨੇ ਡਿਸਪੋਜ ਡਿਸਚਾਰਜ ਡਿਨਾਈ, ਇਹ 3 ਅੱਖਰ ਇਹ ਕੀਵਰਡ ਨੇ ਜਿਹੜੇ ਉਹ ਇੰਸ਼ੋਰੈਂਸ ਨੂੰ ਰਿਜੈਕਟ ਕਰਨ ਦੇ ਵਿੱਚ ਨਾ ਕਰਨ ਦੇ ਵਿੱਚ ਵਰਤਦੇ ਨੇ। ਅਤੇ ਉਹੀ ਉਹਨੇ ਗੋਲੀ ਦੇ ਉੱਤੇ ਲਿਖ ਕੇ
ਸ਼ੈੱਲ ਦੇ ਉੱਤੇ
ਲਿਖ ਕੇ ਗੋਲੀ ਮਾਰੀ ਔਰ ਉਹ ਸ਼ੈੱਲ ਉੱਥੇ ਛੱਡੀ ਆ ਸਟਰੀਟ ਦੇ ਵਿੱਚ ਤਾਂ ਕਿ ਪਤਾ ਲੱਗੇ ਰੀਜ਼ਨ ਮੋਟਿਵ ਕੀ ਆ। ਮੋਟਿਵ ਉਹ ਇਹੀ
ਤੁਸੀਂ ਹੋਰ ਦੇਖੋ ਕਿਸੇ ਨੇ ਉੱਥੇ ਆਪਣਾ ਹੁੰਦਾ ਨੀ ਉਹ ਗੁਬਾਰਾ ਹੁੰਦਾ ਜਿਹੜਾ ਡੈਕੋਰੇਸ਼ਨ ਵਾਸਤੇ ਵਰਤੀਦਾ,
ਹਾਂ ਹਾਂ,
ਉਹ ਰੱਖ ਆਉਂਦਾ ਜਿੱਥੇ ਸ਼ੂਟਿੰਗ ਹੋਈ ਹੈ ਅਤੇ ਉਹਦੇ ਉੱਤੇ ਲਿਖਿਆ ਹੋਇਆ 1 CEO ਡਾਊਨ। ਉੱਥੇ ਗਰੀਡ ਬਹੁਤ ਬਹੁਤ ਮਾੜੀ ਭਾਜੀ। ਆਹ ਦੇਖੋ ਜਿਹੜੀ ਆਪਣੀ ਇੰਸੂਲਿਨ ਆ ਉੱਥੇ ਇੱਕ ਕੰਪਨੀ ਆ ਉਹਦਾ ਮੇਰੇ ਖਿਆਲ ਨਾਲ $600 ਸਮਥਿੰਗ ਦਾ ਇੱਕ ਸ਼ੇਅਰ ਆ, ਅਤੇ ਉਹ ਇੰਨਾ ਜ਼ਿਆਦਾ ਚਾਰਜ ਕਰਦੇ ਆ ਨਾ ਇਹਦੇ ਇੰਸੂਲਿਨ ਦੇ ਟੀਕੇ ਦਾ ਹੀ ਵੀ ਲੋਕ ਉੱਥੇ ਰੈਸ਼ਨ ਕਰ ਰਹੇ ਆ। ਰੈਸ਼ਨ ਮਤਲਬ ਵੀ ਇੱਕ ਦਿਨ ਲਾਉਂਦੇ ਆ ਇੱਕ ਦਿਨ ਨਹੀਂ ਲਾਉਂਦੇ, ਲੋਕਾਂ ਕੋਲ ਪੈਸੇ ਹੈ ਨਹੀਂ ਅਤੇ ਇੰਸ਼ੋਰੈਂਸ ਕੰਪਨੀਆਂ ਉਹ ਕਵਰ ਨਹੀਂ ਕਰਦੀਆਂ ਵੀ ਇਹ ਤੁਹਾਡੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ, ਤੁਸੀਂ ਇਹ ਦੇਖ ਲਓ।
ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਕਿ ਮੇਰੇ ਇੱਕ ਪ੍ਰੋਸੀਜਰ ਹੋਣਾ ਐਂਡੋਸਕੋਪੀ ਅਤੇ ਕੋਲੋਨੋਸਕੋਪੀ, ਡਾਕਟਰ ਕਹਿੰਦਾ ਮਤਲਬ ਮੈਂ ਕਾਫੀ ਮਾੜੇ ਹਾਲਾਤਾਂ ਪਿੱਛੇ ਦੇ ਪ੍ਰੋਗਰਾਮ ਵੀ ਨਹੀਂ ਹੋਇਆ 2-3 ਮਹੀਨੇ ਪਹਿਲਾਂ, 4 ਮਹੀਨੇ ਹੋ ਗਏ। ਉਹ ਕਹਿੰਦਾ ਜੀ ਕਰਨਾ ਪੈਣਾ ਆਪਾਂ ਛੇਤੀ, ਆਪਾਂ ਇਹਨੂੰ ਦੇਖੀਏ ਵੀ ਕੀ ਪ੍ਰੋਬਲਮ ਕਿੱਥੇ ਆ। ਮੈਂ ਕਿਹਾ ਹਾਂ ਕਰੋ, ਅਤੇ ਉਹ ਬੁੱਕ ਕਰਾ ਦਿੱਤਾ ਜੀ। ਮੈਂ ਕਿਹਾ ਲੈ ਬਈ ਅਗਲੇ ਹਫ਼ਤੇ ਆਪਾਂ ਹੋ ਜਾਣਾ। ਅਤੇ ਉਹ ਮੈਸੇਜ ਆਇਆ ਹੋਸਪਿਟਲ ਤੋਂ ਕਿ ਇਹ ਜਿਹੜੀ ਤਰੀਕ ਹੈ ਆਪਣੇ 15 ਦਸੰਬਰ ਮਿਲੇਗੀ, 4 ਮਹੀਨੇ ਬਾਅਦ। ਮੈਂ ਕਿਹਾ ਮੈਂ ਤਾਂ ਬਿਮਾਰ ਤਾਂ ਹੋਣਾ, 4 ਮਹੀਨੇ ਬਾਅਦ ਤਾਂ ਮੈਂ ਉੱਦਾਂ ਹੀ ਠੀਕ ਹੋ ਜਾਣਾ, ਠੀਕ ਹੈ। ਤੇ ਉਹ ਜੀ ਇੰਨੇ ਪੈਸੇ ਲੱਗਣੇ, ਮੈਂ ਹਿਸਾਬ ਤਾਬ ਲਾਇਆ ਤੇ $1,000 ਮੈਨੂੰ ਉਹ ਪੈਣਾ ਸੀ, ਕਿਉਂਕਿ 3-4 ਵਾਰੀ ਮੈਨੂੰ ਸਪੈਸ਼ਲਿਸਟ ਦੇਖਣਾ ਪੈਣਾ ਸੀ ਫਿਰ ਕਰ ਕਰਾ ਕੇ। ਮੈਂ ਕਿਹਾ 550 ਦੀ ਮਲੇਸ਼ੀਅਨ ਏਅਰਲਾਈਨ ਨੇ ਇੰਡੀਆ ਦੀ ਟਿਕਟ ਲਾਈ ਲਾਈ ਹੋਈ, ਮੈਂ ਇੰਡੀਆ ਜਾ ਕੇ ਕਰਾ ਕੇ ਮੁੜਿਆ ਮੈਂ 3-4 ਦਿਨਾਂ 'ਚ,
ਸਹੀ
ਹੈ ਨਾ, ਅਤੇ ਮੈਨੂੰ ਤਾਂ ਉਹ ਸਸਤੀ ਪੈਣੀ ਆ। ਅਤੇ ਚਲੋ
ਹਾਂਜੀ,
ਹੁਣ ਆ ਫਿਰ ਫੋਨ ਆ ਗਿਆ ਪਰਸੋਂ ਕਿ ਐਮਰਜੈਂਸੀ ਪ੍ਰੋਸੀਜਰ ਇੱਕ ਹੋਰ ਆ ਗਿਆ ਆ, ਅਤੇ ਤੈਨੂੰ ਹੁਣ ਅਸੀਂ 15 ਜਨਵਰੀ ਕਰ ਦਿੱਤਾ ਆ, ਠੀਕ ਹੈ। ਸੋ ਇਹ ਵੀ ਇੱਕ ਤਰੀਕੇ ਨਾਲ, ਹਾਂ ਜੇ ਕਹਿੰਦੇ ਪ੍ਰਾਈਵੇਟ ਫਿਰ ਅਸੀਂ ਝੱਟ ਕਰ ਲਵਾਂਗੇ, ਪ੍ਰਾਈਵੇਟ ਮਤਲਬ ਉਹ ਸੇਮ ਸਰਕਾਰੀ ਹਸਪਤਾਲਾਂ ਦੇ ਜਿਹੜੇ ਓਪਰੇਸ਼ਨ ਥੀਏਟਰ ਯੂਜ਼ ਹੁੰਦੇ ਆ, ਸਰਕਾਰੀ ਹਸਪਤਾਲਾਂ ਦੀ ਮਸ਼ੀਨਰੀ ਯੂਜ਼ ਹੁੰਦੀ ਆ, ਉਹੀ ਡਾਕਟਰ। ਜੇ ਕਹਿੰਦੇ ਤੁਹਾਡੇ ਕੋਲ ਪ੍ਰਾਈਵੇਟ ਇੰਸ਼ੋਰੈਂਸ ਤਾਂ ਕੱਲ ਨੂੰ ਕਰ ਦਿੰਦੇ ਆ, ਜਾਣੀ ਕਿ ਪੈਸੇ ਦੇ ਦਿਓ ਫਿਰ ਠੀਕ ਹੈ, ਨਹੀਂ ਤੁਸੀਂ ਸਿਸਟਮ ਦੇ ਵਿੱਚ ਤੁਹਾਡੀ ਵਾਰੀ ਨਹੀਂ ਆਉਣੀ, ਚਾਹੇ ਤੁਸੀਂ ਬਿਮਾਰ ਹੈ ਜਾਂ ਨਹੀਂ ਬਿਮਾਰ। ਇਹ ਇੱਕ ਬਹੁਤ ਵੱਡੀ ਸਮੱਸਿਆ ਯੂਰਪ ਦੇ ਵਿੱਚ, ਅਮੈਰੀਕਾ 'ਚ ਬਣੀ ਹੋਈ ਆ, ਔਰ ਇੰਡੀਆ ਤੁਹਾਨੂੰ ਪਤਾ, ਮੈਂ ਇੰਡੀਆ ਗਿਆ ਸੀਗਾ ਅਤੇ ਮੇਰੀ ਗੱਲ ਚੱਲ ਰਹੀ ਸੀ ਇੱਕ ਡਾਕਟਰ ਸਾਹਿਬ ਨਾਲ, ਮੈਂ ਕਈ ਪਾਸੇ ਹੋ ਲੈਂਦਾ ਨਾ, ਮੈਂ ਕਈ ਤਰ੍ਹਾਂ ਦਾ ਡਾਕਟਰ ਬਣ ਜਾਂਦਾ। ਉਹ ਕਹਿੰਦੇ ਵੀ ਇੰਡੀਆ, ਉਹ ਇੰਡੀਅਨ ਆਪਣੇ ਪੰਜਾਬ ਮੈਡੀਕਲ ਡਾਕਟਰ ਮੈਡੀਕਲ ਐਸੋਸੀਏਸ਼ਨ ਜਿਹੜੀ ਆ ਉਹਦੇ ਪ੍ਰਧਾਨ ਰਹੇ ਨੇ, ਕਹਿੰਦੇ ਵੀ ਇੰਡੀਆ ਸਪੈਸ਼ਲੀ ਹੈਦਰਾਬਾਦ ਸਾਈਡ ਅਤੇ ਪੰਜਾਬ ਇਹ ਹੱਬ ਬਣ ਰਿਹਾ ਆ, ਇਹਨੂੰ ਟਰਮ ਦਿੱਤੀ ਆ ਮੈਡੀਕਲ ਟੂਰਿਜ਼ਮ ਦੀ।
ਸਹੀ ਸਹੀ।
ਔਰ ਇੱਕ ਕਹਿੰਦੇ ਸ਼ਾਇਦ ਮਲੇਸ਼ੀਆ ਜਾਂ ਇੰਡੋਨੇਸ਼ੀਆ, ਇਹ ਦੋ ਕੰਟਰੀ ਆ ਜਿਹੜੇ ਕਿ ਮਤਲਬ ਮੈਡੀਕਲ ਟੂਰਿਜ਼ਮ ਇੰਨਾ ਕੁ ਆ ਰਿਹਾ ਆ ਆਸਟ੍ਰੇਲੀਆ ਦੇ ਵਿੱਚ, ਵੀ ਮਤਲਬ ਇੰਡੀਆ ਦੇ ਵਿੱਚ ਉਹ ਕਿਉਂ ਆ ਰਿਹਾ ਆ, ਕਿਉਂਕਿ ਫਰੈਕਸ਼ਨ ਦਾ ਕੋਸਟ, ਕੁਛ ਹਿੱਸੇ ਦੀ ਕੋਸਟ ਦੇ ਵਿੱਚ ਤੁਸੀਂ ਟਿਕਟ ਵੀ ਲਾਉਂਦੇ, ਹੋਲੀਡੇ ਵੀ ਕਰ ਦਿੰਦੇ ਆ, ਫਿਰ ਤੁਸੀਂ ਪੈਸੇ ਬਚਾ ਲੈਂਦੇ ਆ।
ਨਹੀਂ ਸਹੀ ਸਹੀ। ਆਹ ਦੇਖੋ ਸਾਡੇ ਨਾਲ ਵਿਕਟਮ ਜੁੜੇ ਹੋਏ ਨੇ, ਕਰਨਵੀਰ ਸਿੰਘ ਜਿਹੜੇ ਮੈਨੂੰ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪਰਮ ਸਤਿਕਾਰ ਜੋ ਗਿੱਲ ਸਾਹਿਬ, ਇਹ ਸਿਰਫ ਸਤਿ ਸ਼੍ਰੀ ਅਕਾਲ ਇਹਦੇ ਵਿੱਚੋਂ, ਸਤਿ ਸ਼੍ਰੀ ਅਕਾਲ ਇੱਕ ਵਰਡ
ਕੰਮ ਦੀ ਆ,
ਪਰਮ ਸਤਿਕਾਰ ਯੋਗ ਇਹ ਬਿਲਕੁਲ ਨਹੀਂ ਹੈਗਾ,
ਸਾਹਿਬ ਵੀ
ਗਿੱਲ ਹੈਗਾ ਆ, ਸਾਹਿਬ ਵੀ ਹੈ ਨੀਗਾ, ਇਹ ਡਿਲੀਟ ਕਰ ਦਿੱਤਾ।
ਗਿੱਲ ਵੀ ਇੰਨਾ ਰੈਲੇਵੈਂਟ,
ਇਹ ਵਿਕਟਮ ਰਹੇ ਨੇ, ਇਹ ਵਿਕਟਮ ਰਹੇ ਨੇ, ਇਹਨਾਂ ਨੇ ਜਦੋਂ ਨੀਡ ਫੋਰ ਸਪੀਡ ਵਾਲਾ ਇਹਨਾਂ ਦਾ ਇੰਸੀਡੈਂਟ ਹੋਇਆ ਸੀ, ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ, ਤੇ ਇਹ ਵਿਕਟਮ ਰਹੇ ਨੇ ਬਾਅਦ ਚ ਰਿਕਵਰੀ ਦੇ ਵਿੱਚ,
ਫਾਸਟ ਐਂਡ ਫਿਊਰੀਅਸ,
ਤੇ ਬਾਅਦ ਫਾਸਟ ਐਂਡ ਫਿਊਰੀਅਸ ਵੈਨ ਦੇ ਵਿੱਚ, ਤੇ ਬਾਅਦ ਵਿੱਚ ਦੇਖੋ ਇਹ ਇਹਨਾਂ ਦੀ ਵੀ ਕਹਾਣੀ ਹੈਗੀ ਆ ਵੀ ਇਹਨਾਂ ਨੂੰ ਵੀ ਕਾਫੀ ਉਹਨਾਂ ਨੇ ਕੀ ਕਹਿੰਦੇ ਹੁੰਦੇ ਆ ਵੀ ਇਹਨਾਂ ਦੇ ਗਿੱਟੇ ਦੇ ਵਿੱਚ ਪ੍ਰੋਬਲਮ ਸੀ ਤੇ ਉਹ ਉਹਨਾਂ ਨੇ ਡਾਇਗਨੋਸ ਹੀ ਨਹੀਂ ਪ੍ਰੋਪਰ ਤਰੀਕੇ ਨਾਲ ਕੀਤਾ। ਦੇਖੋ ਇਹ ਜਿਹੜੀਆਂ ਚੀਜ਼ਾਂ ਲੱਗਦੀਆਂ ਨੇ, ਹੁਣ ਮੇਰੇ ਫਾਦਰ ਸਾਹਿਬ ਦੇ ਪੇਸਮੇਕਰ ਪਿਆ ਅਪੋਲੋ ਹਸਪੀਟਲ ਦੇ ਵਿੱਚ, ਤੇ ਫਾਦਰ ਸਾਹਿਬ ਕਹਿ ਰਹੇ ਮੇਰੇ ਸਪੇਸਮੇਕਰ ਪੈ ਗਿਆ। ਮੈਂ ਕਿਹਾ ਤੁਸੀਂ ਈਲਨ ਮਾਸਕ ਨੂੰ ਨਾ ਦੱਸ ਦਿਓ, ਉਹਨੇ ਮੰਗਲ ਗ੍ਰਹਿ ਤੇ ਭੇਜ ਦੇਣਾ ਤੁਹਾਨੂੰ ਵੀ ਸਪੇਸਮੇਕਰ ਤਾਂ ਪਹਿਲਾਂ ਪੈ ਗਿਆ, ਤੁਹਾਨੂੰ ਤਾਂ ਭੇਜਣਾ ਸੌਖਾ।
ਚਰਨਾਮਤ ਭਾਅ ਜੀ ਕਹਾਣੀ ਸੁਣਾਉਂਦੇ ਹੁੰਦੇ ਆਪਣੇ ਬਾਪੂ ਜੀ ਦੀ, ਤਾਂ ਉਹ ਗੱਲ ਹੈ ਜਿੱਦਾਂ ਉਹ ਕਹਿੰਦੇ ਵੀ ਉਹ ਇੰਗਲਿਸ਼ ਬੋਲਦੇ ਨੇ ਤੇ ਥੋੜ੍ਹੀ ਵਧਾ ਚੜਾ ਕੇ ਬੋਲਣ ਦੀ ਟਰਾਈ ਕਰਦੇ ਨੇ, ਜਿੱਦਾਂ ਹੁਣ ਇੱਕ ਅੱਖਰ ਵੱਧ ਲਾਤਾ, ਜਿੱਦਾਂ ਪੇਸ ਦੇ ਮੂਹਰੇ ਐਸ ਲਾਤਾ ਸਪੇਸ ਬਣ ਗਿਆ ਨਾ, ਤੇ ਇੱਦਾਂ ਹੀ ਉਹ ਕਰਦੇ ਹੁੰਦੇ, ਕਹਿੰਦੇ ਵੀ ਜਿੱਦਾਂ ਮੀਟਿੰਗ ਹੋਣੀ ਸੀਗੀ ਤੇ ਕਹਿੰਦਾ ਮੀਟਿੰਗ 'ਚ ਤਾਂ ਮੈਂ ਵੀ ਜਾਣਾ ਸੀ, ਮੈਂ ਤਾਂ ਜਾ ਨਹੀਂ ਹੋਇਆ, ਮੈਂ ਵੀ ਉੱਥੇ ਨਾ ਇੱਕ ਲੂਜ਼ ਮੋਸ਼ਨ ਪਾਉਣਾ ਸੀਗਾ। ਉਹ ਕਹਿੰਦੇ ਲੂਜ਼ ਮੋਸ਼ਨ ਨਹੀਂ ਹੁੰਦਾ, ਮੋਸ਼ਨ ਹੁੰਦਾ, ਕਹਿੰਦੇ ਨਹੀਂ ਚਲੋ ਉਹ ਇੱਕ ਅੱਖਰ ਵਧਾ ਦਾ, ਕਹਿੰਦਾ ਮੈਂ ਮੇਰੀ ਸਿਹਤ ਨਹੀਂ ਸੀ ਠੀਕ, ਕਹਿੰਦਾ ਉਹ ਤਾਂ ਫਿਰ ਲੂਜ਼ ਮੋਸ਼ਨ ਦੀ ਸਾਨੂੰ ਪਤਾ ਹੀ ਆ, ਅਦਰਵਾਈਜ਼ ਮੈਂ ਆ ਜਾਣਾ ਸੀਗਾ, ਅਦਰਵਾਈਜ਼ ਅਦਰਕ ਜਿੱਦਾਂ ਬਾਪੂ ਜੀ ਨੇ ਸਪੇਸ ਬਣਾ ਤਾ ਉਹਦੇ ਵਾਸਤੇ, ਉਹਨਾਂ ਨੇ ਅਦਰ ਦੀ ਬਜਾਏ ਨਾਲ ਅਦਰਕ ਲਾ ਤਾ, ਕੱਕਾ ਲਾ ਕੇ ਅਦਰਕ ਲਾ ਤਾ।
ਉਹ ਸਾਡੇ ਘਰੇ ਨਾ ਉਹ ਹੁਣ ਕਾਫੀ ਰੌਣਕ ਲੱਗੀ ਹੋਈ ਆ, ਪਤਾ ਲੈਣ ਆ ਰਹੇ ਆ, ਤੇ ਉਹ ਇੱਕ ਰਿਸ਼ਤੇਦਾਰ ਆਇਆ ਤੇ ਉਹ ਮਾਤਾ ਮੈਨੂੰ ਦੱਸਣ ਦੇ ਸੀ, ਕਹਿੰਦੇ ਵੀ ਉਹ ਵੀ ਆਏ ਸੀ। ਮੈਂ ਕਿਹਾ ਯਾਰ ਉਹਨਾਂ ਨੂੰ ਵੀ ਉਹ ਕਾਫੀ ਦੂਰੋਂ ਆਏ, ਉਹਨਾਂ ਨੂੰ ਕੀ ਆਉਣ ਦੀ ਲੋੜ ਸੀ ਅਜੇ? ਉਹ ਕਹਿੰਦੇ ਨਹੀਂ, ਕਹਿੰਦੇ ਭੈਣ ਜੀ ਕਹਿੰਦੇ ਵੀ ਭਾਅ ਜੀ ਨਾ ਲੜਨ ਲੱਗ ਪੈਂਦੇ ਫਿਰ ਵੀ ਜੇ ਪਤਾ ਲੈਣ ਨਾ ਆਈਏ।
ਉਹ ਇਹ ਗੱਲ ਹੋ ਗਈ, ਉਹ ਕਹਿੰਦੇ ਮੇਰਾ ਤਾਂ ਜੀ ਬਲੱਡ ਪ੍ਰੈਸ਼ਰ ਕੁੱਕਰ ਵੱਧ ਜਾਂਦਾ ਆ, ਹੈ ਨਾ, ਤਾਂ ਕਰਕੇ ਮੈਂ ਗੋਲੀ ਖਾਂਦਾ। ਚਰਨਾਮਤ ਭਾਅ ਜੀ ਦੇ ਸਟੈਂਟ ਪਿਆ 2005 'ਚ, ਠੀਕ ਹੈ।
ਅੱਛਾ ਜੀ।
ਹਾਂ, ਇਹ ਤੁਹਾਨੂੰ ਹਾਸੇ ਦੀ ਗੱਲ ਸੁਣਾਉਂਦੇ ਹਾਂ। ਅਤੇ ਉਹਨਾਂ ਨੂੰ ਹਸਪਤਾਲ ਚਲੋ ਪਾਉਣਾ ਸੀ, ਪਾਉਣਾ ਕੀ ਹੈ, 2 ਦਿਨ ਪਾਇਆ ਉਹਨਾਂ ਨੇ, ਚਲੇ ਗਏ। ਉਹ ਸੀਗਾ ਉੱਦਣ ਜਿੱਦਣ ਹੋਇਆ ਤਾਂ ਮੰਗਲਵਾਰ, ਅਤੇ ਉਹ ਪਤਾ ਗੱਲ ਸਾਰੇ ਲੱਗ ਗਈ ਪਈ ਇਹਨਾਂ ਦੇ ਜੀ ਸਟੈਂਟ ਪਿਆ ਸਾਰੇ ਮੈਲਬਨ 'ਚ, ਪਤਾ ਲੱਗ ਗਿਆ। ਅਤੇ ਖਬਰ ਲੈਣ ਕੁਛ ਬੰਦੇ ਆਏ, ਅਤੇ ਕਈ ਲੋਕ ਜਿੱਦਾਂ ਮੇਰੇ ਵਰਗੇ, ਉਹ ਚੱਲ ਇੱਦਾਂ ਕਰਾਂਗੇ ਐਤਵਾਰ ਨੂੰ ਚੱਲਾਂਗੇ, ਹਜੇ ਕਿਹੜੇ ਹੁਣ ਬਾਹਰ, ਰੌਲਾ ਇਹ ਪੈ ਗਿਆ ਵੀ ਬਾਈਪਾਸ ਹੋਇਆ, ਬਾਈਪਾਸ ਦਾ ਮਤਲਬ ਕਈ ਦਿਨ ਰਹਿਣਾ ਆ। ਵੀ ਆਪਾਂ ਐਤਵਾਰ ਨੂੰ ਚੱਲਾਂਗੇ, ਨਾਲੇ ਗੁਰਦੁਆਰੇ ਮੱਥਾ ਟੇਕ ਆਵਾਂਗੇ, ਨਾਲੇ ਲੰਗਰ ਛਕ ਆਵਾਂਗੇ, ਨਾਲੇ ਉੱਥੇ ਉਹਨਾਂ ਦਾ ਹਾਲ ਚਾਲ ਪਤਾ ਕਰ ਆਵਾਂਗੇ। ਕਮੇਟੀ ਵਾਲੇ ਕਹਿੰਦੇ ਚਲੋ ਆਪਾਂ ਮੀਟਿੰਗ ਵੀ ਉੱਥੇ ਕਰ ਲਵਾਂਗੇ, ਖਬਰ ਤਾਂ ਲੈਣੀ ਹੈ, ਹਸਪਤਾਲ ਦੀ ਲੋਬੀ 'ਚ ਬੈਠ ਕੇ ਮੀਟਿੰਗ ਗੁਰਦੁਆਰੇ ਦੀ ਕਰ ਲਵਾਂਗੇ। ਕਹਿੰਦੇ ਕਹਿੰਦੇ ਉਹ ਇਕੱਠੇ ਹੋ ਕੇ ਆ ਗਏ ਐਤਵਾਰ ਨੂੰ, ਅਤੇ ਐਤਵਾਰ ਨੂੰ ਆ ਕੇ ਨਰਸ ਨੂੰ ਕਹਿੰਦੇ ਉੱਥੇ ਰਿਸੈਪਸ਼ਨ 'ਤੇ ਕਹਿੰਦੇ ਅਸੀਂ ਚਰਨਾਮਨ ਸਿੰਘ ਨੂੰ ਮਿਲਣਾ। ਕਹਿੰਦੇ ਦੇਰ ਇਜ਼ ਨੋ ਚਰਨਾਮਨ ਸਿੰਘ ਹੀਅਰ। ਕਹਿੰਦਾ ਕੀ ਮਤਲਬ? ਜੇ ਪਤਾ ਕਹਿੰਦਾ ਉਹ ਸਟੈਂਟ ਪਿਆ ਸੀ, ਉਹ ਕਹਿੰਦੇ ਉਹਨੂੰ ਤਾਂ ਅਸੀਂ ਵੀਰਵਾਰ ਛੁੱਟੀ ਦੇ ਦਿੱਤੀ ਸੀ, ਉਹ ਭਰਾਵਾ ਰਿਸੈਪਸ਼ਨ ਵਾਲਿਆਂ ਨਾਲ ਲੜ ਪਏ। ਕਹਿੰਦਾ ਅਸੀਂ ਸਦਾਈ ਹਾਂ, ਅਸੀਂ ਇੰਨੀ ਦੂਰੋਂ ਖਬਰ ਲੈਣ ਆਏ ਹਾਂ, ਤੁਸੀਂ ਉਹਨੂੰ ਛੁੱਟੀ ਦੇ ਦਿੱਤੀ। ਕਹਿੰਦਾ ਅਸੀਂ ਤਾਂ ਮੀਟਿੰਗ ਵੀ ਇੱਥੇ ਰੱਖੀ ਹੋ ਸੀਗੀ, ਤਾਂ ਤੁਹਾਨੂੰ ਪਤਾ ਨਾ ਸਰ, ਹੈ ਨਾ? ਉਹ ਕਹਿੰਦੇ ਸਾਨੂੰ ਕਿਆ ਪਤਾ ਤੁਸੀਂ? ਕਹਿੰਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਆ, ਇੰਡੀਅਨ ਜਾਂ ਪੰਜਾਬੀ ਜਾਂ ਸਿੱਖ ਕਹਿੰਦੇ ਮਰੀਜ਼ ਹੋਵੇ, ਤੁਸੀਂ ਉਹਨਾਂ ਨੂੰ ਸੋਮਵਾਰ ਨੂੰ ਛੁੱਟੀ ਦਿਆ ਕਰੋ, ਐਤਵਾਰ ਨੂੰ ਤਾਂ ਸਾਰਿਆਂ ਕੋਲ ਟਾਈਮ ਹੁੰਦਾ ਖਬਰ ਲੈਣ ਦਾ, ਹੁਣ ਅਸੀਂ ਉਹਦੇ ਘਰ ਜਾਵਾਂਗੇ 50 ਕਿਲੋਮੀਟਰ ਉੱਥੇ ਦੂਰ, ਹੈ ਨਾ? ਅਤੇ ਉਹ ਲੜ ਪਏ।
ਨਹੀਂ ਆਹ ਦੇਖੋ ਹੁਣ ਉਹ ਫਾਦਰ ਸਾਹਿਬ ਦਾ ਜਿਹੜਾ ਪੇਸਮੇਕਰ ਆ ਉਹ ਪਿਆ ਉੱਥੇ ਆਪਣੇ ਅਪੋਲੋ ਹੋਸਪਿਟਲ 'ਚ, ਅਤੇ ਉੱਥੇ ਕੀ ਕਹਿੰਦੇ ਹੁੰਦੇ ਆ, ਉਹਨਾਂ ਨੇ ਬਿਲਕੁਲ ਬਾਹਰਲਾ ਸਿਸਟਮ ਰੱਖਿਆ ਹੋਇਆ ਵੀ ਸਿਰਫ ਤੁਹਾਡੇ ਮਿਲਣ ਦਾ ਉਹਨਾਂ ਨੇ ਟਾਈਮ ਬੰਨਿਆ ਹੋਇਆ, ਅਤੇ ਮੇਲ ਵੀ ਉਹ ਸਕਦਾ ਜਿਹੜਾ ਫੈਮਿਲੀ ਮੈਂਬਰ ਤੁਹਾਡੇ ਨਾਲ ਆਇਆ।
ਵੱਡੇ ਹਸਪਤਾਲ ਇੱਦਾਂ ਆ। ਅਤੇ ਫਿਰ ਚਰਨਾਮਤ ਭਾਅ ਜੀ ਮੈਨੂੰ ਸਾਨੂੰ ਫੋਨ ਕਰੀ ਜਾਣ, ਚਰਨਾਮਤ ਭਾਅ ਜੀ ਉਹ ਕਹਿੰਦੇ ਜਿੱਦਾਂ ਆਪਣੇ ਬਾਪੂ ਜੀ ਦੀ ਗੱਲ ਵੀ ਲੜ ਪੈਣਾ ਆ, ਉਸ ਮੈਨੂੰ ਤਾਂ ਰਣਜੀਤ ਭਾਅ ਜੀ ਨੂੰ ਫੋਨ ਕਰੀ ਜਾਣ, ਉਹ ਤੁਸੀਂ ਮੇਰੀ ਖਬਰ ਲੈਣ ਨਹੀਂ ਆਉਣਾ? ਹੈਂ ਅਸੀਂ ਕਿਹਾ ਭਾਅ ਜੀ ਵੀ ਹੁਣ ਵੀਕਐਂਡ 'ਤੇ ਦੇਖ, ਨਹੀਂ ਜੇ ਤੁਸੀਂ ਨਹੀਂ ਆਉਣਾ ਤਾਂ ਮੈਂ ਆ ਜਾਵਾਂ, ਫਿਰ ਤੁਹਾਡੀ ਚੰਗੀ ਰਹੂਗੀ। ਹੈਂ ਅਤੇ ਤੁਸੀਂ ਖਬਰ ਮੇਰੀ ਲੈਣ ਆਓ। ਉਹ ਅਸੀਂ ਚਲੋ ਅਸੀਂ ਤਾਂ ਜਾਣਾ ਹੀ ਸੀਗਾ, ਮੈਂ ਅਤੇ ਰਣਜੀਤ ਭਾਅ ਜੀ, ਤਾਂ ਫਿਰ 3-4 ਜਣੇ ਦੀ ਗੱਡੀ ਭਰ ਕੇ ਉਹਨਾਂ ਦੀ ਖਬਰ ਲੈਣ ਗਏ। ਬੜੀ ਖੁਸ਼ੀ ਹੋਈ ਫਿਰ ਉਹਨਾਂ ਨੂੰ, ਫਿਰ ਇੰਨੀ ਦੂਰੋਂ ਮੇਰੀ ਖਬਰ ਲੈਣ।
ਕਰਨਵੀਰ ਸਿੰਘ ਦੀ ਮੈਂ ਖਬਰ ਲੈਣ ਚੱਲ ਗਿਆ ਹੁਣ, ਪਹਿਲੀ ਵਾਰੀ ਤਾਂ ਮੈਂ ਕਿਸੇ ਹੋਸਪਿਟਲ 'ਚ ਕਿਸੇ ਦੀ ਖਬਰ ਲੈਣ ਜਾਣ ਦਿਆ ਆਸਟ੍ਰੇਲੀਆ 'ਚ, ਅਤੇ ਮੈਨੂੰ ਪਤਾ ਨਹੀਂ ਲੱਗੇ ਮੈਂ ਲੈ ਕੇ ਕੀ ਜਾਵਾਂ ਹੁਣ, ਕੇਲੇ ਤਾਂ ਲੈ ਕੇ ਜਾ ਨਹੀਂ ਸਕਦਾ ਸੀ ਮੈਂ ਫੁੱਲ ਲੈ ਗਿਆ, ਅਤੇ ਇਹਨੇ ਮੈਨੂੰ ਜੋ ਅੱਗੇ ਉਹ ਗੰਦਾ ਜਿਹਾ ਰਿਪਲਾਈ ਦਿੱਤਾ ਨਾ, ਕਹਿੰਦਾ ਫੁੱਲਾਂ ਦਾ ਮੈਂ ਕੀ ਕਰਨਾ ਹੈ,
ਪੰਜਾਬੀਆਂ ਨੂੰ ਕਾਹਦੇ ਫੁੱਲ?
ਹਾਂਜੀ
ਪੰਜਾਬੀਆਂ ਨੂੰ ਕਾਹਦੇ ਫੁੱਲ? ਮੈਂ ਕਿਹਾ
ਸਾਡੇ ਤਾਂ ਫੁੱਲਾਂ ਦਾ ਨਾਂ ਹੀ ਬੜਾ ਮਾੜਾ, ਐਂਡ 'ਚ ਕਹਿੰਦੇ ਹੁੰਦੇ ਫੁੱਲ ਚੁਗਣ ਚੱਲੇ ਆ,
ਫੁੱਲ ਚੁਗਣ ਚੱਲੇ ਆ, ਉਹ ਸ਼ਾਇਦ ਇਹੀ ਸਮਝੇ ਹੁਣ ਤੇ। ਅੱਛਾ ਆਪਾਂ ਕੁਛ ਸੁਨੇਹੇ ਲੈਣੇ ਆ ਸਾਡੇ ਬੜੇ ਸਤਿਕਾਰਤ ਮਨਦੀਪ ਸੰਧਾ ਜੀ ਸੀਟ ਦੀ।
ਨਹੀਂ ਨਹੀਂ ਭਾਜੀ ਮੈਨੂੰ ਇੱਕ ਮਿੰਟ, ਮੈਨੂੰ ਪਤਾ ਤੁਸੀਂ ਬਾਦਲਾਂ ਦੀ ਗੱਲ ਨਹੀਂ ਮੇਰੇ ਨਾਲ
ਕਰਨੀ ਆ, ਮੈਂ ਕਿਹਾ ਪਹਿਲਾਂ
ਬਾਕੀ ਨਹੀਂ, ਹੁਣ ਹੁਣ ਨਾ ਤੁਸੀਂ ਮੇਰੇ ਨਾਲ ਡਿਪਲੋਮੈਸੀ ਨਾ ਕਰੋ, ਮੈਨੂੰ ਲੱਗਦਾ ਹੁਣ 12 ਕਮੈਂਟ ਰਹਿ ਗਏ ਆ,
ਮੈਂ ਕਹਿੰਦਾ
ਤੁਸੀਂ ਉਹ ਸਾਰੀਆਂ ਇੱਧਰੋਂ ਤੁਸੀਂ ਗੱਲਾਂ ਕਰ ਲਈਆਂ,
ਤੁਹਾਨੂੰ ਫਤਿਹ ਬੁਲਾ ਰਹੇ ਨੇ ਦੂਰੋਂ ਦੂਰੋਂ, ਫਤਿਹ ਬੁਲਾ ਰਹੇ ਨੇ।
ਆਹੋ
ਚਲੋ
ਤੁਸੀਂ ਪ੍ਰਧਾਨ ਸਾਹਿਬ ਨੂੰ ਜਿੰਨਾ ਮਰਜ਼ੀ ਪਹੁੰਚਾਲੋ, ਪ੍ਰਧਾਨ ਸਾਹਿਬ ਦਾ ਜਿਹੜੀ ਟ੍ਰੇਨ ਹੈ ਨਾ ਉਹ ਸਟੇਸ਼ਨ ਲੰਘ ਕਰ ਚੁੱਕੀ।
ਚਲੋ ਮੈਂ ਇਦਾਂ ਕਰਾਂ, ਮੈਂ ਮੈਸੇਜ ਕਰਦਾ ਬੰਦ,
ਜਹਾਜ਼ ਵੀ ਬੰਦਰਗਾਹ ਛੱਡ ਚੁੱਕਾ, ਪ੍ਰਧਾਨ ਸਾਹਿਬ ਨਹੀਂ ਆਉਂਦੇ ਹੁਣ।
ਤੇ ਮਤਲਬ ਹੁਣ ਕੀ ਚਾਂਸ ਹੈਗਾ ਸੁਖਬੀਰ ਦਾ ਮੁੜ ਕੇ ਮਤਲਬ ਪੋਲੀਟੀਕਲ?
ਨਾ ਨਾ ਪ੍ਰਧਾਨ ਸਾਹਿਬ
ਉਹ ਤਾਂ ਅਸਤੀਫਾ ਦੇ ਚੁੱਕੇ।
ਨਹੀਂ ਨਹੀਂ ਉਸ ਤੋਂ ਉਹ ਤਾਂ ਡਰਾਮੇ ਕਰ ਰਹੇ, ਮੈਂ ਕੱਲ੍ਹ ਵੀਡੀਓ ਪਾਈ ਹੈ ਯੂਟਿਊਬ 'ਤੇ, ਮੈਨੂੰ 10 ਵਿਊ ਆ ਗਏ ਨੇ, ਆਈ ਐਮ ਵੈਰੀ ਹੈਪੀ, ਡਬਲ ਡਿਜਿਟ ਹੋ ਗਏ ਨੇ। ਅਤੇ ਉਹ ਮੈਂ ਦੇਖੋ ਇਹ ਭਾਅ ਜੀ ਜੋ ਇਹਨਾਂ ਨੇ ਕੀਤਾ ਨਾ ਉਹ ਸਜ਼ਾ ਦੇਖੋ, ਤੁਸੀਂ ਕੰਟਰੋਲ 'ਚੋਂ, ਹਰਮ ਰੇਡੀਓ ਤੁਹਾਨੂੰ ਕੰਟਰੋਲ 'ਚ, ਤੁਸੀਂ ਤੁਹਾਡੇ ਇਸ ਵੇਲੇ ਹੈਗਾ, ਤੁਸੀਂ ਮੈਨੂੰ ਕਹੋ ਵੀ ਗੁਰਪ੍ਰੀਤ ਮੈਂ ਨਾ 3 ਮਹੀਨੇ ਦੀ ਛੁੱਟੀ ਲੈਣੀ ਹੈ ਅਤੇ ਤੂੰ ਹਰਮ ਰੇਡੀਓ ਸਾਂਭ ਲਾ, ਠੀਕ ਹੈ? ਅਤੇ ਜਦੋਂ ਤੁਸੀਂ ਵਾਪਸ ਆਓ, ਮੈਂ ਤੁਹਾਡੇ ਮੁਕਾਬਲੇ ਇੱਕ ਰੇਡੀਓ ਸ਼ੁਰੂ ਕੀਤਾ ਹੋਵੇ ਅਤੇ ਹਰਮਨ ਰੇਡੀਓ ਮੈਂ ਬੈਂਕਰਪਟ ਕਰ ਦੇਵਾਂ, ਅਤੇ ਬਾਅਦ 'ਚ ਮੈਂ ਕਹਾਂ ਮੈਂ ਚੱਲਾਂ ਅਕਾਲ ਤਖਤ ਸਾਹਿਬ ਅਤੇ ਮੈਂ ਜਾ ਕੇ ਮਾਫ਼ੀ ਮੰਗ ਲੈਣੀ ਵੀ ਹਰਮਨ ਰੇਡੀਓ ਮੈਂ ਬੈਂਕਰਪਟ ਕਰਤਾ। ਇਹ ਗੱਲ ਬਾਦਲਾਂ ਨੇ ਕੀਤੀ ਆ, ਪੰਜਾਬ ਨੂੰ ਬੈਂਕਰਪਟ ਕਰਤਾ, ਆਪਣੇ ਜਿਹੜੀ ਸਿੱਖ ਸਿਆਸਤ ਆ ਇਹਨੂੰ ਬੈਂਕਰਪਟ ਕਰਤਾ, ਆਪ ਬਾਦਲ ਅਰਬਪਤੀ ਹੋ ਗਏ ਨੇ। ਅਤੇ ਜੇ ਮੈਨੂੰ ਲੱਗਦਾ ਹੋਵੇ ਮੈਂ ਇੰਨਾ ਕਰਪਸ਼ਨ ਕੀਤੀ ਹੋਵੇ, ਮੈਂ ਕਤਲੋਗਾਰਦ ਵੀ ਕੀਤੀ ਆ ਅਤੇ ਮੈਂ ਪੈਸੇ ਵੀ ਲੁੱਟੇ ਨੇ, ਮੈਂ ਦਗੇਬਾਜ਼ੀਆਂ ਵੀ ਕੀਤੀਆਂ ਨੇ, ਅਤੇ 4 ਘੰਟੇ ਤੁਹਾਡੇ ਪ੍ਰਵਚਨ ਸੁਣ ਕੇ ਅਤੇ ਮੇਰੀ ਛੁੱਟੀ ਹੋ ਜਾਵੇ, ਇਟਸ ਨੋਟ ਅ ਬੈਡ ਡੀਲ, ਕੋਈ ਬੈਡ ਡੀਲ ਤਾਂ ਹੈ ਹੀ ਨਹੀਂ ਗੀ। ਅਤੇ ਜਥੇਦਾਰ ਸਾਹਿਬ ਨੇ ਵੀ ਇਹੀ ਕੰਮ ਕੀਤਾ, ਜਥੇਦਾਰ ਸਾਹਿਬ ਨੇ ਕੀ ਕੀਤਾ ਆ, ਸੁਖਬੀਰ ਬਾਦਲ ਨੂੰ ਇੱਕ ਆਮ ਬੰਦੇ ਵਾਂਗੂ ਲਿਆ, ਜਦਕਿ ਸੁਖਬੀਰ ਬਾਦਲ ਆਮ ਬੰਦਾ ਨਹੀਂ ਹੈਗਾ। ਸੁਖਬੀਰ ਬਾਦਲ ਉਸ ਘਰਾਨੇ ਨਾਲ, ਉਸ ਪਾਰਟੀ ਨਾਲ
संबंध रखता जिन्हें 1978 तो लैके 2017 तक जो पंजाब घमसान मचाया इन्होंने उसकी जवाबदेही होनी चाहिए सी, कोई जवाबदेही नहीं हुई। हाँ या ना ये कोई करोड़पति थोड़ी खेडने आप, तू प्रोपर उत्ते होनी चाहिए सी। फिर जे जे तुम वलटोए तो 10 साल का बैन ला सकते हैं अपने वो जड़े प्रियंका चोपड़ा वाले हरप्रीत सिंह ने, तो इन्हों के क्यों नहीं तुम 2 साल या 3 साल का बैन ला सकते इन्हों। जे तुम अकाली दल न ये टेंटड बंद ने वेच रख के तुम रिवाइव कितना कर लूंगे, ये तो वो गल होगी भी जेड़े बंदे तो तुसी तलाक लै रहे हो वो ही तुहाडे नाल घर च रह रहा एक भी किदां हो जूगा।
गुरप्रीत ताया जी ने भी गल हुई सी कि अगे भी पहला भी गल हो चुकी है कि सुखबीर बादल का हुण फ्रंट एंड ते रूल करना वो तो ऑलमोस्ट हजे ओवर है 5-10 साल लई, पर वो ये एक कम कर सकता है जे उन कि वह किंग मेकर की पोजिशन लै सकता मोटिवेट कर सकता लिंग देख एक जी कैलीबर कैलीबर होंगे ना बंदे आप एयाली साहब की भी गल की सी ते वो 2-3 हल्कों तो होंगे पर बाकी सारा जो नैटवर्क है ना पोलीटिकल इनू मूँह जबानी चेत रखना बड़े बादल साहब मंगर कैप्टन साहब की बड़ी मतलब बड़ी मैमरी है तो मूँह जबानी उन्होंने अफसर के नाम याद है। ये बहुते लीडर इन्नी मग च खपाई करते नहीं है वो अपने लोकल मतलब जी खड्डा खुड्डा रेते रुते च बिजी रहिंदे आ मतलब बड़े पद्धर वाला काम नहीं।
भगवंत मान एग्जांपल है भगवंत मान फेल क्यों हो रहा है इसी करके फेल हो रहा है पता ही नहीं हैगा भी केड़े इलाके च केड़ा बंदा
केड़ा बंदा सो इस करके वो जी उहदा कंट्रोल रूम है जां कंट्रोल मतलब सारा मैप है भी केड़े 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 इलाके च बंदे आ केदी केदी केदे नाल एलिजेंस है। ये सुखबीर वर्गे 2-3 बंदे ही है इन्हां च कैपेबिलिटी तां है पर उहदा जिहड़ा फ्यूचर रोल ये हो सकता कि वो जिहड़ी पार्टी दे लई पार्टी दे पिछे एक जिहड़ा पावर है ड्राइविंग पावर बन सकता तो फ्रंट एंड नीट एंड क्लीन बंदे रख के नीट एंड क्लीन कम करा सकता नाउ दैट ही हैज कन्फेस्ड एवरीथिंग। मेरी ये अपनी
पर भाजी देखो वंस यू गॉट टेंटड मैं तो अपने लोगों से हैरान है भी आस्ट्रेलिया रह के जिथे एक बार ते चार्जेस ही लग जाए तो तुहानू इस्तीफा देना पैंदा ये बहुत बारी होया इत्थे सियासतदानां नाल भी चार्जेस ही लग जाए उन्होंने इस्तीफा देना पैंता वो रिजल्ट बाद विच जो मर्जी आवे वो दैट्स अ डिफरेंस तुसी कम बैक करो उस तो बाद
दो तीन प्रीमियर निकलना पैंता है 2-3 प्रीमियर न्यू साउथ वेल्स दे जा चुके हां
जी अपने सिडनी दे न्यू साउथ वेल्स दा प्रीमियर है अपने न्यू साउथ वेल्स दा प्रीमियर वो पता नहीं केड़ा सी जिन्नू ओने
बैरियो फेरल
इंडिपेंडेंट कमीशन दे
बैरियो फेरल शराब
दे गया सी भी मेनू वाइन दे बोतल $3,500 दी कोई वाइन दे के गया सी वो भुल गया सी
ओ सी
इस्तीफा देना पिया
जी हुणे पिछे जे बीबी भी
हां जी ते फिर अकाल तख्त साहब क्यों नहीं एडे उच्चे स्टैंडर्ड रख सकदा
हां नहीं
क्यों नहीं रख सकदे क्योंकि तुसी देखो ना तुसी देखो ए 1997 दे विच जदों इन्हां दी सरकार आई आ इन्हां दा मैनिफेस्टो पढ़ के देख लो अकालिया का सिख वास्ते झूठ बोलना एक बहुत आम जी गल है फिर ये तो तुसी फिर यही कह रहे हो भी सिख सियासतदान झूठ जदों मर्जी बोल सकता वो लिखा हो भी जो पुलिस की धक्केशाइया हुई ने जो सरकार की धक्केशाइया हुई असी सिखां इंसाफ देवांगे
पर
जिदन वड़ गए मुख्यमंत्री की कुर्सी दे लै गए उस वेले
गुरप्रीत जिन्नियां भी कन्फैशन हुई है अपने को टाइम थोड़ा ही रह गया जिन्नियां भी कन्फैशन हुई है मैं ये पूछना चाहता जो पौर साहब नहीं ज्वाइन कर सके माफ़ी चाहते हैं क्वेश्चन ये है कि की ये कोई लीगल प्रोसीडिंग्स हो सकती ने मतलब ये ओपन अप हो सकता इनू इनू एविडेंस के तौर पर मनिया जा सकता जो कोई केस हो चले
जा बिल्कुल ये भी देखो ये लिए वकील की भी लोड़ है नहीं गी एक इंडियन कॉन्स्टिट्यूशन एक धारा आ भी जज डायरैक्टली इन्हों इंडाइट कर सकता पर उत्थे कौन है गुरदे वाला उत्थे तो कोई भी नहीं हैगा भाजी उत्थे तो जिहड़ा जस्टिस रणजीत सिंह सी जिन्ने इन्होंने इन्हां दी रिपोर्ट बनाई सी उन्हां अकालियां दी बेशर्मी दी हद देखो उन्होंने ही कहन लग पे भी इहदी डिग्री जाली है वो हाई कोर्ट का रिटायर्ड जज रहा भी अपनियां करतूतां नहीं मननियां अपनियां करतूतां तो असीं डिनाई कर दो भी असीं तो है ही नहीं गए तुसीं जिहड़ा तुहाडे ते इन्वेस्टिगेशन कर रहे बादल ने ही लाया सी इन्वेस्टिगेशन करन लई उहदियां रिपोर्टां नूं ये रिजैक्ट कर रहे ने इस करके जिहड़ा उपरला सारा ताणा ना भाजी फर्स्ट लेयर एंड सैकेंड लेयर दे हैव टू बी रिमूवड जे तुसी ए सारा सिनारियो मैं समा पेदा करदा भी जथेदार साहब नूं एज अ विचोला वरत्या गया तुसी एंड देखो जथेदार साहब ने की किया ਐਂਡ ਵਿੱਚ ਕੌਣ ਜੇਤੂ ਰਿਹਾ? ਸੁਖਬੀਰ ਬਾਦਲ ਹੀ ਜੇਤੂ ਰਿਹਾ। ਕਿਉਂ? ਕਿਉਂਕਿ ਉਹਨਾਂ ਨੇ ਦੂਜੇ ਧੜੇ ਨੂੰ ਕਿਹਾ ਵੀ ਤੁਸੀਂ ਇਕੱਠੇ ਹੋਵੋ ਅਤੇ ਇਕੱਠੇ ਹੋ ਕੇ ਚੱਲੋ। ਇਕੱਠੇ ਹੋ ਗਏ, ਉਹ ਇਹੀ ਤਾਂ ਪਿੱਟਣ ਦੇ ਨੇ ਵੀ ਅਸੀਂ ਇਹਦੇ ਥੱਲੇ ਕੰਮ ਨਹੀਂ ਕਰਨਾ।
ਨਹੀਂ ਵਧੀਆ,
ਜਥੇਦਾਰ ਸਾਹਿਬ ਕਹਿ ਰਹੇ ਵੀ ਤੁਸੀਂ ਇਹਦੇ ਥੱਲੇ ਚੱਲੋ।
ਨਹੀਂ ਨਹੀਂ, ਉਹ ਤਾਂ ਚਲੋ ਲੇਟਰ ਆਨ ਆਪਾਂ ਕਰ ਸਕਦੇ ਹਾਂ ਗੱਲਬਾਤ ਇਹ 'ਤੇ ਵੀ ਜਿਹੜਾ ਮੈਂ ਪਹਿਲਾਂ ਵੀ ਕਈ ਵਾਰੀ ਚੁਟਕਲਾ ਸੁਣਾਉਣਾ ਹੁੰਦਾ, ਮੈਂ ਪੜ੍ਹਿਆ ਸੀ 1992-93 ਜਦੋਂ ਅਕਾਲੀ ਦਲ ਏ ਬੀ ਸੀ ਡੀ ਈ ਐੱਫ ਜੀ ਜੈੱਡ ਤੱਕ ਮੁੱਕ ਗਏ ਸੀ ਸਾਰੇ, ਤਾਂ ਉਹ ਬੰਦਾ ਜਾਂਦਾ ਇੱਕ ਕਾਊਂਟਰ 'ਤੇ ਜਾ ਕੇ ਕਹਿੰਦਾ ਮੈਂ ਅਕਾਲੀ ਦਲ ਰਜਿਸਟਰ ਕਰਾਉਣਾ ਆ, ਅਤੇ ਉਹ ਕਹਿੰਦੇ ਸਿੰਘ ਸਾਹਿਬ ਵੀ ਏ ਤੋਂ ਜੈੱਡ ਤੱਕ ਤਾਂ ਸਾਰੇ ਬੁੱਕ ਹੋ ਗਏ ਆ, ਤੁਸੀਂ ਹੁਣ ਅਲਫਾ ਨਮੈਰਿਕ ਸ਼ੁਰੂ ਕਰੋ, ਪੀ ਬੀ 32 ਇਸ ਤਰ੍ਹਾਂ ਮੰਗਰ ਅਤੇ ਉਹ ਉਹ ਪੀ ਬੀ 18
ਇੱਦਾਂ ਦੇਖੋ।
ਅਤੇ ਉਹ ਜਿਹੜੇ 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 ਕਿ ਸੋ ਮੈਨੀ ਅਕਾਲੀ ਦਲਸ ਹੈ ਨਾ, ਹਰ ਬੰਦੇ ਦਾ ਆਪਣਾ ਅਕਾਲੀ ਦਲ, ਹਰ ਬੰਦੇ ਦਾ ਆਪਣਾ ਅਕਾਲੀ ਦਲ, ਅਤੇ ਮੈਨੂੰ ਲੱਗਦਾ ਹੁਣ ਨੈਕਸਟ ਸਟੇਜ ਦੇ ਵਿੱਚ ਪੰਜ ਜਥੇਦਾਰ ਸਾਹਿਬ ਨੂੰ ਸਾਰੇ ਅਕਾਲੀ ਦਲਾਂ ਨੂੰ ਤਲਬ ਕਰਨਾ ਚਾਹੀਦਾ ਅਕਾਲ ਤਖਤ ਸਾਹਿਬ 'ਤੇ।
ਮੈਂ ਤਾਂ ਭਾਅ ਜੀ ਦੇਖੋ ਮੈਂ ਤੁਹਾਨੂੰ ਦੱਸਦਾ, ਅਕਾਲੀ ਦਲ ਨੇ ਪੰਜਾਬ ਨੂੰ ਦਿੱਤਾ ਕੀ ਹੈ? ਸੀਰੀਅਸਲੀ ਮੈਨੂੰ ਕੋਈ ਨਾ ਦੱਸੇ ਸਾਨੂੰ ਇਹਦੀ ਲੋੜ ਕੀ ਹੈ, ਮੈਨੂੰ ਇਸ ਗੱਲ ਦਾ ਜਵਾਬ ਦੇਵੇ। ਅਕਾਲੀ ਦਲ ਨੇ 1900 ਜਦੋਂ ਜਿਹੜੀ ਉਹ ਐਮਰਜੈਂਸੀ ਚੱਲ ਰਹੀ ਹੈ, ਇਹ ਇਹ ਡਿਪਲੋਮੈਸੀ ਦੇ ਪੱਖੋਂ ਇੰਨੇ ਦਿਮਾਗੋਂ ਪੈਦਲ ਨੇ, ਸਾਰੇ ਦੇਸ਼ ਦੇ ਵਿੱਚ ਕਿਸੇ ਪਾਰਟੀ ਨੇ ਸਿਰ ਨਹੀਂ ਚੱਕਿਆ ਵੀ ਹਾਂ ਵੀ ਐਮਰਜੈਂਸੀ ਚੱਲ ਰਹੀ ਹੈ, 2 ਸਾਲ ਚੱਲੂ, 3 ਸਾਲ ਚੱਲੋ, 4 ਸਾਲ ਚੱਲੂ, ਆਪਣੇ ਵਾਲੇ ਮੋਰਚੇ ਖੋਲ੍ਹਤੇ। ਉਸੇ ਰੰਜਿਸ਼ ਦੇ ਅਗੇਂਸਟ ਉਹ ਬਾਦਲ ਦੀ ਚਾਲ ਸੀ ਕਾਂਗਰਸ ਨੂੰ ਪਿੱਛੇ ਸਿੱਟਣ ਦੀ ਜਾਂ ਉਸ ਚੀਜ਼ ਨੂੰ ਬਣਾਉਣ ਦੀ। ਉਹ ਉਹਨੇ ਉੱਥੇ ਕੀ ਹੋਇਆ ਵੀ ਇੰਦਰਾ ਗਾਂਧੀ ਨੇ ਉਹ ਇੱਕ ਐਜ਼ ਆ ਇਹਨੂੰ ਪਰਸਨਲ ਇਸ਼ੂ ਲੈ ਲਿਆ ਸਿੱਖਾਂ ਨਾਲ, ਉਹਨੇ ਬਾਦਲ ਨੂੰ ਤਾਂ ਪਿੱਛੇ ਕਰਤਾ, ਉਹਨੇ ਸਿੱਖਾਂ ਨੂੰ ਵੀ ਪਰਸਨਲ ਇਸ਼ੂ ਲੈ ਲਿਆ। ਉਹ ਤੋਂ ਬਾਅਦ ਜੋ ਚੱਲਿਆ ਉਹ ਇੱਕ ਪਰਸਨਲ ਰੰਜਿਸ਼ ਦਾ ਹੀ ਇੱਕ ਇੱਕ ਆਪਾਂ ਹਿੱਸਾ ਕਹਿ ਸਕਦੇ ਹਾਂ, ਕਿਉਂਕਿ ਇੰਨੀ ਹੇਟਰੇਡ ਕਿਸੇ ਇੱਕ ਕਮਿਊਨਿਟੀ ਦੇ ਖਿਲਾਫ ਕੋਈ ਸਿਆਸਤਦਾਨ ਪਾਲੇ, ਉਹਦੇ 'ਤੇ ਆਪਾਂ ਨੂੰ ਸੋਚਣਾ ਚਾਹੀਦਾ ਵੀ ਇੰਨੀ ਹੇਟਰੇਡ ਕਿਉਂ ਆ, ਕਿ ਇਸ ਚੀਜ਼ ਨੂੰ ਵੀ ਆਪਾਂ ਨੂੰ ਦੇਖਣਾ ਚਾਹੀਦਾ।
ਗੁਰਪ੍ਰੀਤ,
ਅਤੇ ਅਕਾਲੀ ਦਲ ਨੇ ਦੇਖੋ ਸਿੱਖਾਂ ਨੇ ਵੋਟਾਂ ਪਾਈਆਂ ਵੀ ਸਾਡੀ ਪਾਰਟੀ ਆ, ਸਾਡੀ ਸਿਆਸਤ ਆ, ਇਹ ਇਹ ਤਾਂ ਇਹਨਾਂ ਸਰਸਾ ਸਾਹਿਬ ਦੀ ਜਿਹੜੀ ਪਿਕਚਰ ਲੱਗੀ ਸੀ, ਲੱਗੀ ਉਹਦੇ ਪੋਸਟਰ ਲੱਗੇ ਆ ਉੱਥੇ, ਇਹਨਾਂ ਨੇ ਸਿਕਿਉਰਿਟੀ ਦਿੱਤੀ ਕੋਈ ਪੋਸਟਰ ਨਾ ਪਾੜ ਜਾਵੇ, ਅਤੇ ਸਾਡੇ ਗੁਰੂ ਸਾਹਿਬ ਦੇ ਜਿਹੜੇ ਅੰਗ ਆ ਉਹ ਗਲੀਆਂ 'ਚ ਖਿਲਾਰੇ ਗਏ ਆ, ਇਹ ਅਕਾਲੀ ਦਲ ਦੀ ਸਿਆਸਤ ਆ। ਤੁਸੀਂ ਇਹ ਦੇਖੋ, ਇਹ ਇੱਕ ਪਾਸੇ ਇੱਕ 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 ਰੇਪਿਸਟ ਦੀ ਫਿਲਮ ਆ ਰਹੀ ਆ, ਉਹਦੇ ਪੋਸਟਰ ਨੂੰ ਬਚਾਉਣ ਲਈ ਪੁਲਿਸ ਲਾਈ ਜਾ ਰਹੀ ਹੈ, ਡੀ ਐੱਸ ਪੀ ਪੱਧਰ ਦੇ ਲੋਕ ਲਾਏ ਜਾ ਰਹੇ ਆ, ਇੱਕ ਪਾਸੇ ਸਾਡੇ ਗੁਰੂ ਸਾਹਿਬ ਦੇ ਜਿਹੜੇ ਉਹਨਾਂ ਨੇ ਪੋਸਟਰ ਲਾਏ ਸੀ ਵੀ ਤੁਹਾਡਾ ਗੁਰੂ ਸਾਡੇ ਕੋਲ ਆ, ਅਸੀਂ ਗਲੀਆਂ 'ਚ ਖਿਲਾਰਾਂਗੇ, ਜੋ ਕਰਨਾ ਕਰ ਲਓ, ਉੱਥੇ ਇਹਨਾਂ ਨੇ ਕੁਛ ਨਹੀਂ ਕੀਤਾ। ਤੁਸੀਂ ਇਹ ਦੇਖੋ, ਇਸ ਬੰਦੇ ਨੂੰ ਸੁਖਬੀਰ ਬਾਦਲ, ਮੈਂ ਬਹੁਤ ਚਿਰ ਤੋਂ ਇਸ ਬੰਦੇ ਦੀ ਵਿਰੋਧ ਕਰ ਰਿਹਾ, ਐਂਡ ਤੱਕ ਆਪਾਂ ਕਰਾਂਗੇ, ਮੇਰੇ ਵੱਲੋਂ ਇਹਦੀਆਂ ਦੋਨੇ ਲੱਤਾਂ ਟੁੱਟ ਜਾਣ, ਇਹ ਵੀਲ ਚੇਅਰ 'ਤੇ ਆ ਜਾਵੇ, ਇਹ ਉੱਤੇ ਆ ਜਾਵੇ, ਆਈ ਡੋਂਟ ਗਿਵ ਅ ਡੈਮ। ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਵੀ ਜਿਹੜਾ ਤੁਹਾਡੇ ਪਿੱਠ 'ਚ ਛੁਰਾ ਮਾਰਦਾ, ਯੂ ਕਾਂਟ ਟਰੱਸਟ ਦੈਮ ਬੈਕ, ਆਈ ਡੋਂਟ ਨੋ ਵੀ ਵਾਈ ਵੀ ਹੈਵ ਟੂ ਟਰੱਸਟ ਦੈਮ।
ਆਪਾਂ ਦੇਖੋ ਗੁਰਪ੍ਰੀਤ, ਹਜੇ ਤਾਂ ਉਹ ਗੱਲਾਂ ਹੀ ਨਹੀਂ ਹੋਈਆਂ ਨਾ, ਹਜੇ ਤਾਂ ਉਹ ਇਲੈਕਸ਼ਨਾਂ 'ਚ ਖੜਿਆ ਨਹੀਂ, ਯੂ ਡੋਂਟ ਹੈਵ ਟੂ ਟਰੱਸਟ ਦੈਮ, ਹਜੇ ਤਾਂ ਉਹ ਆਪਣੀਆਂ ਭੁੱਲਾਂ ਬਖਸ਼ਾ ਰਿਹਾ, ਅਤੇ ਉਹ ਹੀ ਹੈਜ਼ ਗੋਟ ਐਵਰੀ ਰਾਈਟ ਟੂ ਡੂ ਇਟ, ਇਹ ਪ੍ਰੋਵੀਜ਼ਨ ਹੈਗੀ ਆ ਸਿੱਖਾਂ ਦੇ ਵਿੱਚ, ਸਿੱਖੀ ਦੇ ਵਿੱਚ ਹੈਗੀ ਆ, ਅਤੇ ਉਹ ਸਜ਼ਾ ਵੀ ਭੁਗਤ ਰਿਹਾ, ਤਖ਼ਤੀ ਪਾ ਕੇ ਬੈਠਾ ਵੀ ਆ। ਮੈਂ ਇਹ ਗੱਲ ਕਹਿਣਾ ਚਾਹੁੰਦਾ, ਕਈ ਲੋਕ ਮੰਨਦੇ ਹੀ ਨਹੀਂ ਵੀ ਅਸੀਂ ਕੀਤਾ ਤਖ਼ਤੀਆਂ ਦਾ, ਦੂਰ ਦੀਆਂ ਗੱਲਾਂ, ਉਹ ਤਾਂ ਗਲਤੀਆਂ ਕਰਕੇ ਕਹਿੰਦੇ ਆਪਾਂ ਕੀਤਾ ਨਹੀਂ। ਖੈਰ ਐਨੀਵੇ ਗੁਰਪ੍ਰੀਤ, ਆਪਾਂ ਕੋਲ ਟਾਈਮ ਥੋੜ੍ਹਾ, ਅਤੇ ਆਪਾਂ ਸੁਨੇਹੇ ਲੈਣੇ ਆ। ਤੁਹਾਨੂੰ ਸਪੈਸ਼ਲ ਫਤਿਹ ਬੁਲਾਈ ਹੈ ਜੀ ਬਲਦੀਪ ਸਿੰਘ ਰਾਮੂ ਵਾਲੀਆ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦਿੱਲੀ ਤੋਂ। ਅਤੇ ਬਿਕਰਮ ਸਿੰਘ ਸਾਡੇ ਨਾਲ ਜੁੜੇ ਨੇ, ਇਹਨਾਂ ਨੇ ਵੀ ਫਤਿਹ ਬੁਲਾਈ ਆ। ਤਾਂ ਮਨਦੀਪ ਸੰਧਾ ਸਾਡੇ ਭਾਅ ਜੀ ਸਿਡਨੀ ਤੋਂ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ। ਅਤੇ ਰਾਮੂ, ਹਾਂਜੀ ਬਲਦੀਪ ਸਿੰਘ, ਉਹਨਾਂ ਨੇ ਕਿਹਾ ਪੰਜਾਬ ਦੇ ਅੰਦਰ ਅੱਜ ਦਰਖਤ ਘਰਾਂ ਵਿੱਚ ਹੀ ਨਹੀਂ, ਖੇਤਾਂ ਵਿੱਚ ਵੀ ਬਹੁਤ ਘੱਟ ਨੇ, ਅੱਗੇ ਤਾਂ ਘਰ ਘਰ ਬੂਟੇ ਹੁੰਦੇ ਸੀ। ਹਾਂਜੀ, ਹੁਣ ਉਹ ਕਹਿੰਦੇ ਜੀ ਪੱਤੇ ਡਿੱਗਦੇ ਨੇ, ਸੁੰਬਰਨਾ ਪੈਂਦਾ ਆ ਰੋਜ਼, ਅਤੇ ਇਸ ਕਰਕੇ
ਝਾੜ ਘੱਟ ਜਾਂਦਾ, ਸਾਰੇ ਖੇਤ ਦਾ ਝਾੜ ਉੱਥੇ ਸਾਰੇ ਘੱਟ ਜਾਂਦਾ,
ਘਰਾਂ 'ਚ ਵੀ ਸੁੰਬਰਨਾ ਪੈਂਦਾ ਪੱਤੇ ਸਾਫ ਕਰਨੇ। ਹਾਂ, ਅਤੇ ਵੈਸੇ ਨਾ ਉਹਦਾ ਤਰੀਕਾ ਮੈਂ ਦੱਸਿਆ ਆ, ਉੱਥੇ ਨਾ 4-5 ਹਜ਼ਾਰ ਰੁਪਈਏ ਦਾ ਬਲੋਅਰ ਆਉਂਦਾ, ਲੀਫ ਬਲੋਅਰ, ਬੈਟਰੀ ਵਾਲਾ ਅਤੇ ਬਿਜਲੀ ਵਾਲਾ, ਉਹ ਤਾਂ ਬਸ 5 ਮਿੰਟਾਂ 'ਚ ਸਾਰਾ ਵਿਹੜਾ ਸੁੰਬਰ ਕੇ ਆਓ, ਮਾਰੋ, ਕੰਮ ਖਤਮ। ਅਤੇ ਕਰਨੈਲ ਸਿੰਘ ਜੀ ਸਾਡੇ ਜੁੜੇ ਨੇ, ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸੰਸਾਰ ਜਦ ਤੱਕ ਗੁਰਮਤਿ ਨਜ਼ਰੀਏ ਅਨੁਸਾਰ ਨਹੀਂ ਚੱਲਦਾ, ਮਨੁੱਖਤਾ ਆਨੰਦਮਈ ਜੀਵਨ ਨਹੀਂ ਜਿਉ ਸਕਦੀ। ਕ੍ਰੈਡਿਟ ਸਵਿਸ ਸੰਸਥਾ ਦੀ ਪਿੱਛੇ ਕੁਝ ਸਾਲਾਂ ਦੀ ਆਰਥਿਕ ਗੈਰ ਬਰਬਾਦੀ ਦੀ ਰਿਪੋਰਟ ਦੇਖ ਲਓ, ਉੱਪਰਲੇ 10 ਲੋਕਾਂ ਦਾ ਸੰਸਾਰ ਦੀ ਕੁੱਲ ਧਨ ਦੌਲਤ ਵੈਲਥ 85% ਹਿੱਸੇ 'ਤੇ ਕਬਜ਼ਾ ਹੈ। ਆਰਥਿਕ ਪਾਲਿਸੀਆਂ ਉਹਨਾਂ ਮੁਤਾਬਕ ਬਣਦੀਆਂ ਹਨ ਜਿਨ੍ਹਾਂ ਨੂੰ ਪੋਲੀਟੀਸ਼ੀਅਨ ਚੋਣ ਫੰਡ ਦਿੱਤਾ ਹੁੰਦਾ ਹੈ।
ਬਿਲਕੁਲ ਬਿਲਕੁਲ ਜੀ, ਬਿਲਕੁਲ
ਬਿਲਕੁਲ ਸਹੀ ਗੱਲ ਹੈ। ਸੰਤੋਖ ਸਿੰਘ ਜੀ ਕਹਿੰਦੇ ਨੇ, ਡਾਕਟਰ ਸੰਤੋਖ ਸਿੰਘ ਕਹਿੰਦੇ, ਮੈਡੀਕਲ ਟੂਰਿਜ਼ਮ ਫਨੋਮੇਨਾ ਵਾਜ਼ ਕਨਸੀਵਡ 15 ਈਅਰ ਗੋ ਇਨ ਪੰਜਾਬ ਐਂਡ ਦੈਨ ਗਵਰਨਮੈਂਟ ਐਂਡ ਹੈਲਥ ਕੇਅਰ ਇੰਡਸਟਰੀ ਵਰਕਿੰਗ ਸਿੰਸ ਦੈਨ। ਪੰਜਾਬ ਦੇ ਵਿੱਚ ਇਹ ਬਹੁਤ ਪ੍ਰਫੁੱਲਿਤ ਹੋ ਰਿਹਾ ਹੈ। ਤੇ ਸਾਡੇ ਕੌਂਸਲਰ ਮਨਿੰਦਰ ਸਿੰਘ ਜੀ ਬਲੈਕ ਟਾਊਨ ਤੋਂ ਜੁੜੇ ਨੇ, ਇਹ ਵੀ ਪ੍ਰੋਗਰਾਮ ਦੇਖ ਰਹੇ ਨੇ ਤੇ
ਬ੍ਰੈਂਪਟਨ ਬ੍ਰੈਂਪਟਨ ਆਪਣਾ ਸਿਡਨੀ
ਆਪਣਾ ਸਿਡਨੀ ਦੇ ਬ੍ਰੈਂਪਟਨ ਬਲੈਕ ਟਾਊਨ ਦੇ ਕੌਂਸਲਰ ਨੇ ਜੀ, ਕਈ ਵਾਰੀ ਰਹਿ ਚੁੱਕੇ ਨੇ ਤੇ ਬੜਾ ਮਾਣ ਹੈ ਇਹਨਾਂ ਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜੋਧਾ ਟਿੱਪਰ ਸਾਲੇ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਚਾਂਸ ਲੱਗਦਾ ਹੈ ਅਕਾਲੀ ਦਲ ਦੇ ਕਿ ਉਹ ਆਮ ਆਦਮੀ ਦੇ
ਗੁਰਿੰਦਰ ਬੈਂਸ ਦੇਖੋ ਜੀ, ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਕਾਂਗਰਸ ਨੂੰ ਸਵਿਚ ਹੋਣਾ, ਪਰ ਅਕਾਲੀ ਦਲ
ਸਵਿਚਿੰਗ ਦੀ ਪ੍ਰੋਬਲਮ ਆਣੀ ਹੈ। ਤੇ ਸੰਤੋਖ ਸਿੰਘ ਡਾਕਟਰ ਸਾਹਿਬ ਕਹਿੰਦੇ ਨੇ ਕਿ ਜਸਟਿਸ ਰਣਜੀਤ ਸਿੰਘ ਕੈਪਟਨ ਵੱਲੋਂ ਅਪੁਆਇੰਟ ਕੀਤਾ ਗਿਆ ਸੀ, ਇਸ ਕਰਕੇ ਵਿਰੋਧ ਹੋ ਰਿਹਾ ਸੀ। ਤੇ ਐਡਲੇਡ ਤੋਂ ਸੁਖਵੰਤ ਸਿੰਘ ਹੁਣੀ ਕਹਿ ਰਹੇ ਕਿ ਜਿਵੇਂ ਫਿਲਮਾਂ 'ਚ ਜਿੰਨ ਦੀ ਜਾਨ,
ਉਹ ਦੂਜਾ ਵੀ ਕਮੈਂਟ ਪੜ੍ਹ ਦੇਣਾ ਸੀ ਇਹਨਾਂ ਦਾ, ਮਿਸਟਰ ਗਿੱਲ ਯੂ ਆਰ ਵੈਰੀ ਬੈਸਟ।
ਮੈਂ ਯਾਰ ਕਰਨਾ ਨਹੀਂ ਸੀ ਚਾਹੁੰਦਾ, ਪਰ ਚਲੋ
ਨਹੀਂ ਨਹੀਂ ਮੈਂ ਇੱਥੇ ਮੈਂ ਨਾ ਅਗਲੀ ਵਾਰੀ ਇੱਥੇ ਲਾ ਕੇ ਆਉਣਾ ਵੀ ਆਈ ਐਮ ਵੈਰੀ ਬੈਸਟ।
ਨਹੀਂ ਨਹੀਂ ਐਂਟੀ ਅਕਾਲੀ
ਨਹੀਂ ਨਹੀਂ ਸਾਨੂੰ ਤਾਂ ਦੇਖੋ ਇਹ ਤਾਂ ਹਾਰ ਨੇ, ਅਸੀਂ ਤਾਂ ਪਾਉਂਦੇ ਹਾਂ, ਸਾਨੂੰ ਕੋਈ ਟੈਨਸ਼ਨ
ਨਹੀਂ। ਸੁਖਵੰਤ ਸਿੰਘ ਐਡਲੇਡ ਵਾਲੇ ਕਹਿੰਦੇ ਨੇ, ਹਾਕੀ ਵਾਲੇ ਕਹਿੰਦੇ, ਜਿਵੇਂ ਫਿਲਮਾਂ 'ਚ ਜਿੰਨ ਦੀ ਜਾਨ ਤੋਤੇ 'ਚ ਹੁੰਦੀ ਆ, ਉਵੇਂ ਹੀ ਇਹਨਾਂ ਸਾਰੇ ਮੰਤਰੀ ਸੰਤਰੀਆਂ ਦੀ ਜਾਨ ਪੈਸੇ ਜਾਇਦਾਦ 'ਚ ਹੁੰਦੀ ਆ। ਸਜ਼ਾ ਜੇਲ੍ਹ ਜਾਣਾ ਜਾਂ ਤਨਖਾਹ ਲਗਾਉਣੀ ਇਹਨਾਂ ਦੇ ਲਈ ਪਿਕਨਿਕ ਮਨਾਉਣ ਵਰਗਾ ਹੈ, ਇਹਨਾਂ ਦੀ ਸਾਰੀ ਜਾਇਦਾਦ ਜ਼ਬਤ ਹੋਣੀ ਚਾਹੀਦੀ ਹੈ। ਜਿਵੇਂ ਇੰਡੀਆ ਦੇ ਵਿੱਚ ਵੀ ਇੱਥੇ ਵੀ ਗੈਂਗਸਟਰਾਂ ਦੀ ਜਾਂ ਕ੍ਰਿਮੀਨਲਸ ਦੀ ਜਿਹੜੀ ਜਾਇਦਾਦ ਸਾਰੀ ਜ਼ਬਤ ਹੁੰਦੀ ਹੈ ਨਾ, ਇਹ ਵੀ ਇੱਦਾਂ ਹੀ ਹੋਣੀ। ਪੋਲੀਟੀਸ਼ੀਅਨਾਂ ਦਾ ਵੀ ਇੱਦਾਂ ਕਾਨੂੰਨ ਬਣਨਾ ਚਾਹੀਦਾ ਕਿ ਅਗਰ ਉਹ ਇੱਦਾਂ ਫੜ ਹੁੰਦੇ ਆ, ਐਵਰੀਥਿੰਗ ਕਨਫਿਸਕੇਟਿਡ।
ਉਹ ਸੱਚ ਉਹ ਜਾਂਦੇ ਜਾਂਦੇ ਗੱਲ ਕਰ ਲਈਏ, ਆਪਣੇ ਤਕੜੀਆਂ ਤਕੜੀਆਂ ਮੂਵੀਆਂ ਬਣਾਉਣ ਵਾਲੇ ਅਰਦਾਸ, ਸਰਬਤ ਭਲੇ ਦੀ ਅਰਦਾਸ ਤੇ ਇੱਕ ਹੋਰ ਪਤਾ ਨਹੀਂ ਕਿੰਨੀਆਂ ਧਾਰਮਿਕ ਫਿਲਮਾਂ ਵੀ ਬਣਾਈਆਂ, ਤੇ
ਉਹ ਆਪਾਂ ਕੈਰੀ ਦੇ ਭਾਈ ਸਾਹਿਬ ਕੈਰੀ ਔਨ ਜੱਟਾ ਆਪਾਂ ਅਗਲੀ ਵਾਰ ਕਰਾਂਗੇ, ਕੋਈ ਲੰਬੀ ਚੌੜੀ ਗੱਲ ਹੋਣੀ, ਮਿੰਟ ਹੁਣ ਉੱਪਰ ਹੋ ਗਏ ਨੇ। ਤੇ ਸੁਖਦੀਪ ਸਿੰਘ ਰਿਆੜ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੌਰਵ ਸ਼ਰਮਾ ਕਹਿੰਦੇ ਨੇ ਕਿ ਅਮਰੀਕਾ ਹੁਣ ਸੁਧਾਰ ਕਰ ਲਿਆ, ਇਨਕਲਾਬ ਤੋਂ ਮੁਹੱਲਾ ਕਲੀਨਿਕ ਦਾ ਪਲਾਨ ਮੰਗਿਆ ਉਹਨਾਂ ਨੇ। ਸੋ ਇਨਕਲਾਬ
ਬਹੁਤ ਚਿਰ ਦਾ ਮੰਗਿਆ ਹੋਇਆ, ਬਹੁਤ ਚਿਰ ਦਾ ਮੰਗਿਆ।
ਰੂਪਰਾ ਜੀ ਵੀ ਜੁੜੇ ਨੇ, ਸਾਰੇ ਜੁੜੇ ਨੇ, ਸੱਜਣ ਮਿੱਤਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਗੁਰਪ੍ਰੀਤ ਆਪਾਂ ਹੁਣ ਇਜਾਜ਼ਤ ਲਈਏ, ਕਿਉਂਕਿ ਸਮਾਂ ਨਾ 2-3 ਮਿੰਟ ਉੱਤੇ ਹੋ ਗਏ ਤੇ ਅਗਲਾ ਪ੍ਰੋਗਰਾਮ।
ਮੈਂ ਵੀ ਘਰ ਖੋਲਣਾ 10:30 ਵਜੇ, ਤੇ ਮੈਂ ਵੀ
ਚਲੋ ਜੀ, ਚਲੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ, ਸੋ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਹੋਏ ਸੀ ਕੈਨਬਰਾ ਤੋਂ। ਸੋ ਪ੍ਰੋਗਰਾਮ ਕਰਕੇ ਦੇਖ ਮਤਲਬ ਬੜਾ ਆਨੰਦ ਆਇਆ, ਆਪ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਵੀ ਸਾਡੇ ਨਾਲ ਜੁੜਦੇ ਹੋ ਅਤੇ ਮੈਸੇਜ ਦਿੰਦੇ ਹੋ, ਸੁਨੇਹੇ ਪਾਉਂਦੇ ਹੋ, ਬਹੁਤ ਚੰਗਾ ਲੱਗਦਾ। ਇਹ ਪ੍ਰੋਗਰਾਮ ਤੁਸੀਂ ਵੀਡੀਓ ਕਾਸਟ ਫੇਸਬੁੱਕ ਯੂਟਿਊਬ 'ਤੇ ਕਿਸੇ ਵੀ ਟਾਈਮ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਫਿਰ ਮੈਂ ਥੋੜ੍ਹੇ ਥੋੜ੍ਹੇ ਵਿਚਾਰ ਵੀ ਕੱਟ ਦਿੰਦਾ ਉਹਨਾਂ ਵਿੱਚੋਂ ਕਈ ਵਾਰੀ ਸਮਾਂ ਲੱਗੇ, ਅਤੇ ਰੇਡੀਓ 'ਤੇ ਵੀ ਇਹ ਪੋਡਕਾਸਟ ਬੜੀ ਛੇਤੀ ਪਾ ਦਿੱਤਾ ਜਾਵੇਗਾ। ਅਤੇ ਅਗਲਾ ਪ੍ਰੋਗਰਾਮ ਹੁਣ ਛੱਡ ਕੇ ਜਾਂਦੇ ਹਾਂ, ਅਤੇ ਕੱਲ੍ਹ ਨੂੰ ਫੇਰ ਸਵੇਰੇ 8-10 ਜ਼ਰੂਰ ਜੁੜਨਾ। ਬਹੁਤ ਅਹਿਮ ਮੁੱਦੇ, ਸੋਸ਼ਲ ਮੁੱਦੇ ਆਪਾਂ ਕੁਛ ਕਰਨੇ, ਪਰਿਵਾਰਾਂ ਦੀਆਂ ਗੱਲਾਂ ਕਰਨੀਆਂ ਨੇ, ਧੀਆਂ ਪੁੱਤਰਾਂ ਦੀਆਂ ਗੱਲਾਂ ਕਰਨੀਆਂ, ਵਿਆਹਾਂ ਸ਼ਾਦੀਆਂ ਦੀਆਂ ਗੱਲਾਂ ਕਰਨੀਆਂ, ਖਬਰਾਂ ਦੇ ਤਬਸਰੇ, ਜੋ ਤੁਸੀਂ ਕਹੋਗੇ ਆਪਾਂ ਸਾਰਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਜੀ ਕੱਲ੍ਹ ਨੂੰ, ਅਤੇ ਰੱਬ ਰਾਖਾ ਜੀ।